ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਦਾਤਾ ਇੱਕ ਹੈ ਸਭ ਕੋ ਦੇਵਨ ਹਾਰ ਬੋਲੋ ਜੀ ਸਭ ਕੋ ਦੇਵਨ ਸਭ ਕੋ ਦੇਵਣ ਦਿੰਦੇ ਤੋਟ ਨਾ ਆਵਈ ਅਗਨਤ ਪਰੇ ਪੰਡਹ ਅਗਨਤ ਪਰੇ ਪੰਡਾਰ ਗੁਰੂ ਜੀ ਨੇ ਮਹਾਨ ਕਿਰਪਾ ਕੀਤੀ ਹੈ ਜੀ, ਰਲ ਮਿਲ ਬੈਠਣ ਦਾ ਸਮਾਂ ਬਖਸ਼ਿਆ। ਗੁਰੂ ਜੀ ਦੀ ਕਲਾਸ ਵਿੱਚ ਆਪਾਂ ਸਾਰੇ ਬੈਠੇ ਹਾਂ, ਮੇਰੇ ਸਣੇ ਆਪਾਂ ਸਾਰੇ ਸਿਖਿਆਰਥੀ ਹਾਂ, ਸਿੱਖ ਹਾਂ, ਸਿੱਖਣ ਆਏ ਹਾਂ, ਸਿੱਖਦੇ ਹੀ ਰਹਿਣਾ। ਸੋ ਇਸ ਕਰਕੇ ਆਪਾਂ ਇਹ ਕਲਾਸ ਹੈ ਜਿਹੜੀ ਸਾਡੀ, ਇਹਨੂੰ ਪੂਰੀ ਤਰ੍ਹਾਂ ਆਨੰਦ ਮਾਣੀਏ, ਸਮਝੀਏ, ਇੱਕ ਇੱਕ ਨੁਕਤੇ ਨੂੰ ਚੰਗੀ ਤਰ੍ਹਾਂ ਸਮਝਣ ਦੀ ਕੋਸ਼ਿਸ਼ ਕਰੀਏ, ਹਿਲਜੁਲ ਨਾ ਹੋਵੇ। ਇਹ ਸਤਸੰਗ ਦੀਆਂ ਘੜੀਆਂ ਨੇ ਜੀ, ਇੱਥੇ ਜ਼ਿੰਦਗੀ ਬਦਲਦੀ ਹੈ, ਇੱਥੇ ਕਾਂ ਹੰਸ ਹੁੰਦੇ ਹੈ, ਕਾਲੇ ਮਨ ਚਿੱਟੇ ਹੋ ਜਾਂਦੇ, ਇੱਥੇ ਕਾਲਖ ਲੈਂਦੀ ਹੈ। ਇਹ ਸਤਸੰਗ ਰੂਪੀ ਐਸਾ ਸਰੋਵਰ ਹੈ ਜਿੱਥੇ ਮੈਲ ਰਹਿੰਦੀ ਹੋਈ ਕੋਈ ਨਹੀਂ, ਜੇ ਬੰਦਾ ਚੁੱਭਾ ਲਾ ਲਵੇ ਤਾਂ, ਤੇ ਮਨ ਨਹਾਉਂਦਾ ਜੀ ਇੱਥੇ, ਮਨ ਦੀ ਮੈਲ ਲੈਂਦੀ ਹੈ ਇੱਥੇ, ਮਨ ਦਾ ਇਸ਼ਨਾਨ ਹੁੰਦਾ ਹੈ ਇੱਥੇ। ਇਸ ਕਰਕੇ ਇਹਨੂੰ ਆਪਾਂ ਐਵੇਂ ਜਿਹੀ ਨਾ ਸਮਝੀਏ, ਟਾਈਮ ਪਾਸ ਕਰਨ ਨਹੀਂ ਆਏ, ਫਲਾਣਾ ਚੱਲਾ ਮੈਂ ਵੀ ਚੱਲਣਾ ਜੀ ਨਾਲ ਹੀ, ਉਹ ਟਰਾਲੀ ਤੇ ਆਉਣ ਲੱਗੇ ਸਨ ਮੈਨੂੰ ਵੀ ਨਾਲ ਹੀ ਲੈ ਆਏ, ਉਹ ਮੋਟਰਸਾਈਕਲ ਤੇ ਮੈਨੂੰ ਵੀ ਨਾਲ ਭਾ ਲਿਆ, ਮੇਰਾ ਤੇ ਪ੍ਰੋਗਰਾਮ ਹੀ ਨਹੀਂ ਸੀ ਅੱਜ ਆਉਣ ਦਾ। ਇਹ ਕੋਈ ਰਸ ਨਹੀਂ, ਇੱਕ ਸ਼ੌਂਕ ਹੁੰਦਾ ਹੈ, ਜੋ ਕਰਦੇ ਹਾਂ ਸਾਨੂੰ ਉਹਦਾ ਪਤਾ ਹੋਣਾ ਚਾਹੀਦਾ ਵੀ ਕਰ ਕੀ ਰਹੇ ਹਾਂ, ਅਸੀਂ ਇੱਥੇ ਕਿਉਂ ਆਏ ਹਾਂ, ਸਾਡਾ ਇੱਥੇ ਆਉਣ ਦਾ ਰੀਜ਼ਨ ਕੀ ਹੈ, ਸਾਡਾ ਇੱਥੇ ਆਉਣ ਦਾ ਮਕਸਦ ਕੀ ਹੈ, ਅਸੀਂ ਕਿਉਂ ਆਏ ਹਾਂ, ਸੁੱਤੇ ਪਏ ਨਹੀਂ ਆਉਣਾ, ਜਾਗ ਕੇ ਆਉਣਾ ਹੈ। ਸੁੱਤੇ ਪਏ ਬੰਦੇ ਜਿਹੜੇ ਹੁੰਦੇ ਨੇ ਨਾ, ਕੁਛ ਵੀ ਕਰਦੇ ਨੇ ਸੁੱਤਿਆਂ ਪਏ ਕਰੀ ਜਾਂਦੇ, ਜਾਗਣਾ ਹੈ, ਜਾਗ ਕੇ ਅਟੈਂਡ ਕਰੋ, ਜਾਗ ਕੇ, ਸੌਂ ਕੇ ਨਹੀਂ। ਜ਼ਰੂਰੀ ਨਹੀਂ ਅੱਖਾਂ ਸੌਣ, ਅੰਦਰਲਾ ਸੁੱਤਾ ਪਿਆ ਹੁੰਦਾ ਜਿਹਨੇ ਸੁਣਨਾ ਹੈ, ਜ਼ਰੂਰੀ ਨਹੀਂ ਵੀ ਅੱਖਾਂ ਸੌਣਗੀਆਂ, ਅੰਦਰ ਸੌ ਜਾਂਦਾ। ਇਸ ਕਰਕੇ ਜੀ ਪਿਆਰਿਓ, ਆਪਾਂ ਸਾਰੇ ਹਾਜ਼ਰ ਹੋਈਏ, ਹਾਜ਼ਰ ਸੋਈਏ ਨਾ, ਭਾਵ ਕੇ ਸੁਰਤ ਹਾਜ਼ਰ ਰੱਖੋ, ਬਿਲਕੁਲ ਗੈਰ ਹਾਜ਼ਰ ਨਾ ਹੋਇਓ, ਤਾਂ ਹੀ ਆਨੰਦ।
ਸਾਹਿਬ ਮੇਰਾ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ ਸਾਹਿਬ, ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ, ਸਦਾ ਸਦਾ ਦਾਤਾਰ ਸਾਹਿਬ, ਸਦਾ ਸਦਾ ਦਾ सदा सदा दाता सदा सदा दातार साहिब साहिब मेरा नीत नवा सदा सदा दाता सदा सदा दातार साहिब सदा सदा दाता साहिब मेरा नीत नवा सदा सदा दाता सदा सदा दातार साहिब सदा सदा दाता साहिब मेरा पढ़ो पढ़ो नवा गज के जी गज के साहिब सदा सदा दाता 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 सदा सदा दातार साहिब सदा सदा दाता साहिब मेरा नवा सदा सदा दाता सदा सदा दातार साहिब सदा सदा दाता साहिब मेरा पढ़ो 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 भाई ऐनी संगत गज के सदा सदा दातार साहिब फिर को साहिब मेरा सदा सदा दातार सदा सदा दातार साहिब ਜਿਉ ਦਰਦ ਹੈ ਆਪਣਾ ਕੈਸਿਓ ਕਰੀ ਪੁਕਾਰ
ਜਿਉ ਦਰਦ ਹੈ ਆਪਣਾ ਕੈਸਿਓ ਕਰੀ ਪੁਕਾਰ
ਜਿਉ ਦਰਦ ਹੈ ਜਿਉ ਦਰਦ ਹੈ ਆਪਣਾ ਕੈਸਿਓ ਕਰੀ ਪੁਕਾਰ
ਕੈਸਿਓ ਕਰੀ ਪੁਕਾਰ
ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ
ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ
ਸਦਾ ਸਦਾ ਦਾਤਾਰ ਜੀ ਸਦਾ ਸਦਾ ਦਾਤਾਰ
ਸਦਾ ਸਦਾ ਦਾਤਾਰ
ਸਦਾ ਸਦਾ ਦਾਤਾਰ ਜੀ ਸਦਾ ਸਦਾ ਦਾਤਾਰ
ਸਦਾ ਸਦਾ ਦਾਤਾਰ
ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਸਦਾ ਸਦਾ ਦਾਤਾਰ ਸਦਾ ਦਾਤਾਰ
ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਸਦਾ ਦਾਤਾਰ ਸਦਾ ਸਦਾ ਦਾਤਾਰ
ਸਾਹਿਬ ਮੇਰਾ ਪੜੋ ਨਵਾ ਸਦਾ ਪੜੋ 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 ਸਦਾ ਦਾਤਾਰ ਸਾਹਿਬ ਫਿਰ ਤੋ ਜੀ ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾ ਤਾਰ ਸਾਹਿਬ
ਫਿਰ ਕਹੋ ਗੱਜ ਕੇ ਸਾਰੇ
ਸਾਹਿਬ ਮੇਰਾ ਸਦਾ ਸਦਾ ਦਾਤਾ ਸਦਾ ਸਦਾ ਦਾ ਤਾਰ ਸਾਹਿਬ ਸਦਾ ਸਦਾ
ਫਿਰ ਕਹੋ
ਜੀ ਜੀ ਸਦਾ ਸਦਾ ਦਾਤਾ ਸਦਾ ਸਦਾ ਦਾ ਤਾਰ ਸਾਹਿਬ ਸਦਾ ਸਦਾ ਦਾਤਾ ਸਦਾ ਸਦਾ ਦਾਤਾ
ਸਦਾ ਸਦਾ ਦਾਤਾ ਸਦਾ ਸਦਾ ਦਾਤਾ
ਸਾਹਿਬ ਮੇਰਾ ਦੀ ਨਵਾਂ ਸਦਾ ਸਦਾ ਦਾਤਾ ਸਦਾ ਸਦਾ ਦਾਤਾਰ ਸਾਹਿਬ ਸਦਾ ਸਦਾ ਦਾਤਾ
ਸਾਹਿਬ ਮੇਰਾ ਨਿਤ ਨਵਾਂ ਸਦਾ 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 ਦਾਤਾਰ ਸਾਹਿਬ ਸਦਾ ਸਦਾ ਦਾਤਾ
ਫਿਰ ਕਹੋ ਜੀ ਫਿਰ ਕਹੋ ਗੱਜ ਕੇ
ਸਾਹਿਬ ਮੇਰਾ ਸਦਾ ਸਦਾ ਦਾਤਾ ਸਦਾ ਸਦਾ ਦਾਤਾਰ ਸਾਹਿਬ
ਫਿਰ ਕਹੋ
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਸਦਾ ਸਦਾ ਦਾਤਾਰ
ਸਾਹਿਬ
ਵਾਹਿਗੁਰੂ 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 ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਸਦਾ ਸਦਾ ਦਾਤਾ ਸਦਾ ਸਦਾ ਮੇਰਾ ਸਦਾ ਸਦਾ ਦਾਤਾ ਸਦਾ ਸਦਾ ਦਾਤਾ
ਸਦਾ ਸਦਾ ਦਾਤਾ
ਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ
ਸਾਰੇ ਜੁੜ ਕੇ ਜਪੋ ਜੀ ਜੁੜ ਕੇ
ਸਾਹਿਬ ਮੇਰਾ ਨੀਤ ਨਵਾਂ
ਮੇਰਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਅਨ ਦਿਨ ਸਾਹਿਬ ਸੇਵੀਏ ਅੰਤ ਛਡਾਏ ਸੋਏ ਸੁਣ ਸੁਣ ਦਇਆਲ ਤੇਰੇ ਨਾਮ ਤਰਾ ਤਰਾ ਸਾਧ ਕੁਰਬਾਨ ਸਰਬੰ ਸਚਾ ਏਕ ਹੈ ਦੂਜਾ ਨਾਹੀ ਕੋਏ ਤਾਂ ਕੀ ਸੇਵਾ ਬਾਜ ਪਿਆਰੇ ਕੇਵ ਰਹਾ ਵਡਿਆਈ ਦੇ ਜਿਤਨਾ ਲਾਗ ਰਹਾ ਦੂਜਾ ਨਹੀਂ ਕੋਏ ਜਿਸ ਜਾਏ ਬਿੰਦ ਬਿੰਦ ਚੁੱਕ ਚੁੱਕ ਹੋਏ ਸਾਹਿਬ ਤੇਰੇ ਨਾਮ ਵਿਟਮੋ ਸਾਹਿਬ ਨਾਮ ਵਿਟਮੋ ਬਿੰਦ ਬਿੰਦ ਚੁੱਕ ਚੁੱਕ
ਬੋਲੋ ਬੋਲੋ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਦਾ ਸਦਾ ਤਾਰਾ ਸਦਾ ਸਦਾ ਦਾ ਤਾਰ ਸਾਹਿਬ ਸਦਾ ਸਦਾ ਦਾ ਤਾਰ ਸਾਹਿਬ
ਮੇਰਾ ਨਵਾਂ ਸਦਾ ਸਦਾ ਦਾ ਤਾਰ ਸਦਾ ਸਦਾ ਦਾ ਤਾਰ ਸਾਹਿਬ ਸਦਾ ਸਦਾ ਦਾ ਤਾਰ
ਸਾਹਿਬ ਮੇਰਾ ਗਜ ਕੇ ਜੀ ਸਾਹਿਬ ਫੇਰ ਕਹੋ ਜੀ ਸਾਹਿਬ ਬੋਲੋ ਬੋਲੋ ਸਦਾ ਦਾਤਾ ਸਦਾ ਸਦਾ ਦਾਤਾ
ਸਦਾ ਸਦਾ ਦਾਤਾ ਸਦਾ ਸਦਾ ਦਾਤਾ
ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਸਦਾ ਸਦਾ ਦਾਤਾ ਸਾਹਿਬ ਸਦਾ ਸਦਾ ਦਾਤਾ
ਸਦਾ ਸਦਾ ਦਾਤਾ
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ ਸਦਾ ਸਦਾ ਹਾਰ ਸਾਹਿਬ ਸਦਾ ਸਦਾ ਦਾਤਾ
ਮੇਰਾ ਨੀਤ ਨਵਾਂ ਸਦਾ ਸਦਾ ਦਾਤਾ
ਵਾਹਿਗੁਰੂ 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 ਸਾਰੇ ਜਪੋ ਸਾਰੇ ਵਾਹਿਗੁਰੂ 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 ਜੀ
ਨਾਮ ਜਪੀਏ ਸਤਿ ਸੇ
ਸੇਵਾ ਨਾਲ ਨਾਮ ਜਪੀ ਸੰਗਤੇ ਸੇਵਾ ਨਾਲ ਨਾਮ ਜਪੀ ਸੰਗਤੇ ਸੇਵਾ ਨਾਲ ਨਾਮ ਜਪੀ ਸੰਗਤੇ ਸੇਵਾ ਨਾਲ ਨਾਮ ਜਪੀ
ਕੰਨੀ ਸੁਣੀਏ ਗੁਰਾਂ ਦੀ ਸੁਣੀਏ ਗੁਰਾਂ ਦੀ ਬਾਣੀ ਸੁਣੀਏ ਗੁਰਾਂ ਦੀ ਬਾਣੀ ਸੁਣੀਏ ਗੁਰਾਂ ਦੀ ਬਾਣੀ
ਗੁਰਾਂ ਦੀ ਬਾਣੀ ਸੁਣੀਏ ਗੁਰਾਂ ਦੀ ਬਾਣੀ ਸੁਣੀਏ ਗੁਰਾਂ ਦੀ ਬਾਣੀ
ਸੁਣੀਏ ਗੁਰਾਂ ਦੀ ਬਾਣੀ ਪਿਆਰਿਓ ਸੁਣੀਏ ਸਾਹਿਬ ਦੀ ਬਾਣੀ
ਗੁਰਾਂ ਦੀ ਬਾਣੀ ਸੁਣੀਏ ਸਾਹਿਬ ਦੀ ਬਾਣੀ ਸੁਣੀਏ ਗੁਰਾਂ ਦੀ ਬਾਣੀ ਕੰਨੀ ਸੁਣੀਏ ਸਾਹਿਬ ਦੀ ਬਾਣੀ
ਸੁਣੀਏ ਗੁਰਾਂ ਦੀ ਬਾਣੀ
ਗੁਰਾਂ ਦੀ ਬਾਣੀ ਕੰਨੀ ਸੁਣੀਏ ਗੁਰਾਂ ਦੀ ਬਾਣੀ ਸੁਣੀਏ ਗੁਰਾਂ ਦੀ ਬਾਣੀ ਕੰਨੀ ਸੁਣੀਏ ਗੁਰਾਂ ਦੀ ਬਾਣੀ
ਵਾਹਵਾ ਵਾਹਵਾ ਸੰਗਤੇ ਜੇਬਾ ਨਾਲ ਨਾਮ ਜਪੀ ਸੰਗਤੇ ਜੇਬਾ ਨਾਲ ਨਾਮ ਜਪੀਏ
ਸੰਗਤੇ ਜੇਬਾ ਨਾਲ ਨਾਮ ਜਪੀਏ ਸੰਗਤੇ ਜੇਬਾ ਨਾਲ ਨਾਮ ਜਪੀਏ ਜੇਬਾ ਨਾਲ ਨਾਮ ਜਪੀਏ ਸੰਗਤੇ ਜੇਬਾ ਨਾਲ ਨਾਮ ਜਪੀਏ
ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਤਿਸੰਗ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
ਫਤਿਹ
ਧਿਆਨ ਇਕਾਗਰ ਰਹੇ ਜੇ ਸਾਡੇ ਕੁਛ ਪੱਲੇ ਹੀ ਨਾ ਪਵੇ ਤੇ ਅਸੀਂ ਜ਼ਿਆਦਾ ਰਸ਼ ਨੂੰ ਇਕੱਠ ਨੂੰ ਕੀ ਕਰਨਾ ਸਾਰਿਆਂ ਦੇ ਪੱਲੇ ਪਵੇ ਤੇ ਜੇ ਆਪਣੇ ਨੁਕਤੇ ਸਮਝ ਆ ਰਹੇ ਹੋਣ ਫਿਰ ਤੇ ਬੜੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਵੀ ਜ਼ਿਆਦਾ ਹੀ ਸੰਗਤ ਇਕੱਠੀ ਇੰਨੀ ਵੱਡੀ ਗਿਣਤੀ ਵਿੱਚ ਸੰਗਤ ਸਮਝ ਸਕੇ ਆਪਾਂ ਸਾਰੇ ਸਮਝ ਸਕੀਏ ਸਣੇ ਮੇਰੇ ਆਪਾਂ ਗੁਰੂ ਸਾਹਿਬ ਦਾ ਗਿਆਨ ਲੈ ਸਕੀਏ ਜੇ ਸਾਨੂੰ ਅਕਲ ਆ ਸਕੇ ਇਹ ਤੇ ਬਹੁਤ ਚੰਗੀ ਗੱਲ ਹੈ ਇੱਕੇ ਟਾਈਮ ਦੇ ਉੱਤੇ ਕਿੰਨਿਆਂ ਦਾ ਭਲਾ ਹੋ ਸਕਦਾ ਸਾਡਾ ਹਜ਼ਾਰਾਂ ਵਿੱਚੋਂ ਸੈਂਕੜੇ ਨਿਕਲ ਆਉਂਦੇ ਆ ਸੈਂਕੜੇ ਜਿਹੜੇ ਗੁਰੂ ਜੀ ਦਾ ਗਿਆਨ ਸੁਣ ਕੇ ਜੁੜ ਜਾਂਦੇ ਆ ਸਮਝ ਜਾਂਦੇ ਆ ਰਲ ਮਿਲ ਕੇ ਆਪਾਂ ਸਾਰਿਆਂ ਨੇ ਆਨੰਦ ਮਾਣਿਆ ਥੋੜ੍ਹਾ ਸਮਾਂ ਕੀਰਤਨ ਦਾ ਆਨੰਦ ਲਿਆ ਨਾਲ ਨਾਲ ਵਾਹਿਗੁਰੂ 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 ਜਪਿਆ ਵੀ ਸਮਝਣ ਦੀ ਕੋਸ਼ਿਸ਼ ਕਰਨੀ ਹੈ ਬਾਬਾ ਫਰੀਦ ਸਾਹਿਬ ਜੀ ਦਾ ਬਚਨ ਹੈ ਫਰੀਦਾ ਬੋਲ ਕੇ ਪੜ੍ਹੋ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ
ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਨ ਤੁਦ
ਇਹਨਾਂ ਨੂੰ ਆਪਾਂ ਮਿੱਠਾ ਮੰਨਦੇ ਹਾਂ ਸ਼ੱਕਰ ਮਿੱਠੀ ਹੈ ਖੰਡ ਤੇ ਪਤਾ ਹੀ ਹੈ ਨਿਵਾਤ ਕਹਿੰਦੇ ਆ ਜੀ ਮਿਸ਼ਰੀ ਨੂੰ ਮਿੱਠੀ ਹੈ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਸ਼ਹਿਦ ਮਖਿਆਲ ਸ਼ਹਿਦ ਮਾਝਾ ਦੁੱਧ ਮੱਝ ਦਾ ਦੁੱਧ ਛੇ ਚੀਜ਼ਾਂ ਹੋ ਬਾਬਾ ਫਰੀਦ ਸਾਹਿਬ ਕਹਿੰਦੇ ਆ ਵੀ ਇਹਨਾਂ ਨੂੰ ਮਿੱਠਾ ਮੰਨਿਆ ਜਾਂਦਾ ਹੈ ਵੀ ਬੜੇ ਮਿੱਠੇ ਨੇ ਇਹ ਚੀਜ਼ਾਂ ਮਿੱਠੀਆਂ ਹਨ ਪਰ ਮੇਰੇ ਮਾਲਕ ਜੀ ਤੇਰੇ ਨਾਮ ਜਿੰਨਾ ਕੋਈ ਵੀ ਮਿੱਠਾ ਨਹੀਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੱਥੇ ਜਿਹੜਾ ਆਪਾਂ ਇਹ ਸ਼ਬਦ ਪੜ੍ਹਦੇ ਹਾਂ ਨਾ ਜਦੋਂ ਹੁਣ ਆਪਾਂ ਇਹਨੂੰ ਸਿੱਧੇ ਜੇ ਹਿਸਾਬ ਨਾਲ ਸਮਝਦੇ ਹਾਂ ਤੇ ਬੜੀ ਉਲਝਣ ਤਾਣੀ ਪੈਂਦੀ ਹੈ ਬੜੇ ਬੰਦੇ ਉਲਝੇ ਹੋਏ ਵੇਖੇ ਆ ਇੱਥੇ ਸਿੱਖਾਂ 'ਚ ਸਾਡੇ 'ਚ ਬੜੇ ਉਲਝਦੇ ਆ ਜਦੋਂ ਇਦਾਂ ਸਮਝ ਲੈਣਗੇ ਵੀ ਬੜਾ ਨਾਮ ਮਿੱਠਾ ਹੈ, ਇਦਾਂ ਹੀ ਹੈ ਨਾ ਸਿੱਧਾ, ਵੀ ਨਾ ਸ਼ੱਕਰ ਇੰਨੀ ਮਿੱਠੀ ਹੈ, ਨਾ ਖੰਡ ਇੰਨੀ ਮਿੱਠੀ ਹੈ, ਨਾ ਮਿਸ਼ਰੀ ਇੰਨੀ ਮਿੱਠੀ ਹੈ, ਨਾ ਸ਼ਹਿਦ ਇੰਨਾ ਮਿੱਠਾ ਹੈ, ਨਾ ਗੁੜ ਇੰਨਾ ਮਿੱਠਾ ਹੈ, ਨਾ ਮੱਝ ਦਾ ਦੁੱਧ ਇੰਨਾ ਮਿੱਠਾ ਹੈ। ਬਾਬਾ ਫਰੀਦ ਸਾਹਿਬ ਨੇ ਕਹਿ ਤਾ ਨਾਮ ਬੜਾ ਮਿੱਠਾ, ਫਿਰ ਕਿਵੇਂ ਮਿੱਠਾ ਲਈਏ, ਫਿਰ ਉਹ ਆਨੰਦ ਕਿਵੇਂ ਮਿੱਠਾ ਪਤਾ ਕਿਵੇਂ ਲੱਗੇ। ਫਿਰ ਆਪਣੇ ਵਰਗੇ ਕਈ ਇੱਦਾਂ ਅੱਖਾਂ ਬੰਦ ਕਰਕੇ ਬੜਾ ਜ਼ੋਰ ਲਾਉਂਦੇ ਨੇ ਵੀ ਖੋਰੇ ਜੀਭ ਤੇ ਹੀ ਮਿੱਠਾ ਡਿੱਗ ਪੈਣਾ ਹੈ, ਆਖੋ ਸਤਨਾਮ ਕਰਦੇ ਨੀ। ਕਈ ਸਾਡੇ ਚ ਭੁਲੇਖੇ ਪਾਏ ਹੋਏ ਆ ਜੀ, ਇੱਥੇ ਕਈ ਵੱਡੇ ਵੱਡੇ ਡੇਰੇ ਬਣਾ ਕੇ ਬੈਠੇ ਆ, ਕਹਿੰਦੇ ਨਾਮ ਚਲਾ ਦਿੰਦੇ ਹਾਂ ਤੁਹਾਡਾ, ਉਹ ਸਾਡੇ ਕੋਲ ਤੁਹਾਨੂੰ ਨਾਮ ਚਲਾਉਂਦੇ ਹਾਂ, ਤੁਹਾਡੀ ਜੀਭ ਮਿੱਠੀ ਹੋ ਜਾਏਗੀ, ਤੁਹਾਨੂੰ ਕੰਨਾਂ ਚ ਵਾਜੇ ਸੁਣਨਗੇ। ਏਦਾਂ ਤਾਂ ਕੁਛ ਨੀ ਕਰਦੇ, ਅਨਹਦ ਨਾਦ ਸੁਣੇਗਾ। ਫਿਰ ਉਹ ਕਹਿੰਦੇ ਨੇ ਬੜਾ ਹੀ ਮਿੱਠਾ, ਕਹਿੰਦੇ ਜੀਭ ਤੇ ਮਿੱਠਾ ਬੜਾ ਮਿੱਠਾ ਲੱਗਦਾ, ਮਿੱਠਾ ਹੀ ਮਿੱਠਾ ਮੂੰਹ ਹੋ ਜਾਂਦਾ। ਏਦਾਂ ਕਈ ਸੁਣਿਆ ਨਾਮ ਮਿੱਠਾ ਕਿਵੇਂ ਆ ਜੀ, ਜਿਵੇਂ ਹੁਣ ਆਪਾਂ ਇੱਦਾਂ ਸਾਰੀ ਰਾਤ ਬਵਾਂਗੇ ਫਿਰ ਆ ਜਾਏਗਾ ਮਿੱਠਾ ਮੂੰਹ ਵੀ ਹੋ ਜਾਏਗਾ, ਜਾਂ ਪੰਜ ਸੱਤ ਦਿਨ ਬਹਿ ਲਈਏ, 40 ਦਿਨ ਬਹਿ ਜਾਈਏ, 2-4 ਸਾਲ ਜਪ ਲੈਂਦੇ ਇੱਦਾਂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮੂੰਹ ਮਿੱਠਾ ਹੋ ਜਾਏਗਾ। ਇਹ ਮਿੱਠਾ ਸਰੀਰ ਥੱਕ ਗਿਆ, ਅੱਖਾਂ ਲਾਲ ਹੋ ਗਈਆਂ, ਸਵੇਰੇ ਸੁੱਜ ਗਈਆਂ ਅੱਖਾਂ, ਸਾਰੀ ਰਾਤ ਤੇ ਜਾਗਦੇ ਰਹੇ, ਤੇਰਾ ਤੇ ਮੂੰਹ ਹੀ ਭੈੜਾ ਜਿਹਾ ਹੋ ਗਿਆ, ਮਿੱਠਾ ਕੀ ਹੋਣਾ ਹੈ, ਆਖੋ ਸਤਨਾਮ।
ਵਾਹਿਗੁਰੂ,
ਸੁੱਤਾ ਹੀ ਨਹੀਂ ਤੂੰ, ਤੂੰ ਤੇ ਸੁੱਤਾ ਹੀ ਨਹੀਂ, ਮਿੱਠਾ ਭਾਲਦਾ ਭਾਲਦਾ ਤੂੰ ਤੇ ਆਪ ਹੀ ਫਿੱਕਾ ਜਿਹਾ ਹੋਇਆ ਫਿਰਦਾ, ਅਗੇ ਮੈਂ ਨਾਮ ਜਪਿਆ ਸਾਰੀ ਰਾਤ, ਚੱਜ ਤਰ੍ਹਾਂ ਸੁੱਤਾ ਹੀ ਨਹੀਂ, ਆਰਾਮ ਹੀ ਨਹੀਂ ਹੋਇਆ, ਫਿੱਕਾ ਹੋ ਗਿਆ, ਮਿੱਠਾ ਕੀ ਹੋਣਾ। ਅਸਲ ਵਿੱਚ ਇਹ ਜਿਹੜਾ ਮੂੰਹ ਮਿੱਠੇ ਵਾਲੀ ਗੱਲ ਹੈ ਨਾ ਜੀ, ਇਹ ਜੋਗ ਮਤ ਦੀ ਹੈ, ਜਿਹੜਾ ਜੋਗ ਮਤ ਹੈ ਉਹਦਾ ਗੁਰਮਤ ਨਾਲ ਕੋਈ ਸੰਬੰਧ ਨਹੀਂ, ਜਿਹੜਾ ਜੋਗ ਮਤ ਹੈ ਨਾ ਜੀ ਉਹਦਾ ਗੁਰਮਤ ਨਾਲ ਨੇੜੇ ਤੇੜੇ ਵੀ ਕੋਈ ਸੰਬੰਧ ਨਹੀਂ, ਪਰ ਜੋਗੀਆਂ ਦੇ ਮਤ ਨੂੰ ਗੁਰਮਤ ਦੀ ਰੰਗਤ ਕਈ ਸ਼ਰਾਰਤੀ ਬੰਦਿਆਂ ਨੇ ਦਿੱਤੀ ਹੈ, ਆਖੋ ਸਤਨਾਮ।
ਸ੍ਰੀ ਵਾਹਿਗੁਰੂ,
ਸ਼ਰਾਰਤੀ ਬੰਦਿਆਂ ਨੇ ਜੋਗ ਮਤ ਨੂੰ ਗੁਰਮਤ ਦੀ ਰੰਗਤ ਦਿੱਤੀ ਹੈ, ਕਿਵੇਂ ਉਹ ਫਿਰ ਇਦਾਂ ਦੀਆਂ ਗੱਲਾਂ ਕਰਦੇ ਐ। ਜੋਗੀ ਜਿਹੜੇ ਹੈ ਨਾ ਜੀ, ਜਿਹੜਾ ਸਾਡਾ ਸਰੀਰ ਹੈ ਇਹਦੇ ਵਿੱਚ ਇੱਕ ਲਿਕੁਇਡ ਹੁੰਦਾ ਹੈ, ਜਿਵੇਂ ਹੱਡੀਆਂ ਦੇ ਵਿੱਚ ਕੈਲਸ਼ੀਅਮ ਹੁੰਦਾ ਹੈ, ਸਾਡੇ ਸਰੀਰ ਵਿੱਚ ਕਈ ਤਰ੍ਹਾਂ ਦੇ ਪਾਣੀ ਨੇ, ਕਈ ਤਰ੍ਹਾਂ ਦੇ ਐਸਿਡ ਕਹਿ ਲਓ ਤੁਸੀਂ, ਤੇਜ਼ਾਬ ਨੇ, ਕਈ ਤਰ੍ਹਾਂ ਦੇ ਨੇ ਸਾਡੇ ਸਰੀਰ ਵਿੱਚ। ਜਦੋਂ ਡਾਕਟਰ ਨਹੀਂ ਕਹਿੰਦੇ ਵੀ ਜਦੋਂ ਖਾਣਾ ਖਾਂਦੇ ਹੋ ਤੇ ਜ਼ਿਆਦਾ ਚਬਾਓ, ਜ਼ਿਆਦਾ ਚਬਾਉਣ ਨਾਲ ਕੀ ਹੁੰਦਾ, ਸਾਡੇ ਮੂੰਹ ਦੇ ਵਿੱਚ ਜਿਹੜੀ ਰਾਲ ਪੈਦਾ ਹੁੰਦੀ ਹੈ, ਧਿਆਨ ਨਾਲ ਸਮਝੋ, ਇਹ ਗੱਲ ਐਕਸਪਲੇਨ ਮੈਂ ਉਹੀ ਕਰਾਂਗਾ ਪਰ ਇਹ ਗੱਲ ਕਰਨੀ ਪੈਣੀ ਹੈ। ਜ਼ਿਆਦਾ ਖਾਣਾ ਚਬਾਵਾਂਗੇ ਉਹ ਜਿਹੜੀ ਮੂੰਹ ਦੇ ਵਿੱਚੋਂ ਰਾਲ ਪੈਦਾ ਹੁੰਦੀ ਹੈ, ਉਹ ਜਦੋਂ ਆਪਾਂ ਮੂੰਹ 'ਚ ਖਾਈ ਜਾਂਦੇ ਹਾਂ, ਮਿਕਸ ਹੋ ਜਾਂਦੀ ਹੈ, ਉਹਨੇ ਖਾਣੇ ਨੂੰ ਅੰਦਰ ਜਾ ਕੇ, ਉਹ ਅਸਲ ਵਿੱਚ ਐਸਿਡ ਹੀ ਨੇ, ਇੱਕ ਤਰ੍ਹਾਂ ਦਾ ਐਸਿਡ ਹੀ ਹੈ, ਐਸਿਡ ਹੈ ਆਪਣੇ ਸਰੀਰ 'ਚ ਪੈਦਾ ਹੁੰਦਾ ਹੈ। ਕਈ ਤਰ੍ਹਾਂ ਦੇ ਇਦਾਂ ਦੇ ਐਸਿਡ ਹਨ, ਲਿਕੁਇਡ ਹਨ, ਜਿਹੜੇ ਸਾਡੀ ਬੋਡੀ ਪੈਦਾ ਕਰਦੀ ਹੈ, ਤੇ ਜਦੋਂ ਆਪਾਂ ਖਾਣਾ ਚਬਾ ਚਬਾ ਕੇ ਖਾਂਦੇ ਹਾਂ ਉਹ ਵਿੱਚ ਮਿਕਸ ਹੋ ਜਾਂਦਾ ਹੈ, ਉਹ ਛੇਤੀ ਪਚ ਜਾਂਦਾ ਹੈ, ਜਦੋਂ ਪੇਟ 'ਚ ਜਾਣਾ ਛੇਤੀ ਪਚ ਜਾਂਦਾ, ਹਜ਼ਮ ਆ ਜਾਏਗਾ ਖਾਣਾ ਜੇ ਚਬਾ ਚਬਾ ਕੇ ਖਾਈਏ, ਭਾਵ ਕਿ ਉਹ ਐਸਿਡ ਉਹਦੇ ਵਿੱਚ ਮਿਕਸ ਹੁੰਦਾ ਹੈ, ਜਿੰਨਾ ਜ਼ਿਆਦਾ ਮਿਕਸ ਹੋਏਗਾ ਖਾਣਾ ਮੂੰਹ ਵਿੱਚ ਹੀ ਇੱਥੋਂ ਹੀ ਸ਼ੁਰੂ ਹੋ ਜਾਂਦਾ ਪਚਣਾ, ਗੱਲ ਸਮਝੇ। ਹੁਣ ਸਾਡੇ ਸਰੀਰ ਦੇ ਵਿੱਚ ਇਦਾਂ ਦੇ ਕਈ ਲਿਕੁਇਡ ਹਨ, ਐਸਿਡ ਨੇ, ਕਈ ਤਰ੍ਹਾਂ ਦੇ ਨੇ ਸਾਡੇ ਸਰੀਰ 'ਚ, ਇਸੇ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਇੱਕ ਐਸਿਡ ਹੈ, ਜੇ ਜ਼ਿਆਦਾਤਰ ਇਕਾਗਰਤਾ ਨਾਲ ਕੋਈ ਬੰਦਾ ਇੰਨਾ ਜੋਗ ਮਤ ਵਾਲਾ ਅੱਖਾਂ ਬੰਦ ਕਰਕੇ ਬੈਠਾ ਰਵੇ ਤੇ ਜ਼ੋਰ ਲਾਉਂਦਾ ਰਵੇ ਕਈ ਸਾਲ ਲਾ ਕੇ ਮੱਥਾ ਮਾਰਦਾ ਰਹੇ ਉਹਦੇ ਮੂੰਹ ਉੱਤੇ ਉਹ ਲਿਕੁਇਡ ਜਿਹੜਾ ਕਿ ਸਾਡੇ ਅੰਦਰ ਪੈਦਾ ਹੁੰਦਾ ਆਪਣੇ ਆਪ, ਕਿਉਂਕਿ ਇਹ ਲਿਕੁਇਡ ਬਾਰੇ ਮੈਂ ਕਿਸੇ ਆਯੁਰਵੈਦਿਕ ਦੀ ਕਿਤਾਬ ਸੀ, ਉਹ ਐਕੂਪ੍ਰੈਸ਼ਰ ਬਾਰੇ ਉਹਦੇ ਵਿੱਚ ਕੁਝ ਜ਼ਿਕਰ ਕੀਤਾ ਹੋਇਆ ਸੀ, ਤੇ ਮੈਂ ਉਹ ਸਾਰੀ ਕਿਤਾਬ ਪੜ੍ਹੀ, ਉਹ ਕਿਤਾਬ ਦੇ ਵਿੱਚ ਉਸ ਲਿਕੁਇਡ ਦਾ ਜ਼ਿਕਰ ਆਇਆ, ਡਾਕਟਰੀ ਦੀ ਕਿਤਾਬ ਹੈ ਕਹਿ ਲਓ ਤੁਸੀਂ, ਸਾਡੇ ਪੜ੍ਹਨ ਵਾਲੀ ਦੀ ਕਿਤਾਬ ਨਹੀਂ, ਧਾਰਮਿਕ ਕਿਤਾਬ ਨਹੀਂ, ਡਾਕਟਰਾਂ ਦੀ ਕਿਤਾਬ ਹੈ। ਉਸ ਕਿਤਾਬ ਦੇ ਵਿੱਚ ਜਦੋਂ ਇਹ ਜ਼ਿਕਰ ਆਇਆ ਵੀ ਤੁਹਾਡੀ ਬਾਡੀ ਦੇ ਵਿੱਚ ਇੱਕ ਲਿਕੁਇਡ ਹੁੰਦਾ ਹੈ ਤੇ ਕਈ ਉਹਨੇ ਵੀ ਲਿਖਿਆ ਵੀ ਕਈ ਬੰਦਿਆਂ ਦੀ ਉਹ ਜੀਭ ਉੱਤੇ ਉਹਦੀ ਇੱਕ ਅੱਧੀ ਬੂੰਦ ਡਿੱਗ ਪੈਂਦੀ ਹੈ ਹੈ ਸਰੀਰ ਜੀ ਹੈ ਜਿਹੜਾ ਮੱਥਾ ਮਾਰਦਾ ਰਹਿੰਦਾ ਲੱਗਿਆ ਰਹਿੰਦਾ ਤੇ ਉਹ ਇੰਨਾ ਕੁ ਮੂੰਹ ਮਿੱਠਾ ਕਰ ਦਿੰਦਾ ਹੈ ਕਹਿੰਦੇ ਫਿਰ ਨਾ ਦੋ ਤਿੰਨ ਦਿਨ ਭੁੱਖ ਹੀ ਨਹੀਂ ਲੱਗਦੀ ਜੇ ਉਹ ਜੀਭ ਤੇ ਡਿੱਗ ਪਵੇ ਮੈਂ ਕਿਹਾ ਅੱਛਾ ਲੈ ਸਾਡੇ ਵਾਲੇ ਕਈ ਇਸੇ ਨੂੰ ਹੀ ਅੰਮ੍ਰਿਤ ਸਮਝੀ ਫਿਰਦੇ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇਹ ਤੇ ਪੈਦਾ ਸਰੀਰ ਚ ਹੁੰਦਾ ਹੈ ਸਰੀਰ ਦਾ ਲਿਕੁਇਡ ਜੇ ਤੂੰ ਕੱਢ ਵੀ ਲਏਗਾ ਉਹਦੇ ਨਾਲ ਫਿਰ ਕੀ ਹੋਏਗਾ ਬਈ ਇੱਕ ਦਿਨ ਘੰਟਾ ਬੜਾ ਮੂੰਹ ਮਿੱਠਾ ਜਿਹਾ ਲੱਗੇਗਾ ਫਿਰ ਉਹਦੇ ਨਾਲ ਕੀ ਤੇਰੇ ਪਾਪ ਖਤਮ ਹੋ ਜਾਣਗੇ ਤੇਰੇ ਭੈੜੇ ਵਿਚਾਰ ਮਰ ਜਾਣਗੇ ਉਹਦੇ ਨਾਲ ਬੰਦਾ ਬਣ ਜਾਏਗਾ ਮਿੱਠਾ ਹੀ ਲੱਗੇਗਾ ਤੇ ਫਿਰ ਉਹ ਕੱਢਣ ਨਾਲੋਂ ਇਦੂ ਤੇ ਮੈਨੂੰ ਲੱਗਦਾ ਸ਼ਹਿਦ ਹੀ ਪੀ ਲੈਣਾ ਚਾਹੀਦਾ ਮਾੜਾ ਮੋਟਾ ਉਦਾਂ ਹੀ ਮਿਸ਼ਰੀ ਖਾ ਲੈ ਜੇ ਮਿੱਠਾ ਹੀ ਲੈਣਾ ਜੇ ਇਹ ਮਿੱਠੇ ਦੀ ਗੱਲ ਜੇ ਮਿੱਠੇ ਤੱਕ ਹੀ ਪਹੁੰਚ ਸੀ ਤੇਰੀ ਵੀ ਮੱਥਾ ਮਾਰੀ ਚੱਲ ਲੈ ਮੈਨੂੰ ਮੂੰਹ ਮਿੱਠਾ ਹੋ ਗਿਆ ਲੈ ਇੱਥੇ ਤੱਕ ਪਹੁੰਚਣਾ ਸੀ ਇੰਨਾ ਕੀ ਪਹੁੰਚਣਾ ਸੀ ਅਨਹਦ ਨਾਦ ਜੋਗੀ ਜੋਗੀਆਂ ਦਾ ਮਤ ਹੈ ਉਹ ਅਨਹਦ ਨਾਦ ਸੁਣਦੇ ਐ ਤ੍ਰਿਕੁਟੀ ਚ ਸਵਾਸ ਚੜਾਉਂਦੇ ਐ ਬੜਾ ਕੁਝ ਕਰਦੇ ਐ ਪਰ ਗੁਰਮਤ ਇਹਨਾਂ ਗੱਲਾਂ ਦੀ ਆਗਿਆ ਨਹੀਂ ਦਿੰਦੀ ਸਾਡੇ ਗੁਰੂ ਜੀ ਕਹਿੰਦੇ ਐ ਓਏ ਦੋ ਦਿਨ ਚਾਰ ਦਿਨ ਚੱਲ ਆਨੰਦ ਜਿਹਾ ਵੀ ਆ ਜਾਂਦਾ ਹੈ ਛੇ ਮਹੀਨੇ ਵੀ ਆਨੰਦ ਆ ਸਕਦਾ ਸਮਾਧੀਆਂ ਲਾ ਕੇ ਇਦਾਂ ਬੈਠੋ ਚੌਂਕੜਾ ਮਾਰ ਕੇ ਸਵਾਸ ਵਾਹਿਗੁਰੂ ਸਵਾਸਾਂ ਨੂੰ ਆਉਂਦਿਆਂ ਜਾਂਦਿਆਂ ਵੇਖੀ ਚੱਲੋ ਕਈ ਕੁਝ ਹੋ ਜਾਂਦਾ ਜੀ ਸਰੀਰ ਸੁੰਨ ਹੋਣ ਲੱਗ ਜਾਂਦਾ ਹੈ ਦਿਮਾਗ ਵੀ ਸੁੰਨ ਹੋਣ ਲੱਗ ਜਾਂਦਾ ਹੈ ਛੇ ਮਹੀਨੇ ਕਰੀ ਜਾਓ ਪਰ ਛੇ ਮਹੀਨਿਆਂ ਤੋਂ ਬਾਅਦ ਕਾਲੇ ਪੈ ਜਾਓਗੇ ਮਨ ਦੇ ਵਿਕਾਰ ਨਹੀਂ ਹਟਣੇ ਆਖੋ ਸਤਨਾਮ
ਵਾਹਿਗੁਰੂ
ਸਭ ਕੁਝ ਕਰਕੇ ਵੇਖ ਲਓ ਜਾਗ ਜਾਗ ਕੇ ਇੱਦਾਂ ਬੈਠੋ ਆਹ ਕਰੋ ਬੜਾ ਕੁਝ ਕਰਕੇ ਵੇਖੋ ਤੁਸੀਂ ਜਿਹੜੇ ਅੱਜ ਕੱਲ੍ਹ ਕਈ ਦੱਸਦੇ ਵੀ ਹੈ ਵੀ ਇੱਦਾਂ ਕਰਕੇ ਬੈਠੋ ਇੱਦਾਂ ਨਾਮ ਜਪੋ ਆਹ ਨਾਮ ਜਪੋ ਇਹ ਨਾਮ ਜਪੋ ਬੜੀਆਂ ਜੁਗਤੀਆਂ ਦੱਸਦੇ ਆ ਨਾ ਅਸੀਂ ਵੀ ਪੁੱਛਦੇ ਰਹੇ ਹਾਂ ਜੀ ਜੁਗਤੀਆਂ ਨਾਮ ਨਹੀਂ ਮੇਰੀ ਉਮਰ 34 ਸਾਲ ਦੀ ਹੋਈ ਹੈ ਤੇ 18 ਸਾਲ ਮੈਨੂੰ ਪ੍ਰਚਾਰ ਕਰਦੇ ਨੂੰ ਹੋ ਗਏ 18 ਸਾਲ 19ਵਾਂ ਚੱਲਦਾ ਹਿਸਾਬ ਲਾਓ ਇਹਨਾਂ 18-19 ਸਾਲਾਂ ਵਿੱਚ ਮੈਂ ਆਪਣੀ ਜ਼ਿੰਦਗੀ ਵਿੱਚ ਬੜੇ ਤਰ੍ਹਾਂ ਦੇ ਤਜਰਬੇ ਕਰਕੇ ਵੇਖੇ ਐ ਨਾਮ ਦੇ ਵੀ ਕੋਈ ਇਦਾਂ ਦੱਸਦਾ ਇਦਾਂ ਵੀ ਕਰਕੇ ਵੇਖੋ ਐਂ ਵੀ ਕਰਕੇ ਵੇਖੋ ਐਂ ਵੀ ਕਰਕੇ ਵੇਖੋ ਹਰੇਕ ਤਰ੍ਹਾਂ ਦੇ ਤਜਰਬੇ ਕਰਕੇ ਵੇਖੇ ਐ ਤੇ ਇਕੱਲੇ ਕੀਤੇ ਹੀ ਨਹੀਂ ਕਰਵਾਏ ਵੀ ਐ ਆਪ ਵੀ ਨਹੀਂ ਕੀਤੇ ਸਾਰਿਆਂ ਨੂੰ ਕਰਵਾ ਕੇ ਵੀ ਵੇਖਿਆ ਐ ਪਰ ਸੱਚੇ ਐ ਜਿੰਨਾ ਚਿਰ ਗੁਰਬਾਣੀ ਨੂੰ ਸਮਝ ਕੇ ਆਪਣੀ ਜ਼ਿੰਦਗੀ ਵਿੱਚ ਲਾਗੂ ਨਹੀਂ ਕਰਦੇ ਉਹਨਾਂ ਚਿਰ ਕੋਈ ਸ਼ਾਂਤੀ ਨਹੀਂ ਆਉਂਦੀ ਪ੍ਰੈਕਟੀਕਲਟੀ ਨਹੀਂ ਨਾ ਜਿੰਨਾ ਚਿਰ ਸਾਡੇ 'ਚ ਕੰਮਕਾਰ ਸਹੀ ਨਹੀਂ ਲਾਈਫ ਬੈਲੈਂਸ ਨਹੀਂ ਹੁੰਦੀ ਉਹਨਾਂ ਚਿਰ ਗੱਲ ਨਹੀਂ ਬਣਦੀ ਆਪਣੀ ਜ਼ਿੰਦਗੀ ਨੂੰ ਬੈਲੈਂਸ ਕਰਨਾ ਸਿੱਖੋ ਆਹ ਨੁਕਤੇ ਨੇ ਜਰਾ ਧਿਆਨ ਨਾਲ ਸਮਝਣ ਦੀ ਕੋਸ਼ਿਸ਼ ਕਰਿਓ ਬਹੁਤ ਧਿਆਨ ਨਾਲ ਸਮਝੋਗੇ ਗੱਲ ਤੁਹਾਡੇ ਪਕੜ 'ਚ ਆਏਗੀ ਜਿਹੜਾ ਬੰਦਾ ਇਸੇ ਕੰਮਾਂ ਵਿੱਚ ਬਹਿ ਗਿਆ ਆਪਣੇ ਗੁਰੂ ਨਾਨਕ ਸਾਹਿਬ ਨੇ ਇਦਾਂ ਦਿਆਂ ਬੰਦਿਆਂ ਨੂੰ ਭੋਰਿਆਂ 'ਚੋਂ ਕੱਢ ਕੱਢ ਕੇ ਲਿਆਂਦਾ ਆਪਣੇ ਗੁਰੂ ਨਾਨਕ ਸਾਹਿਬ ਨੇ ਜਿਹੜੇ ਕੰਦਰਾਂ 'ਚ ਵੜਵੜ ਕੇ ਬੈਠੇ ਸੀ ਉਹਨਾਂ ਨੂੰ ਕੱਢ ਕੇ ਲਿਆਂਦਾ ਜਿਹੜੇ ਪਹਾੜਾਂ 'ਤੇ ਚੜ੍ਹ ਕੇ ਸੀ ਲਾਓ ਥੱਲੇ ਇਹਨਾਂ ਨੂੰ ਮਹਾਰਾਜ ਕਹਿੰਦੇ ਜੇ ਤੁਹਾਡੇ ਚੇਲੇ ਸਾਰੇ ਬਣ ਜਾਣਗੇ ਸਮਾਜ ਦਾ ਕੀ ਬਣੇਗਾ ਦੁਨੀਆ ਦਾ ਕੀ ਬਣੇਗਾ ਦੁਨੀਆ ਤੇ ਮਰਦੀ ਜਾਂਦੀ ਹੈ ਤੁਸੀਂ ਛੁਪ ਕੇ ਬਹਿ ਗਏ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਤੁਸੀਂ ਕਹਿੰਦੇ ਹੋ ਜੀ ਮੈਂ ਸਵਾਸ ਚੜਾਉਣੇ ਨੇ ਮਹਾਰਾਜ ਕਹਿੰਦੇ ਗਰੀਬ ਤੇ ਗਰੀਬ ਦਾ ਤੇ ਇੱਥੇ ਸਾਹ ਲੈਣਾ ਔਖਾ ਹੋਇਆ ਪਿਆ ਮਜਲੂਮ ਦਾ ਤੇ ਇੱਥੇ ਸਾਹ ਲੈਣਾ ਔਖਾ ਹੋਇਆ ਪਿਆ ਦੁਨੀਆ ਇੰਨੀ ਤੰਗ ਹੋਈ ਪਈ ਹੈ ਸਾਰੀ ਦੁਨੀਆ ਦਾ ਸਾਹ ਲੈਣਾ ਔਖਾ ਹੋਇਆ ਪਿਆ ਤੂੰ ਕਿਹੜੇ ਸਾਹ ਚੜਾਉਂਦਾ ਫਿਰਦਾ ਤੂੰ ਕਿਹੜੇ ਸਵਾਸ ਚੜਾਉਂਦਾ ਹੁਣ ਜੇ ਆਪਾਂ ਕੰਮ ਕਾਰ ਛੱਡ ਕੇ ਸਵਾਸ ਚੜਾਉਣ ਵਾਲੇ ਚੱਕਰਾਂ 'ਚ ਪੈ ਜਾਈਏ ਤੂੰ ਸਵਾਸ ਚੜਾਉਂਦਾ ਰਹਿ ਮੱਝਾਂ ਤੇ ਨਿਆਣੇ ਤੇਰੇ ਭੁੱਖੇ ਮਰਦੇ ਰਹਿਣ ਤੂੰ ਕਿਹੜੇ ਸਵਾਸ ਚੜਾਉਂਦਾ ਤੇਰਾ ਪਰਿਵਾਰ ਭੁੱਖਾ ਮਰਦਾ ਰਹੇ ਤੂੰ ਸਵਾਸ ਚੜਾਉਂਦਾ ਫਿਰ ਲੈ ਸੋ ਇਸ ਇਹਨਾਂ ਗੱਲਾਂ ਨੂੰ ਜ਼ਰੂਰ ਸਮਝਣ ਦੀ ਕੋਸ਼ਿਸ਼ ਕਰਿਓ ਭਾਈ ਸਾਡਾ ਸਿਧਾਂਤ ਕੀ ਹੈ ਬੋਲ ਕੇ ਪੜ੍ਹੋ ਨਾਮਾ ਕਹੇ ਤੋ ਲੋਚਨਾ
ਨਾਮਾ ਕਹੇ ਤੇ ਲੋਚਨਾ ਮੁਖ ਤੇ ਰਾਮ ਸਮਾ ਹੱਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾ
ਰੱਬ ਦੀ ਬਣਾਈ ਦੁਨੀਆ ਜੇ ਤੰਗ ਹੋ ਰਹੀ ਹੈ ਇਹਨਾਂ ਦੀ ਤੰਗੀ ਨੂੰ ਮਹਿਸੂਸ ਕਰ ਤੂੰ ਸੁਖੀ ਵਸ ਤੇਰਾ ਪਰਿਵਾਰ ਸੁਖੀ ਵਸੇ ਤੇ ਤੇਰੇ ਤੋਂ ਸਮਾਜ ਵੀ ਸੁਖੀ ਵਸੇ ਸਾਰਾ ਸਮਾਜ ਸੁਖੀ ਵਸੇ ਸਾਰੇ ਆਪਣੀਆਂ ਆਪਣੀਆਂ ਡਿਊਟੀਆਂ ਕਰੋ ਆਪਣੇ ਆਪਣੇ ਫਰਜ਼ ਨਿਭਾਓ ਗੁਰੂ ਜੀ ਕਹਿੰਦੇ ਹੈ ਆਪਣੀਆਂ ਆਪਣੀਆਂ ਡਿਊਟੀਆਂ ਕਰੋ ਆਪਣੇ ਆਪਣੇ ਫਰਜ਼ ਨਿਭਾਓ ਸਮਾਜ ਨੂੰ ਸੋਹਣਾ ਬਣਾਉਣ ਦੀ ਕੋਸ਼ਿਸ਼ ਕਰੋ ਦੁਨੀਆ ਮਰਦੀ ਜਾਂਦੀ ਹੈ ਤੂੰ ਸਵਾਸ ਚੜਾਉਂਦਾ ਫਿਰ ਵੇਖੋ ਜੀ ਰੱਬ ਦੀ ਬਣਾਈ ਦੁਨੀਆ ਨਾਲ ਪਿਆਰ ਕਰਨਾ ਰੱਬ ਨਾਲ ਪਿਆਰ ਕਰਨਾ ਹੀ ਹੋਇਆ ਜੇ ਰੱਬ ਦੀ ਦੁਨੀਆ ਤੇ ਤੈਨੂੰ ਪਿਆਰੀ ਨਹੀਂ ਲੱਗਦੀ ਤੇ ਰੱਬ ਤੈਨੂੰ ਕਿਵੇਂ ਪਿਆਰਾ ਲੱਗਦਾ ਫਿਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਹੋ ਜੋਗੀਓ ਤੁਸੀਂ ਕੰਦਰਾਂ ਵਿੱਚ ਵੜ ਕੇ ਬੈਠੇ ਹੋ ਦੁਨੀਆ ਮਰਦੀ ਜਾਂਦੀ ਹੈ ਬਾਬਰ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰੋ ਬਾਬਰ ਨੂੰ ਬੰਦਾ ਬਣਾਓ ਇਹਨਾਂ ਰਾਜੇ ਮਹਾਰਾਜਿਆਂ ਨੂੰ ਸਿੱਧੇ ਕਰੀਏ ਸਾਡੇ ਗੁਰੂ ਜੀ ਨੇ ਸਾਨੂੰ ਇਹ ਸਿਧਾਂਤ ਦਿੱਤਾ ਕੰਮ ਕਰੋ ਸਾਰੇ ਮਿਹਨਤ ਕਰੋ ਹੁਣ ਆਪਾਂ ਵੇਖੋ ਸੁਣੋ ਅਮਰੀਕਾ ਸੋਹਣਾ ਬਣ ਗਿਆ ਅਮਰੀਕਾ ਵਧੀਆ ਦੇਸ਼ ਹੈ ਕੈਨੇਡਾ ਵੀ ਵਧੀਆ ਇੰਗਲੈਂਡ ਵੀ ਵਧੀਆ ਹੈ ਇਹ ਦੇਸ਼ ਸੋਹਣੇ ਪਤਾ ਕਿਉਂ ਨੇ ਕਿਉਂਕਿ ਸਾਰੇ ਬੰਦੇ ਕੰਮ ਕਰਦੇ ਹੈ ਵੇਲੇ ਨਾਲ ਕੰਮ ਤੇ ਜਾਂਦੇ ਐ ਅੱਠ ਅੱਠ ਘੰਟੇ ਡਿਊਟੀਆਂ ਜੋਬਾਂ ਕਰਕੇ ਫਿਰ ਘਰ ਮੁੜ ਕੇ ਆਉਂਦੇ ਐ ਸਾਰੇ ਬੰਦੇ ਮਿਹਨਤੀ ਨੇ ਸਾਰੇ ਬੰਦੇ ਟੈਕਸ ਭਰਦੇ ਐ ਤੇ ਸਰਕਾਰਾਂ ਜਿਹੜੀਆਂ ਨੇ ਪੈਸੇ ਖਾਂਦੀਆਂ ਨਹੀਂ ਮੰਤਰੀ ਪੈਸੇ ਖਾਂਦੇ ਨਹੀਂ ਮੰਤਰੀ ਜਿਹੜੇ ਨੇ ਲੋਕਾਂ ਦਾ ਪੈਸਾ ਲੋਕਾਂ ਤੇ ਲਾਉਂਦੇ ਐ ਤਾਂ ਹੀ ਸੜਕਾਂ ਸੋਹਣੀਆਂ ਨੇ ਤਾਂ ਹੀ ਰੋਡ ਸੋਹਣੇ ਨੇ ਖੁਸ਼ਹਾਲੀ ਉੱਥੇ ਕਾਹਦੀ ਹੈ ਉੱਥੇ ਮਿਹਨਤ ਦੀ ਖੁਸ਼ਹਾਲੀ ਹੈ ਤੇ ਆਪਾਂ ਸਾਰੇ ਜਿਹੜੇ ਆਪਾਂ ਆ ਆਪਣੇ ਵਿੱਚ ਸਾਰੇ ਬੰਦੇ ਕੰਮ ਨਹੀਂ ਕਰਦੇ ਆਪਾਂ ਸਾਰੇ ਅੱਠ ਅੱਠ ਘੰਟੇ ਕਿੱਥੇ ਲਾਉਂਦੇ ਹਾਂ ਰੋਜ਼ ਸਾਰੇ ਟੱਬਰ ਚੋਂ ਇੱਕ ਹੀ ਬੰਦਾ ਕੰਮ ਕਰਦਾ ਬਾਕੀ ਤੇ ਸਾਰੇ ਵਿਹਲੜ ਨੇ ਤੇ ਜੇ ਸਾਰਾ ਟੱਬਰ ਕਮਾ ਕੇ ਲਿਆਵੇ ਸੁਣਿਓ ਜੇ 15-15 ਹਜ਼ਾਰ ਆਪਾਂ ਸਾਰਾ ਟੱਬਰ 5 ਜੀ ਕਮਾ ਕੇ ਲਿਆਈਏ ਕਿਵੇਂ ਭੁੱਖੇ ਮਰ ਜਾਵਾਂਗੇ 60,000 ਮਹੀਨੇ ਦਾ ਘਰ ਆਵੇ 10,000 ਟੈਕਸ ਭਰ ਦਈਏ ਮੁੜ ਕੇ ਫਿਰ ਉਸੇ 10,000 ਨੂੰ ਸਾਡੀਆਂ ਸਰਕਾਰਾਂ ਸਾਨੂੰ ਵਾਪਸ ਮੋੜਨ ਸੜਕਾਂ ਦੇ ਰੂਪ ਵਿੱਚ ਸਹੂਲਤਾਂ ਦੇ ਰੂਪ ਵਿੱਚ ਬਿਜਲੀ ਦੇ ਰੂਪ ਵਿੱਚ ਸਾਨੂੰ ਸਹੂਲਤਾਂ ਦੇਣ ਤੇ ਸਾਡਾ ਇੰਡੀਆ ਹੀ ਅਮਰੀਕਾ ਬਣ ਸਕਦਾ ਗੁਰੂ ਨਾਨਕ ਜੀ ਕਹਿੰਦੇ ਸੀ ਮਿਹਨਤ ਕਰੋ ਦਸਵੰਧ ਕੱਢਣਾ ਟੈਕਸ ਕੱਢਣਾ ਹੀ ਹੋ ਗਿਆ ਦਸਵੰਧ ਕੱਢੋ ਸਾਰੇ ਜਣੇ ਮਿਹਨਤ ਕਰੋ ਕੰਮ ਕਰਿਆ ਕਰੋ ਸਾਰੇ ਕੰਮ ਕਰਿਆ ਕਰੋ ਸਮਾਜ ਸੋਹਣਾ ਬਣ ਜਾਏਗਾ ਇਹ ਗੁਰੂ ਨਾਨਕ ਦਾ ਮਤ ਹੈ ਜੇ ਕਿਤੇ ਇਸ ਰਾਹ ਤੇ ਤੁਰੇ ਹੁੰਦੇ ਤੇ ਅੱਜ ਅਮਰੀਕਾ ਵਰਗਾ ਇੰਡੀਆ ਬਣਿਆ ਹੁੰਦਾ ਆਖੋ ਸਤਨਾਮ ਅਮਰੀਕਾ ਵਰਗਾ ਬਣਿਆ ਹੁੰਦਾ ਜੀ ਇੱਥੇ ਸੀ ਲੋਕ ਵਿਹਲੜ ਪੂਜਾ ਕਰਨ ਵਾਲੇ ਅਖੇ ਜੀ ਅਸੀਂ ਪੂਜਾ ਕਰਦੇ ਹਾਂ ਜੀ ਅਸੀਂ ਘਰ ਬਾਰ ਛੱਡੀ ਫਿਰਦੇ ਹਾਂ ਜੀ ਕੋਈ ਜੰਗਲਾਂ 'ਚ ਚਲਿਆ ਗਿਆ ਕੋਈ ਕਿਤੇ ਬਹਿ ਗਿਆ ਕੋਈ ਧਰਮ ਦੇ ਨਾਂ ਤੇ ਲੁੱਟ ਪੈ ਗਈ ਜਾਤਾਂ ਦੇ ਨਾਂ ਤੇ ਦੁਨੀਆ ਨੂੰ ਇੱਥੇ ਵੰਡਿਆ ਗਿਆ ਵਿਦੇਸ਼ਾਂ ਵਿੱਚ ਕੋਈ ਜਾਤ ਨਹੀਂ ਜੀ ਗੁਰੂ ਨਾਨਕ ਜੀ ਨੂੰ ਪੁੱਛਿਆ ਗਿਆ ਕਹਿੰਦੇ ਮਹਾਰਾਜ ਤੁਸੀਂ ਇਦਾਂ ਦਾ ਭਲਾ ਪਿੰਡ ਵਸਾ ਸਕਦੇ ਹੋ ਇਦਾਂ ਦੀ ਦੁਨੀਆ ਹੋ ਸਕਦੀ ਹੈ ਭਲਾ ਜਿਹੜੀਆਂ ਗੱਲਾਂ ਕਰਦੇ ਹੋ ਵੀ ਬੜਾ ਇੱਕੋ ਜਿਹਾ ਹੋਵੇ ਸਾਰਾ ਕੁਝ ਤੇ ਮਹਾਰਾਜ ਨੇ ਕਰਤਾਰਪੁਰ ਵਸਾ ਕੇ ਵਿਖਾਇਆ ਕਰਤਾਰਪੁਰ ਹਰੇਕ ਕਿੱਤੇ ਦੇ ਬੰਦੇ ਨੂੰ ਮਹਾਰਾਜ ਨੇ ਬੁਲਾਇਆ ਇਹ ਸਾਡੇ ਗੁਰੂ ਦੀ ਕਰਾਮਾਤ ਹੈ ਇਦਾਂ ਦੀ ਕਰਾਮਾਤ ਹੁੰਦੀ ਹੈ ਜੀ ਗੁਰੂ ਦੀ ਇਹ ਕਰਾਮਾਤ ਕਿਵੇਂ ਕੀਤੀ ਗੁਰੂ ਜੀ ਨੇ ਆਪਣਿਆਂ ਨੇ ਉਹਨਾਂ ਨੇ ਸਾਰੇ ਕਿੱਤੇ ਦੇ ਲੋਕਾਂ ਨੂੰ ਬੁਲਾਇਆ ਇੱਕ ਜਗ੍ਹਾ ਇਕੱਠੇ ਕੀਤੇ ਉਸ ਤੋਂ ਬਾਅਦ ਸਾਰਿਆਂ ਦੇ ਘਰ ਇੱਕੋ ਜਿਹੇ ਜਿੱਥੋਂ ਦਵਾਈ ਲੈਣੀ ਹੈ ਦਵਾਖਾਨਾ ਸਾਰਿਆਂ ਨੂੰ ਦਵਾਈ ਇੱਕੋ ਜਿਹੀ ਮਿਲੇਗੀ ਪਾਣੀ ਸਾਰੇ ਇੱਕੋ ਜਿਹਾ ਪੀਣਗੇ ਇੱਕ ਖੂਹ ਦਾ ਪਾਣੀ ਪੀਣਗੇ ਇੱਕੋ ਜਗ੍ਹਾ ਦਵਾਈ ਲੈਣਗੇ ਇੱਕ ਧਰਮਸ਼ਾਲਾ ਬਣਾਈ ਜਿੱਥੇ ਗਰੀਬ ਅਮੀਰ ਦੇ ਸਭ ਦੇ ਬੱਚੇ ਇੱਕੋ ਜਿਹੇ ਪੜ੍ਹਨਗੇ ਆਖੋ ਸਤਨਾਮ ਇੱਕੋ ਜਿਹੀ ਪੜ੍ਹਾਈ ਹੋਏਗੀ ਐਜੂਕੇਸ਼ਨ ਇੱਕੋ ਜਿਹੀ ਦਵਾਈ ਬੂਟੀ ਇੱਕੋ ਜਿਹੀ ਫਿਰ ਕਿਸੇ ਨੇ ਗਵਾਂਢ ਵਿੱਚ ਘਰ ਇਹ ਨਹੀਂ ਪੁੱਛਿਆ ਵੀ ਆਹ ਘਰ ਕਿਹਦਾ ਹੈ। ਅਮਰੀਕਾ ਦੇ ਵਿੱਚ ਗਵਾਂਢ ਵਿੱਚ ਘਰ ਕਿਹਦਾ ਹੈ ਕੋਈ ਨਹੀਂ ਪੁੱਛਦਾ, ਆਪਣੇ ਪਤਾ ਹੈ ਵੀ ਆਹ ਰਮਦਾਸੀ ਹੈ, ਆਹ ਮਜ਼ਬੀ ਹੈ, ਆਹ ਰਾਮਗੜੀ ਹੈ, ਆਹ ਜੱਟ ਹੈ, ਆਹ ਖੱਤਰੀ ਹੈ, ਆਹ ਬ੍ਰਾਹਮਣ ਹੈ। ਫਿਰ ਐਵੇਂ ਨੱਕ ਜਿਹਾ ਚਾੜੀ ਜਾਂਦਾ, ਆਹ ਫਲਾਣੀ ਬਰਾ, ਆਹ ਫਲਾਣੇ ਹੁੰਦੇ ਨੇ, ਆਹ ਫਲਾਣੇ ਹੁੰਦੇ ਨੇ। ਇੰਨੇ ਹੀ ਤੇ ਸਾਡੇ ਚ ਦੂਰੀਆਂ ਪੈਦਾ ਕੀਤੀਆਂ ਨੇ। ਆਖੋ ਸਤਨਾਮ, ਮਨੁੱਖਤਾ ਨੂੰ ਵੰਡਿਆ ਹੀ ਇਹਨਾਂ ਇਸ ਚੀਜ਼ ਨੇ। ਤੇ ਅਮਰੀਕਾ ਕੈਨੇਡਾ ਵਿੱਚ ਕੋਈ ਕਿਸੇ ਦੀ ਜਾਤ ਨਹੀਂ ਪੁੱਛਦਾ, ਕੋਈ ਕਿਸੇ ਦੀ ਜਾਤ ਨਹੀਂ ਪੁੱਛਦਾ, ਸਾਡੇ ਚ ਪੁੱਛਦੇ ਐ। ਅੱਛਾ ਹੁਣ ਇੱਕ ਗੱਲ ਸੁਣੋ, ਕਰਤਾਰਪੁਰ ਵਿੱਚ ਸਾਰੇ ਘਰ ਏਦਾਂ ਲਾਈਨ ਵਿੱਚ ਸੀ। ਕਰਤਾਰਪੁਰ ਦੇ ਵਿੱਚ ਜਿਹੜਾ ਬਾਬੇ ਨੇ ਆਪਣੇ ਬਾਬੇ ਨੇ ਵਸਾਇਆ ਘਰ, ਕਰਤਾਰਪੁਰ ਜਿਹੜਾ ਆਪਣੇ ਸਤਿਗੁਰੂ ਜੀ ਨੇ ਵਸਾਇਆ, ਉਹ ਘਰ ਏਦਾਂ ਦੇ ਏਦਾਂ ਦਾ ਸੀ ਕਰਤਾਰਪੁਰ ਵੀ ਸਾਰੇ ਘਰ ਇਕੱਠੇ ਸੀ। ਕੋਈ ਜਿਵੇਂ ਹੁਣ ਵੀ ਤੇ ਵੇਖੋ ਨਾ, ਆਪਾਂ ਸਤਿਗੁਰ ਦੇ ਘਰ ਆ ਜਾਂਦੇ ਹਾਂ, ਇੱਥੇ ਆਪਾਂ ਸਾਰੇ ਇਕੱਠੇ ਹਾਂ, ਹੁਣ ਗੋਡੇ ਨਾਲ ਗੋਡੇ ਜੋੜ ਕੇ ਬੈਠੇ ਹੋ, ਕੀ ਪਤਾ ਕਿਹੜਾ ਕਿਹੜਾ ਬੈਠਾ ਆ। ਆਖੋ ਸਤਨਾਮ, ਇੱਥੇ ਗੋਡੇ ਨਾਲ ਗੋਡਾ ਜੋੜ ਕੇ ਭਾਇਆ ਪਿਆ ਨਾ ਆਪਾਂ ਨੂੰ, ਗੁਰੂ ਦਾ ਏਦਾਂ ਭਾਇਆ। ਤੇ ਸਾਡੇ ਗੁਰੂ ਨਾਨਕ ਜੀ ਨੇ ਕਰਤਾਰਪੁਰ ਵਸਾ ਕੇ ਵੀ ਵਿਖਾ ਦਿੱਤਾ ਵੀ ਜੇ ਇਕੱਠੇ ਬਹਿ ਸਕਦੇ ਨੇ ਤੇ ਇਕੱਠੇ ਰਹਿ ਕਿਉਂ ਨਹੀਂ ਸਕਦੇ, ਜੇ ਇਕੱਠੇ ਬਹਿ ਸਕਦੇ ਨੇ ਇਕੱਠੇ ਖਾ ਕਿਉਂ ਨਹੀਂ ਸਕਦੇ, ਸਰੋਵਰ ਬਣਾ ਦਿੱਤੇ ਜੇ ਇਕੱਠੇ ਬਹਿ ਸਕਦੇ ਨੇ ਤੇ ਇਕੱਠੇ ਨਹਾ ਕਿਉਂ ਨਹੀਂ ਸਕਦੇ। ਆਖੋ ਸਤਨਾਮ, ਤੇ ਜੇ ਇਕੱਠੇ ਨਹਾ ਸਕਦੇ ਨੇ ਇਕੱਠੇ ਖਾ ਸਕਦੇ ਨੇ, ਇਹਨਾਂ ਨੂੰ ਦਵਾਈ ਇੱਕੋ ਜਿਹੀ ਕਿਉਂ ਨਹੀਂ ਮਿਲ ਸਕਦੀ, ਇਹਨਾਂ ਸਾਰਿਆਂ ਦੀ ਪੜ੍ਹਾਈ ਇੱਕੋ ਜਿਹੀ ਕਿਉਂ ਨਹੀਂ ਹੋ ਸਕਦੀ, ਪੜ੍ਹਾਈ ਇੱਕੋ ਜਿਹੀ ਕਿਉਂ ਨਾ ਹੋਵੇ, ਸਾਰਿਆਂ ਦੀ ਇੱਕੋ ਇੱਕੋ ਜਿਹਾ ਸਾਰਾ ਕੁਝ ਹੋਣਾ ਚਾਹੀਦਾ। ਆਪਣੇ ਸਤਿਗੁਰੂ ਜੀ ਨੇ ਇਦਾਂ ਦਾ ਸਮਾਜ ਸਿਰਜਿਆ। ਸਾਰੇ ਕਹਿੰਦੇ ਕੰਮ ਕਰਿਆ ਕਰੋ, ਜਾਤਾਂ ਦੇ ਨਾਂ ਤੇ ਦੁਨੀਆ ਨੂੰ ਵੰਡੋ ਨਾ, ਤੇ ਕੀ ਹੈ ਹੀ ਨਹੀਂ, ਵਸਾ ਕੇ ਵਿਖਾਇਆ ਕਰਤਾਰਪੁਰ, ਮਾਡਲ ਬਣਾ ਕੇ ਵਿਖਾਇਆ। ਓਏ ਭਾਰਤ ਦੇ ਲੋਗੋ, ਓਏ ਹਿੰਦੁਸਤਾਨੀਓ, ਤੁਸੀਂ ਜਾਤਾਂ ਦੇ ਨਾਂ ਤੇ ਵੰਡਣਾ ਛੱਡੋ। ਆ ਮੈਂ ਇੱਕ ਨਗਰ ਵਸਾਇਆ, ਜਿਹਨੇ ਵੇਖਣਾ ਉਹ ਮੈਂ ਤੁਹਾਨੂੰ ਵਿਖਾਉਣਾ, ਐਸੇ ਮਾਡਲ ਨੂੰ ਇਹਨੂੰ ਵੀ ਚੈੱਕ ਕਰ ਲਓ, ਇਹ ਮਾਡਲ ਬਣਾਓ, ਇਦਾਂ ਦੇ ਪਿੰਡ ਵਸਾਓ, ਇਦਾਂ ਦੇ ਸ਼ਹਿਰ ਵਸਾਓ, ਭਾਰਤ ਤਰੱਕੀ ਕਰੇਗਾ। ਇਹ ਗੰਦ ਕੱਢੋ ਇੱਥੋਂ, ਸਾਰੇ ਕੰਮ ਕਰਨ, ਮਿਹਨਤ ਕਰਨ, ਦਿਨ ਰਾਤ ਮਿਹਨਤ ਕਰਨ। ਆਪਣੇ ਕਰਤਾਰਪੁਰ ਰਹਿਣ ਵਾਲੇ ਗੁਰੂ ਨਾਨਕ ਸਾਹਿਬ ਕਹਿੰਦੇ ਹੁੰਦੇ ਸੀ, ਜੇ ਕਈਆਂ ਨੇ ਕਹਿਣਾ ਮਹਾਰਾਜ ਤੁਹਾਡੇ ਦਰਸ਼ਨ ਕਰਨ ਆਉਣਾ ਹੈ, ਮਹਾਰਾਜ ਨੇ ਕਹਿਣਾ ਉਹ ਐਵੇਂ ਮੈਂ ਇੱਥੇ ਬੈਠਾ ਰਹਿਣਾ, ਮੇਰੇ ਸਾਹਮਣੇ ਬੈਠੇ ਰਹੇ ਨੇ, ਦਰਸ਼ਨ ਕਰਨੇ ਨੇ ਖੇਤਾਂ ਵਿੱਚ, ਚਲੋ ਕੰਮ ਕਰੀਏ ਉੱਥੇ ਹੀ ਗੱਲਬਾਤ ਕਰ ਲਾਂਗੇ। ਆਖੋ ਸਤਨਾਮ, ਚਲੋ ਉੱਥੇ ਕੰਮ ਕਰ, ਨਾਲੇ ਕੰਮ ਕਰਾਂਗੇ, ਮਿਹਨਤ ਹੋਏਗੀ, ਖੁਸ਼ਹਾਲੀ ਆਏਗੀ। ਜਿਹੜਾ ਬੰਦਾ ਮਿਹਨਤੀ ਉਹਦੀ ਜੇਬ ਭਰੀ ਰਹਿਣੀ ਹੈ, ਐਦਾਂ ਨਹੀਂ ਕਿਰਪਾ ਵਰਤਾਈ। ਮਹਾਰਾਜ ਕਹਿੰਦੇ ਸੀ ਅਕਲ ਮੈਂ ਦੇਣਾ, ਹਲ ਫੜ ਲਓ ਤੇ ਚਲੋ ਚੱਲੀਏ। ਅੱਜ ਗੁਰੂ ਨਾਨਕ ਜੀ ਹੁੰਦੇ ਇੱਦਾਂ ਹੀ ਕਹਿਣਾ ਸੀ ਉਹਨਾਂ ਨੇ ਵੀ ਅਕਲ ਮੈਂ ਦੇਣਾ, ਚਲੋ ਆਓ ਟਰੈਕਟਰ ਤੇ ਬੈਠੀਏ ਕਰੀਏ ਕੰਮ। ਵੇਖਿਓ ਫਿਰ ਕਿਵੇਂ ਆ, ਤੁਹਾਨੂੰ ਤਰੀਕੇ ਨਵੇਂ ਨਵੇਂ ਦੱਸਦਾ ਵੀ ਇੱਦਾਂ ਖੇਤੀ ਕਰੋ, ਇੱਦਾਂ ਕਰੋ, ਲੈ ਨਵੇਂ ਨਵੇਂ ਤਕਨੀਕ, ਇਹਨੂੰ ਕਹਿੰਦੇ ਸਾਹਿਬ ਮੇਰਾ ਨੀਤ ਨਵਾਂ, ਨਵੀਆਂ ਨਵੀਆਂ ਕਾਢਾਂ ਕੱਢਣੀਆਂ, ਨਵੀਆਂ ਤੋਂ ਨਵੀਆਂ ਕਾਢਾਂ ਕੱਢੋ। ਗੁਰੂ ਜੀ ਨੇ ਕੱਢ ਕੇ ਵਿਖਾਈਆਂ ਨਵੇਂ ਤੋਂ ਨਵੇਂ ਤਰੀਕੇ, ਨਵੀਆਂ ਤੋਂ ਨਵੀਆਂ ਯੋਜਨਾਵਾਂ। ਸਾਨੂੰ ਸਮਾਜ ਇੰਨਾ ਸੋਹਣਾ ਬਣਾ ਕੇ ਗੁਰੂ ਜੀ ਨੇ ਵਿਖਾਇਆ। ਫਿਰ ਕਰਤਾਰਪੁਰ ਕਬਜ਼ਾ ਹੁੰਦਾ ਹੈ, ਫਿਰ ਗੁਰੂ ਅੰਗਦ ਜਦੋਂ ਗੁਰੂ ਸਾਹਿਬ ਚਲੇ ਗਏ ਫਿਰ ਕਰਤਾਰਪੁਰ ਤੇ, ਜੇ ਕਿਉਂਕਿ ਸਰਕਾਰਾਂ ਦੀ ਸ਼ੈ ਵੀ ਆਹ ਕੀ ਬਣਾ ਕੇ ਵਿਖਾ ਦਿੱਤਾ, ਨਵਾਂ ਹੀ ਸਮਾਜ ਸਿਰਜਦਾ। ਹੁਣ ਅੱਜ ਦੇ ਅੱਜ ਵੇਖੋ ਜੀ, ਜੇ ਅੱਜ ਇੱਥੇ ਕੋਈ ਇਦਾਂ ਦਾ ਪਿੰਡ ਵਸਾ ਦੇਗਾ, ਅੱਜ ਵੀ ਲੋਕੀ ਵੈਰੀ ਬਣ ਜਾਣਗੇ। ਜੇ ਅੱਜ ਦੀ ਘੜੀ ਵਿੱਚ ਵੀ ਕੋਈ ਇਦਾਂ ਦਾ ਪਿੰਡ ਇੱਥੇ ਵਸਾਇਆ ਜਾਵੇ, ਅੱਜ ਦੀਆਂ ਸਰਕਾਰਾਂ ਕੀ ਬਰਦਾਸ਼ਤ ਕਰਨਗੀਆਂ? ਉਦੋਂ ਵੀ ਇਦਾਂ ਹੀ ਹੋਇਆ ਸੀ, ਅੱਜ ਵੀ ਇਹੋ ਹੀ ਹਾਲ ਹੈ। ਦਸਵੰਧ, ਪਹਿਲੀ ਗੱਲ ਤੇ ਆਪਾਂ ਵੇਖਦੇ ਹੀ ਹਾਂ ਵੀ ਦਸਵੰਧ ਮਤਲਬ ਟੈਕਸ ਸਹੀ ਕੱਢਣਾ, ਤੇ ਬਾਹਰਲਿਆਂ ਦੇਸ਼ਾਂ ਵਿੱਚ ਖਾਧਾ ਨਹੀਂ ਜਾਂਦਾ ਪਿਆਰਿਓ, ਬਾਹਰਲਿਆਂ ਦੇਸ਼ਾਂ ਵਿੱਚ ਵਰਤਿਆ ਜਾਂਦਾ, ਉਹ ਲੋਕਾਂ ਨੂੰ ਵਾਪਸ ਕੀਤਾ ਜਾਂਦਾ। ਮੈਂ ਕਈ ਵਾਰੀ ਹੱਸਦਾ ਹੁੰਦਾ, ਕਹਿੰਦੇ ਸਾਡਾ ਨਾ, ਸਾਡਾ ਇੱਕ ਕਹਿੰਦੇ ਮੰਤਰੀ ਬਾਹਰਲੇ ਦੇਸ਼ ਕਿਸੇ 'ਚ ਗਿਆ, ਧਿਆਨ ਨਾਲ ਸੁਣਿਓ, ਅਖੇ ਮੰਤਰੀ ਗਿਆ ਬਾਹਰ, ਤੇ ਬਾਹਰ ਜਾ ਕੇ ਉਹਨੇ ਪੁੱਛਿਆ ਵੀ ਐਡੀ ਕੋਠੀ ਤੇਰੀ, ਬਾਹਰ ਵਾਲੇ ਮੰਤਰੀ ਨੂੰ ਵੀ ਘਰ ਤੇਰਾ ਐਡਾ ਵੱਡਾ, ਵੈਸੇ ਵੀ ਉੱਥੇ ਘਰ ਵੱਡੇ ਵੱਡੇ ਹੈ ਹੀ ਨਹੀਂ, ਉਹਦਾ ਆਮ ਨਾਲੋਂ ਕਹਿੰਦੇ ਥੋੜ੍ਹਾ ਜਿਹਾ ਵੱਡਾ ਸੀ। ਤੇ ਇੱਧਰ ਵਾਲਾ ਮੰਤਰੀ ਕੋਠੇ, ਕਹਿੰਦਾ ਵੀ ਘਰ ਬਹੁਤ ਵਧੀਆ, ਕਹਿੰਦਾ ਅਜਾ ਛੱਤ ਤੇ ਚੱਲੀ ਗਈ, ਛੱਤ ਤੇ ਲੈ ਗਿਆ ਉਹ ਕਹਿੰਦਾ ਦਿਸਦਾ ਪੁੱਲ ਕਹਿੰਦਾ ਦਿਸਦਾ ਕਹਿੰਦਾ ਬਸ ਉਹਦਾ 1% ਇੱਧਰ ਆਇਆ 99% ਮੈਂ ਉੱਥੇ ਲਾਇਆ ਉਹਦੇ ਨਾਲ ਹੀ ਬਣ ਗਈ ਕੋਠੀ ਕਹਿੰਦਾ ਅੱਛਾ ਕਮਾਲ ਹੋ ਗਈ ਉਹ ਇੱਧਰ ਆ ਗਿਆ ਇੱਧਰ ਜਿੱਤ ਗਿਆ ਜਿੱਤਣ ਤੋਂ ਬਾਅਦ 5 ਸਾਲਾਂ ਬਾਅਦ ਉਧਰਲਾ ਇੱਧਰ ਆਇਆ ਮਿਲਣ ਉਹਨੂੰ ਬਾਜ਼ਾਰ ਵਾਲੇ ਨੂੰ ਮਿਲਿਆ ਜੀ ਆਪਣੇ ਉਹਦਾ ਘਰ ਤੇ ਬਹੁਤਾ ਹੀ ਵੱਡਾ ਅਮਰੀਕਾ ਤੋਂ ਵੀ ਵੱਡਾ ਇੱਥੇ ਬਣਾਇਆ ਹੋਇਆ ਉਹ ਕਹਿੰਦਾ ਓਏ ਤੇਰਾ ਘਰ ਐਡਾ ਵੱਡਾ ਕਿਵੇਂ ਕਹਿੰਦੇ ਆ ਜਾ ਛੱਤ ਤੇ ਚੱਲੀਏ ਇੱਧਰ ਵਾਲੇ ਨੂੰ ਇੱਧਰ ਵਾਲਾ ਕਹਿੰਦਾ ਆ ਜਾ ਛੱਤ ਤੇ ਚੱਲੀਏ ਜਦੋਂ ਛੱਤ ਤੇ ਲਗਾਏ ਕਹਿੰਦੇ ਓ ਵੇਖ ਪੁੱਲ ਕਹਿੰਦਾ ਦਿਸਦਾ ਤੇ ਹੈ ਨਹੀਂ ਕਿਤੇ ਸਮਝ ਗਏ ਹੁਣ ਤੇ ਆਪੇ ਉਹ ਕਹਿੰਦੇ ਉਹ ਵੇਖ ਪੁੱਲ ਆਖੇ ਦਿਸਦਾ ਤੇ ਹੈ ਨਹੀਂ ਪਾ ਕਹਿੰਦਾ 100% ਇੱਧਰ ਆ ਗਿਆ ਬਣ ਗਈ ਕੋਠੀ ਨਾ ਇਦਾਂ ਹੀ ਹੋ ਰਿਹਾ ਇਸੇ ਤਰ੍ਹਾਂ ਹੀ ਹੋ ਰਿਹਾ ਨਾ ਜਿੱਥੇ ਨਾ ਅਸੀਂ ਉਦਾਂ ਦੇ ਕੰਮੇ ਆ ਜਿੱਦਾਂ ਦੇ ਬਾਹਰਲੇ ਕੰਮ ਕਰਦੇ ਆ ਤੇ ਨਾ ਸਾਡੇ ਲੀਡਰ ਹੀ ਉਦਾਂ ਦੇ ਆ ਸਭ ਨਾਲੇ ਉਹ ਵੀ ਤੇ ਸਾਡੇ ਹੀ ਪੁੱਤ ਪੋਤੇ ਆ ਬੱਚੇ ਤੇ ਸਾਡੇ ਹੀ ਆ ਇੱਕੋ ਜਿਹੀ ਆ ਆਪਾਂ ਉਹ ਕਿਹੜਾ ਕਿਤੋਂ ਬਾਹਰੋਂ ਆਏ ਆ ਸਾਡੇ ਵਾਲਾ ਹੀ ਖੂਨ ਹੈ ਆਪਣੇ ਚੋਂ ਕੋਈ ਲੀਡਰ ਬਣ ਗਿਆ ਆਪਾਂ ਵੀ ਇਦਾਂ ਹੀ ਕਰਾਂਗੇ ਇਹ ਤੇ ਕੁਦਰਤ ਖੇਡ ਵਰਤਾਏ ਕੋਈ ਇਮਾਨਦਾਰੀ ਆ ਜੇ ਸਾਡੇ ਗੁਰੂ ਅੰਗਦ ਸਾਹਿਬ ਨੇ ਖਡੂਰ ਸਾਹਿਬ ਵਸਾ ਕੇ ਵਿਖਾਇਆ ਪਿਆਰਿਓ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਸਾਹਿਬ ਵਸਾ ਕੇ ਵਿਖਾਇਆ ਬੌਲੀ ਬਣਾਈ ਨਹੀਂ ਪਾਣੀ ਇੱਕ ਕੀਤਾ ਨਹੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਬੋਲੋ ਕਿਹੜਾ ਸਥਾਨ ਬਣਿਆ ਅੰਮ੍ਰਿਤਸਰ ਗੁਰੂ ਅਰਜਨ ਦੇਵ ਜੀ ਨੇ ਤਰਨ ਤਾਰਨ ਸਾਹਿਬ ਇਹ ਸਾਰੇ ਸਥਾਨ ਬਣੇ ਆ ਆਨੰਦਪੁਰ ਸਾਹਿਬ ਕੋਈ ਜਾਤ ਨਹੀਂ ਸੀ ਜੀ ਪੁੱਛਦਾ ਗੁਰੂ ਸਾਹਿਬ ਤੇ ਇੱਥੋਂ ਤੱਕ ਕਹਿੰਦੇ ਜਿਹੜਾ ਕਿਸੇ ਦੀ ਜਾਤ ਪੁੱਛਦਾ ਇਹ ਮੇਰਾ ਸਿੱਖ ਨਹੀਂ ਜਾਤ ਜਿਹੜਾ ਪੁੱਛਦਾ ਕਿਸੇ ਦੀ ਸਿੱਖ ਹੀ ਨਹੀਂ ਹੋ ਸਕਦਾ ਕਹਿੰਦੇ ਮੇਰਾ ਆਪਣੇ ਗੁਰੂ ਸਾਹਿਬ ਕਹਿੰਦੇ ਸੀ ਇਹ ਪਤਾ ਨਹੀਂ ਕਿੱਥੋਂ ਵੰਡੀਆਂ ਪੈ ਗਈਆਂ ਜਿੰਨਾ ਚਿਰ ਇਹ ਵੰਡੀਆਂ ਨਹੀਂ ਤੁਸੀਂ ਕੱਢਦੇ ਪਿਆਰੇ ਹੋ ਉਹਨਾਂ ਚਿਰ ਗੱਲ ਨਹੀਂ ਬਣਦੀ ਮੈਨੂੰ ਨਾ ਪਰਸੋਂ ਇੱਕ ਬੰਦਾ ਮਿਲਿਆ ਮੈਨੂੰ ਕਹਿੰਦਾ ਜੀ ਇਲੈਕਸ਼ਨ ਆ ਗਈ ਪੰਜਾਬ ਵਿੱਚ ਤੇ ਤੁਸੀਂ ਸਿੱਧੇ ਹੋ ਕੇ ਭਲਾ ਤੁਰ ਪੋ ਨਾਲ ਕਿਸੇ ਇੱਕ ਪਾਰਟੀ ਦੇ ਮੈਨੂੰ ਕਹਿੰਦਾ ਵੀ ਕਿਸੇ ਇੱਕ ਪਾਰਟੀ ਨਾਲ ਜਿਹੜਾ ਸਿੱਧਾ ਜਿਹਾ ਹੀ ਕਹਿ ਦਿਓ ਵੀ ਐਂ ਕਰ ਦਿਓ ਕਹਿੰਦੇ ਲੋਕ ਤੁਹਾਡੀ ਬਹੁਤ ਮੰਨਦੇ ਆ ਮੈਂ ਕਿਹਾ ਪਹਿਲੀ ਗੱਲ ਤੇ ਇਹ ਕਿ ਇਹ ਭੁਲੇਖਾ ਹੈ ਕਿ ਮੇਰੀ ਲੋਕ ਬਹੁਤ ਮੰਨਦੇ ਆ ਅਸੀਂ ਇੱਕ ਗੁਰੂ ਦੇ ਪ੍ਰਚਾਰਕ ਹਾਂ ਚਲੋ ਠੀਕ ਹੈ ਜਿਵੇਂ ਵੀ ਹੈ ਲੋਕ ਸੁਣਦੇ ਆ ਪਰ ਇਹਦਾ ਅਰਥ ਇਹ ਨਹੀਂ ਮੰਨਿਆ ਜਾ ਸਕਦਾ ਵੀ ਸਾਡੇ ਵਰਗਿਆਂ ਨਾਲ ਕਹਿਣ ਨਾਲ ਇੱਥੇ ਸਾਰਾ ਕੁਝ ਹੀ ਬਦਲ ਜਾਏਗਾ ਇਹ ਨਹੀਂ ਹੁੰਦਾ ਪਹਿਲੀ ਗੱਲ ਤੇ ਸਾਡੇ ਵਰਗਿਆਂ ਨੂੰ ਇਹ ਭਰਮ ਪਾਲਣਾ ਵੀ ਨਹੀਂ ਚਾਹੀਦਾ ਕਦੀ ਵੀ ਜ਼ਿੰਦਗੀ 'ਚ ਵੀ ਸਾਡੇ ਕਹਿਣ ਨਾਲ ਸਰਕਾਰਾਂ ਬਦਲ ਸਕਦੀਆਂ ਨੇ ਜਾਂ ਸਾਡੇ ਕਹਿਣ ਨਾਲ MLA ਹੀ ਬਦਲ ਸਕਦਾ ਇਹ ਭੁਲੇਖਾ ਨਹੀਂ ਪਾਲਣਾ ਚਾਹੀਦਾ ਕਦੇ ਮੈਂ ਉਸ ਵੀਰ ਨੂੰ ਬੇਨਤੀ ਕੀਤੀ ਮੈਂ ਕਿਹਾ ਵੀ ਠੀਕ ਹੈ ਬੰਦਾ ਕਿਸੇ ਸਰਕਾਰ ਤੋਂ ਤੰਗ ਹੋ ਜਾਂਦਾ ਹੈ ਤੰਗ ਹੋਇਆ ਬੰਦਾ ਕਹਿੰਦਾ ਯਾਰ ਬਦਲ ਲਓ ਮੈਂ ਕਿਹਾ ਇਸੇ ਤਰ੍ਹਾਂ ਤੁਹਾਨੂੰ ਵੀ ਚਾਹੀਦਾ ਵੀ ਜੇ ਪੰਜਾਬ ਵਿੱਚ ਔਖੇ ਆ ਆਪਾਂ ਤੇ ਚਲੋ ਭਾਈ ਠੀਕ ਹੈ ਇਹਨਾਂ ਨੂੰ ਵੀ ਵੇਖਿਆ ਇਹਨਾਂ ਨੂੰ ਵੀ ਵੇਖਿਆ ਇਹਨਾਂ ਨੂੰ ਵੀ ਵੇਖ ਲਓ ਇਹਨਾਂ ਨੂੰ ਵੀ ਵੇਖ ਲਓ ਇਦਾਂ ਰੱਖੋ ਤੁਸੀਂ ਇਦਾਂ ਕਰ ਲਓ ਇੰਨਾ ਕੀ ਰੱਖੋ ਮੈਂ ਕਿਹਾ ਜਿਹੜੇ ਤੁਸੀਂ ਕਈ ਪਾਗਲ ਹੋਏ ਫਿਰਦੇ ਹੋ ਨਾ ਪਾਗਲ ਇਹ ਬੜੀ ਮਾੜੀ ਗੱਲ ਹੈ ਮੈਨੂੰ ਕਹਿੰਦੇ ਕਿਵੇਂ ਮੈਂ ਕਿਹਾ ਹੁਣ ਇੱਕ ਗੱਲ ਹੈ ਵੇਖੋ ਕਿਸੇ ਕੋਈ ਭੈਣ ਇਦਾਂ ਸੁਣਿਆ ਕੋਈ ਭੈਣ ਇਦਾਂ ਕਹਿੰਦੀ ਹੋਵੇ ਓਏ ਗਵਾਂਢੀਓ ਮੈਂ ਮੁੰਡਾ ਵਿਆਹਣਾ ਮੇਰੀ ਨੂੰਹ ਆ ਜਾਣੀ ਹੈ ਵੇਖਿਓ ਫਿਰ ਹੁਣ ਗੱਲ ਬਣਦੀ ਇਦਾਂ ਸੁਣਿਆ ਕਦੀ ਪਤਾ ਹੀ ਹੈ ਵੀ ਚੱਲ ਆਏਗੀ ਜਦੋਂ ਭਾਂਡੇ ਮਾਂਜੇਗੀ ਫਿਰ ਪਤਾ ਲੱਗਣਾ ਵੀ ਸੇਵਾ ਕਰੇਗੀ ਕਿ ਨਹੀਂ ਇਦਾਂ ਹੀ ਹੈ ਭਲਾ ਬਜ਼ੁਰਗ ਉਹ ਇਦਾਂ ਕਰਦੇ ਹੋ ਪਿੰਡਾਂ 'ਚ ਜਾ ਕੇ ਵੀ ਹੁਣ ਸਾਡਾ ਜਵਾਈ ਆ ਜਾਣਾ ਹੈ ਕੁੜੀ ਦਾ ਵਿਆਹ ਕਰ ਦੇਣਾ ਫਿਰ ਗਵਾਂਢੀਓ ਤੁਹਾਨੂੰ ਬੋਲਣ ਨਹੀਂ ਦੇਣਾ ਸੀ ਮੇਰਾ ਜਵਾਈ ਆ ਲੈਣ ਦਿਓ ਇੱਕ ਵਾਰੀ ਉਹ ਤੇ ਭਾਈ ਜਦੋਂ ਆਏਗਾ ਫਿਰ ਪਤਾ ਲੱਗੇਗਾ ਨਾਰਮਲ ਰਹਿੰਦੇ ਆਪਾਂ ਪਾਗਲ ਤੇ ਨਹੀਂ ਹੁੰਦੇ ਕਿਉਂ ਨੌਜਵਾਨ ਨੂੰ ਇਦਾਂ ਕਹਿੰਦੇ ਵੀ ਘਰ ਵਾਲੀ ਆ ਲੈਣ ਦੇ ਮੇਰੀ ਇਦਾਂ ਕਰਦੇ ਆ ਤੁਸੀਂ ਕਿਤੇ ਬਾ ਵਿਆਹ ਹੋਇਆ ਠੀਕ ਹੈ ਉਹਦੇ ਹੁਣ ਪਤਾ ਬਾਅਦ 'ਚ ਹੀ ਲੱਗਣਾ ਹੈ ਬਈ ਇਦਾਂ ਹੀ ਹੁੰਦਾ ਨਾ ਕਿਆ ਪਤਾ ਵੀ ਬਣਨਾ ਕਿਆ ਕਿੱਧਰ ਨੂੰ ਜਾਏਗੀ ਗੱਲਬਾਤ ਤੇ ਬਾਅਦ 'ਚ ਬਸ ਇਦਾਂ ਰੱਖੋ ਨੋਰਮਲ ਰਹੋ ਪਹਿਲਾਂ ਤੇ ਨੋਰਮਲ ਰਹਿਣਾ ਸਿੱਖੋ ਬੌਲੇ ਬਣਨਾ ਨਾ ਸਿੱਖੀਏ ਨੋਰਮਲ ਹੋਈਏ ਨੋਰਮਲ ਵੀ ਸਿਆਣੇ ਸਿਆਣਿਆਂ ਵਾਂਗੂ ਨਾ ਵੀ ਠੀਕ ਹੈ ਭਾਈ ਆਹ ਵੇਖਿਆ ਆਹ ਵੇਖ ਲਓ ਇਦਾਂ ਰੱਖੋ ਇੱਥੇ ਰਹੋ ਆ ਵੇਖਿਆ ਚਲੋ ਆ ਇਦਾਂ ਰੱਖਿਆ ਜਿਹੜਾ ਆਪਾਂ ਕਮਲੇ ਹੋ ਜਾਂਦੇ ਆ ਉਹ ਮਾੜੀ ਗੱਲ ਹੈ ਅਗਲਾ ਪੁਆਇੰਟ ਸੁਣੋ ਅਗਲਾ ਪੁਆਇੰਟ ਇਹ ਤੇ ਇੱਥੇ ਤੱਕ ਰੱਖੋ ਦੂਜੀ ਗੱਲ ਇਹ ਹੈ ਅਗਲੀ ਗੱਲ ਸੁਣਿਓ ਮੈਨੂੰ ਕਹਿੰਦਾ ਜੀ ਸਿੱਧਾ ਜਾਣ ਵਿੱਚ ਕੀ ਹੈ ਮੈਂ ਕਿਹਾ ਸਿੱਧੇ ਜਾ ਸਕਨੇ ਆ ਜਮਾਂ ਹੀ ਸਿੱਧੇ ਮੈਂ ਕਿਹਾ ਮੈਨੂੰ ਤੇ ਤੂੰ ਰਾਜਨੀਤਿਕਾਂ ਦੀ ਭਾਵੇਂ ਤੂੰ ਗੱਡੀ 'ਚ ਭਾ ਕੇ ਲੈ ਜੀ ਜਿੱਥੇ ਲਜਾਣਾ ਹੈ ਪਰ ਮੈਨੂੰ ਜਰਾ ਇੱਕ ਗੱਲ ਦਾ ਜਵਾਬ ਦੇ ਕਹਿੰਦਾ ਜੀ ਕੀ ਮੈਂ ਕਿਹਾ ਗੁਰਦੁਆਰੇ ਜਦੋਂ ਆਪਾਂ ਆਉਨੇ ਆ ਇੱਥੇ ਗੁਰੂ ਜੀ ਕਹਿੰਦੇ ਨੇ ਜੇ ਮੇਰੇ ਕੋਲ ਆਉਣਾ ਹੈ ਤੇ ਜਾਤ ਛੱਡ ਕੇ ਆਵੀਂ ਇਦਾਂ ਹੀ ਹੈ ਜੱਟਾ ਤੂੰ ਜੱਟ ਪੁਣਾ ਛੱਡ ਦੇ ਚੌਧਰ ਛੱਡ ਦੇ ਬਾਹਮਣ ਪੁਣਾ ਆਪਣਾ ਓਏ ਖੱਤਰੀ ਪੁਣਾ ਛੱਡ ਜੱਟ ਪੁਣਾ ਛੱਡੇ ਖੱਤਰੀ ਪੁਣਾ ਛੱਡੇ ਮਜ਼ਬੀ ਪੁਣਾ ਛੱਡੇ ਰਮਦਾਸੀ ਆਏ ਨਾ ਕਵੇ ਮੈਂ ਚਮਿਆਰ ਆ ਨਾ ਜੀ ਚਮਾਰ ਪੁਣਾ ਛੱਡ ਦੇ ਅੱਜ ਤੋਂ ਤੂੰ ਚਮਾਰ ਨਹੀਂ ਰਿਹਾ ਤੈਨੂੰ ਲੋਕੀ ਚਮਾਰ ਕਹਿੰਦੇ ਸੀ ਅੱਜ ਤੋਂ ਤੂੰ ਬਣ ਗਿਆ ਅੰਮ੍ਰਿਤ ਜਿੱਦਣ ਛਕ ਲੈਣਾ ਖੰਡੇ ਬਾਟੇ ਤਾਂ ਅੰਮ੍ਰਿਤ ਛਕਿਆ ਅੱਜ ਤੋਂ ਕੀ ਬਣ ਗਿਆ ਸਿੰਘ ਖਾਲਸਾ ਬਸ ਇੱਥੇ ਕੋਈ ਜੱਟ ਦੀ ਪੂਛ ਨਹੀਂ ਰਹੀ ਇੱਥੇ ਜੱਟ ਪੁਣੇ ਦੀ ਪੂਛ ਜਿਹੜੀ ਲਾਈ ਫਿਰਦਾ ਸੀ ਅੱਜ ਤੋਂ ਬਾਅਦ ਲਾ ਦੇ ਅੱਜ ਤੋਂ ਤੂੰ ਬਾਅਦ ਕੀ ਬਣ ਗਿਆ ਸਿੰਘ ਖਾਲਸਾ ਇਦਾਂ ਹੀ ਬਣੀ ਗੱਲ ਹੁਣ ਵੇਖੋ ਭਾਈ ਦਇਆ ਸਿੰਘ ਜੀ ਨੂੰ ਮਹਾਰਾਜ ਨੇ ਕਿਹਾ ਭਾਈ ਦਇਆ ਸਿੰਘ ਖਾਲਸਾ ਅੱਜ ਤੋਂ ਦਇਆ ਸਿੰਘਾ ਤੂੰ ਖੱਤਰੀ ਨਹੀਂ ਰਿਹਾ ਧਰਮ ਸਿੰਘਾ ਤੂੰ ਜੱਟ ਨਹੀਂ ਰਿਹਾ ਹਿੰਮਤ ਸਿੰਘ ਤੂੰ ਝੌਰ ਨਹੀਂ ਰਿਹਾ ਇਦਾਂ ਹੀ ਸੀ ਜੀ ਸਾਰਿਆਂ ਨੂੰ ਮਹਾਰਾਜ ਨੇ ਕਿਹਾ ਤੂੰ ਭਾਈ ਨਾਈ ਨਹੀਂ ਰਿਹਾ ਅੱਜ ਤੋਂ ਬਾਅਦ ਤੂੰ ਝੌਰ ਨਹੀਂ ਰਿਹਾ ਤੂੰ ਨਾਈ ਨਹੀਂ ਰਿਹਾ ਗੁਰੂ ਸਾਹਿਬ ਕਹਿੰਦੇ ਅੱਜ ਤੋਂ ਬਾਅਦ ਤੁਸੀਂ ਖਾਲਸੇ ਬਣ ਗਏ ਫਲਾਣਾ ਸਿੰਘ ਖਾਲਸਾ ਇਸੇ ਤਰ੍ਹਾਂ ਹੀ ਹੈ ਨਾ ਪਿਆਰਿਓ ਅੱਛਾ ਹੁਣ ਵੇਖੋ ਗੁਰੂ ਘਰ ਚ ਆਉਣਾ ਹੈ ਸਾਡੇ ਗੁਰੂ ਜੀ ਕਹਿੰਦੇ ਐ ਜਾਤ ਬਰਾਦਰੀ ਛੱਡ ਕੇ ਆਵੀਂ ਕਹਿੰਦੇ ਜੀ ਠੀਕ ਹੈ ਮੈਂ ਕਿਹਾ ਰਾਜਨੀਤਿਕ ਕਹਿੰਦੇ ਐ ਲੈ ਤੂੰ ਚੱਲਿਆ ਜਾ ਲਓ ਜੀ ਮੈਨੂੰ ਨੌਕਰੀ ਦੇ ਦਿਓ ਕਹਿਣਗੇ ਸ਼ਡਿਊਲ ਕਾਸਟ ਛੋਟੀ ਜਾਤ ਆ ਜਾ ਉਹ ਤੂੰ ਕਵੇਂ ਅੱਗੇ ਜਾ ਕੇ ਐ ਕਹਿ ਦੇ ਸੁਣਿਓ ਅੱਗੇ ਜਾ ਕੇ ਕਹੀਂ ਮੈਂ ਤੇ ਜੀ ਬਣ ਗਿਆ ਗੁਰੂ ਜੀ ਦਾ ਸਿੰਘ ਮੈਂ ਜਾਤ ਆਪਣੀ ਛੱਡ ਦਿੱਤੀ ਦੱਸਿਓ ਭਲਾ ਖਾਲਸੇ ਲਈ ਵੀ ਨੌਕਰੀ ਹੈ ਕੋਈ ਬੋਲੋ ਹੈ ਕਿਤੇ ਖੰਡੇ ਬਾਟੇ ਦਾ ਅੰਮ੍ਰਿਤ ਛਕਣ ਵੇਲੇ ਜਾਤ ਛੱਡ ਦਿੱਤੀ ਮੈਂ ਤੇ ਛੱਡ ਆਇਆ ਜੀ ਉਹ ਕਹਿਣਗੇ ਲਾ ਕੇ ਲਿਆ ਫਿਰ ਲੈ ਜੀ ਨੌਕਰੀ ਲਾ ਕੇ ਲਿਆ ਜਾਤ ਆਪਣੇ ਨਾਲ ਜਾਤ ਲਾ ਕੇ ਲਿਆ ਫਿਰ ਲੈ ਜੀ ਨੌਕਰੀ ਅਰਥ ਸੁਣਿਓ ਧਿਆਨ ਨਾਲ ਗੱਲ ਸਮਝ ਲਿਓ ਗਰੀਬੀ ਰੇਖਾ ਤੋਂ ਜਿੰਨੇ ਪਰਿਵਾਰ ਥੱਲੇ ਨੇ ਜਿੰਨੇ ਵੀ ਗਰੀਬ ਨੇ ਉਹਨਾਂ ਸਾਰਿਆਂ ਦੀ ਹੈਲਪ ਕਰਨੀ ਚਾਹੀਦੀ ਹੈ ਪਰ ਜਾਤਾਂ ਨੂੰ ਪ੍ਰਮੋਟ ਕਰਕੇ ਨਹੀਂ ਆਖੋ ਸਤਨਾਮ ਜਾਤਾਂ ਦੇ ਆਧਾਰ ਤੇ ਨਹੀਂ ਸਾਡੇ ਗੁਰੂ ਸਾਹਿਬ ਸਾਡੀ ਜਾਤ ਲਵਾਉਂਦੇ ਐ ਤੇ ਅੱਜ ਦੀ ਜਿਹੜੀ ਰਾਜਨੀਤੀ ਹੈ ਇਹ ਸਾਡੇ ਨਾਵਾਂ ਨਾਲ ਜਾਤ ਲਵਾਉਂਦੀ ਹੈ ਜੇ ਇਹਨਾਂ ਵੱਲ ਮੂੰਹ ਕਰੀਏ ਤੇ ਉਧਰੋਂ ਬੇਮੁਖ ਹੋ ਜਾਈਦਾ ਹੈ ਤੇ ਜੇ ਉਧਰ ਨੂੰ ਮੂੰਹ ਕਰਦੇ ਆ ਤੇ ਇਧਰੋਂ ਫਿਰ ਨੌਕਰੀ ਨਹੀਂ ਮਿਲਦੀ ਗੱਲ ਨੂੰ ਸਮਝਿਓ ਜਿੱਦਣ ਐਸੀ ਰਾਜਨੀਤੀ ਹੋਵੇਗੀ ਹੁਣ ਮੇਰੀ ਬੇਨਤੀ ਨੂੰ ਸੁਣਿਓ ਇਹ ਜਿਹੜਾ ਸ਼ੁਰੂਆਤ ਕੀਤੀ ਹੈ ਜਿਹੜੀ ਇਹ ਜਾਤਾਂ ਵਿੱਚ ਵੰਡਿਆ ਗਿਆ ਹੈ ਸਾਡੇ ਗੁਰੂ ਜੀ ਨੇ ਤੇ ਇਹਨਾਂ ਗੱਲਾਂ ਲਈ ਜ਼ੋਰ ਲਾਇਆ ਹੈ ਜਾਤਾਂ ਪਾਤਾਂ ਇੱਕ ਕਰਨ ਵਾਸਤੇ ਇੱਕ ਖੰਡਾ ਬਾਟੇ ਇੱਕ ਬਾਟੇ ਵਿੱਚ ਅੰਮ੍ਰਿਤ ਛਕਾਇਆ ਇੱਕ ਸਰੋਵਰ 'ਚ ਨਵਾਇਆ ਇੱਕ ਲੰਗਰ 'ਚ ਬਹਿ ਕੇ ਪ੍ਰਸ਼ਾਦਾ ਛਕਾਇਆ ਸਾਡੇ ਗੁਰੂ ਸਾਹਿਬ ਜੀ ਨੇ ਤੇ ਇੱਕ ਕੀਤਾ ਹੈ ਹੁਣ ਦੋ ਆਪਾਂ ਕਹੀ ਤੇ ਜਾਂਦੇ ਆ ਇੱਕ ਮੀਰੀ ਤੇ ਇੱਕ ਪੀਰੀ ਇਹੀ ਕਹਿੰਦੇ ਆਪਾਂ ਇੱਕ ਮੀਰੀ ਇੱਕ ਪੀਰੀ ਇਹ ਦੋਵੇਂ ਇਕੱਠੇ ਨੇ ਪਰ ਚੇਤਾ ਰੱਖਿਓ ਪਿੱਪਰ ਵਾਲੀ ਪੀਰੀ ਤੇ ਅੱਜ ਵਾਲੀ ਮੀਰੀ ਇਕੱਠੀਆਂ ਨੇ ਕਿਉਂਕਿ ਪਿੱਪਰ ਵਾਲੀ ਸੋਚ ਹੈ ਖੱਤਰੀ ਬ੍ਰਾਹਮਣ ਸੂਦ ਵੈਸ ਚਾਰ ਵਰਨ ਵੰਡ ਜਿਹੜਾ ਕੀਤਾ ਹੈ ਬਾਹਮਣ ਨੇ ਕੀਤਾ ਹੈ ਇਹ ਬਿੱਪਰ ਨੇ ਕੀਤਾ ਹੈ ਇਹ ਮੰਨੂ ਨੇ ਕੀਤਾ ਹੈ ਇਹ ਮੰਨੂ ਦੀ ਪੀਰੀ ਤੇ ਅੱਜ ਦੀ ਮੀਰੀ ਰਾਜਨੀਤੀ ਇਕੱਠੀਆਂ ਨੇ ਗੁਰੂ ਸਤਿਗੁਰ ਜੀ ਦੀ ਗੁਰਮਤ ਹੈ ਜਿਹੜੀ ਇਹੋ ਜਿਹੀ ਰਾਜਨੀਤੀ ਤੇ ਅਜੇ ਪੈਦਾ ਹੀ ਨਹੀਂ ਹੋਈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਮੇਰਾ ਖਿਆਲ ਹੁਣ ਗੱਲ ਪਕੜ ਚਾਈ ਹੋਏਗੀ ਤੁਹਾਡੇ ਹੁਣ ਪਕੜ ਚਾਈ ਹੋਏਗੀ ਵੀ ਇਹ ਮੀਰੀ ਪੀਰੀ ਉਹ ਹੈ ਪੀਰੀ ਕਿਹੜੀ ਹੈ ਬਿੱਪਰ ਵਾਲੀ ਮੰਨੂ ਨੇ ਜਿਹੜਾ ਵਰਨ ਵੰਡ ਪੈਦਾ ਕੀਤਾ ਹੈ ਮੰਨੂ ਕਹਿੰਦਾ ਹੈ ਮੰਨੂ ਨੇ ਕਿਹਾ ਕਿ ਖੱਤਰੀ ਹੁੰਦੇ ਨੇ, ਬਾਹਮਣ ਹੁੰਦੇ ਨੇ, ਸ਼ੂਦਰ ਹੁੰਦੇ ਨੇ, ਵੈਸ ਹੁੰਦੇ ਨੇ। ਉਹਨੇ ਕਿਹਾ ਮਜ਼ਬੀ ਹੁੰਦਾ ਹੈ, ਕਰਮਾਂ ਕਰਮਾਂ ਦੇ ਆਧਾਰ ਤੇ ਜਾਤ ਜਾਤਾਂ ਬਣਾਈਆਂ ਨੇ। ਮੰਨੂ ਦਾ ਕਿਹਾ ਹੋਇਆ ਹੈ ਤੇ ਮੰਨੂ ਦੀ ਇਸ ਉਹਦੀ ਮੰਨੂ ਦੀ ਸੋਚ ਨੂੰ ਅੱਜ ਵਾਲੀ ਰਾਜਨੀਤੀ ਪ੍ਰਮੋਟ ਕਰਦੀ ਹੈ। ਜਿੱਦਣ ਮੈਂ ਅੱਜ ਵਾਲੀ ਰਾਜਨੀਤੀ ਨੂੰ ਘੋਖਦਾ ਤੇ ਇਹਦੇ ਜੜ੍ਹਾਂ ਦੇ ਵਿੱਚ ਬੈਠਾ ਮੈਨੂੰ ਮੰਨੂ ਦਿਸਦਾ ਹੈ। ਜਿੱਦਣ ਇਹਦੀਆਂ ਜੜ੍ਹਾਂ ਦੇ ਵਿੱਚ ਬੈਠਾ ਮੈਨੂੰ ਮੇਰਾ ਬਾਬਾ ਨਾਨਕ ਦਿਸੇਗਾ, ਤੁਹਾਡੀ ਗੱਡੀ 'ਚ ਬਹਿ ਕੇ ਵੋਟਾਂ ਮੰਗਣ ਜਾਇਆ ਕਰਾਂਗਾ। ਗੱਲ ਪਕੜ ਜਾਈ, ਗੱਲ ਆਈ ਨਾ ਪਕੜ, ਮੇਰਾ ਖਿਆਲ ਆਈ ਕਿ ਨਹੀਂ ਆਈ, ਸਮਝ ਆਈ ਕਿ ਨਹੀਂ? ਵੇਖੋ ਜੜ ਇਹਦੀ ਉਹ ਹੈ ਵੰਡ। ਜੇ ਇਹ ਵੰਡ ਖਤਮ ਕਰਨੀ ਹੈ, ਹੁਣ ਦੱਸੋ ਮੈਨੂੰ ਅਮਰੀਕਾ ਦੀ ਰਾਜਨੀਤੀ ਕੀ ਜਾਤ ਆਧਾਰ ਜਾਤਾਂ ਦੇ ਆਧਾਰ ਤੇ? ਕੀ ਅਮਰੀਕਾ ਵਿੱਚ ਨੌਕਰੀ ਇੱਦਾਂ ਦਿੰਦੇ ਆ ਵੀ ਤੇਰੀ ਬਰਾਦਰੀ ਕਿਹੜੀ ਹੈ ਲਿਆ ਵਿਖਾ? ਕੁਛ ਵੱਖਰਾ ਹੈ ਉੱਥੇ? ਅਸੀਂ ਇੱਕ ਹੋਈਏ, ਜਿੰਨੇ ਲੋੜਵੰਦ ਨੇ ਲੋੜਵੰਦ ਦੀਆਂ ਲੋੜਾਂ ਇੱਥੇ ਪੂਰੀਆਂ ਹੋਣੀਆਂ ਚਾਹੀਦੀਆਂ ਨੇ। ਪਰ ਅੱਜ ਜਿਹੜੀ ਭਾਰਤ ਦੀ ਸਾਰੀ ਰਾਜਨੀਤੀ ਹੈ, ਇਹ ਮੰਨੂ ਦੀ ਸੋਚ ਨੂੰ ਪ੍ਰਮੋਟ ਕਰਦੀ ਹੈ, ਵਰਨ ਵੰਡ ਨੂੰ ਇਹ ਰਾਜਨੀਤੀ ਮੰਨਦੀ ਹੈ। ਇਹ ਉਹ ਰਾਜਨੀਤੀ ਨਹੀਂ ਜਿਹੜੀ ਸਾਡੇ ਗੁਰੂ ਨੇ ਸਾਨੂੰ ਰਾਜਨੀਤੀ ਦਿੱਤੀ ਸੀ। ਮੀਰੀ ਤੇ ਪੀਰੀ ਇਕੱਠੀਆਂ ਚਾਹੀਦੀਆਂ ਨੇ, ਪਰ ਅੱਜ ਕੱਲ ਵਾਲੇ ਕਹੀ ਜਾਂਦੇ ਆ ਮੀਰੀ ਤੇ ਪੀਰੀ ਇਕੱਠੀਆਂ, ਇੱਥੇ ਆ ਪੀਰੀ ਦੇ ਬਰਾਬਰ ਮੀਰੀ ਅਜੇ ਬਣੀ ਨਹੀਂ। ਆ ਪੀਰੀ ਹੈ ਜਿਹੜੀ, ਇਹਦੀ ਸੋਚ ਦੇ ਵਿੱਚ ਉਹ ਬਿਪਰ ਬੈਠਾ ਜਿਹੜਾ ਵੰਡਣਾ ਚਾਹੁੰਦਾ ਸਮਾਜ ਨੂੰ। ਇਸ ਕਰਕੇ ਜਿੰਨੇ ਤੁਹਾਡੇ 'ਚ ਅੱਜ ਨੌਜਵਾਨ ਮੇਰੇ ਵੀਰ ਨੇ, ਜਿੰਨੇ ਨੌਜਵਾਨ ਗਰੀਬ ਵੀਰ ਤੁਹਾਡੇ 'ਚ ਇੱਦਾਂ ਦੇ ਬੈਠੇ ਹੈ ਜਿਹੜੇ ਕਹਿੰਦੇ ਅਸੀਂ ਸ਼ਡਿਊਲ ਕਾਸਟ ਨਾਲ ਸੰਬੰਧਿਤ ਹਾਂ, ਜਿਹੜਾ ਕਹਿੰਦਾ ਮੈਂ ਰਮਦਾਸੀ ਹਾਂ ਜੀ, ਮੈਂ ਮਜ਼ਬੀ ਸਿੱਖ ਹਾਂ ਜੀ, ਅਸੀਂ ਛੋਟੀ ਜਾਤ ਵਾਲੇ ਹਾਂ ਜੀ, ਅਸੀਂ ਝੌਰ ਹਾਂ ਜੀ, ਅਸੀਂ ਨਾਈ ਹਾਂ ਜੀ, ਉਹ ਅੱਜ ਮੇਰਾ ਵੀਰ ਆਵੇ, ਕੱਲ ਨੂੰ ਖੰਡੇ ਬਾਟੇ ਦਾ ਇੱਥੇ ਅੰਮ੍ਰਿਤ ਛੱਕ ਕੇ ਜਾਵੇ, ਦਿਲੋਂ ਵਾਅਦਾ ਕਰੇ ਵੀ ਆਹ ਲਓ ਜੀ ਮੈਂ ਅੱਜ ਜਾਤ ਬਰਾਦਰੀ ਆਪਣੇ ਨਾਂ ਨਾਲੋਂ ਲਾਹਤੀ, ਅੱਜ ਤੋਂ ਮੈਂ ਕੀ ਬਣ ਗਿਆ? ਸਿੰਘ ਖਾਲਸਾ, ਗੁਰੂ ਗੋਬਿੰਦ ਸਿੰਘ ਦਾ ਪੁੱਤ ਬਣ ਗਿਆ। ਇੱਦਾਂ ਕਵੇਗਾ ਤੇ ਲੈ ਉਹ ਉਦੋਂ ਬਾਅਦ ਮੰਨੇ ਨਾ ਤੇ ਉਹ ਸਰਟੀਫਿਕੇਟ ਚੁੱਕੀ ਫਿਰੇ, ਉਹ ਕਹਿਣਗੇ ਤੇਰੇ ਜੇ ਤੂੰ ਆਹ ਹੈ ਤੇ ਫਿਰ ਤੈਨੂੰ ਕੋਈ ਨੌਕਰੀ ਨਹੀਂ। ਆਖੋ ਸਤਨਾਮ, ਤੂੰ ਸਿੰਘ ਪੁੱਤ ਬਣ ਕੇ ਆਏਗਾ ਗੁਰੂ ਗੋਬਿੰਦ ਸਿੰਘ ਦਾ, ਤੇਰੇ ਲਈ ਕੋਈ ਨੌਕਰੀ ਨਹੀਂ। ਜਾਤ ਵਾਲੀ ਪੂਛ ਲਾ ਕੇ ਲਿਆ ਫਿਰ ਦਿਆਂ, ਸਮਝ ਆਈ ਗੱਲ ਪਕੜ ਜਾਈ? ਆਹੀ ਪ੍ਰੋਬਲਮ ਹੈ ਵੱਡੀ। ਜਿੰਨਾ ਚਿਰ ਤੁਸੀਂ ਇਹ ਜਾਤ ਪਾਤ ਦੀ ਰਾਜਨੀਤੀ ਖਤਮ ਨਹੀਂ ਕਰਦੇ, ਉਹਨਾਂ ਚਿਰ ਇੰਡੀਆ ਅਮਰੀਕਾ ਕਦੀ ਨਹੀਂ ਬਣ ਸਕਦਾ। ਤੇ ਸਾਡੇ ਗੁਰੂ ਜੀ ਨੇ ਕੀਤਾ ਖਤਮ ਸਾਰਾ। ਸਤਿਗੁਰ ਕਹਿੰਦੇ ਸੀ ਰਾਜਨੀਤੀ ਇਦਾਂ ਦੀ ਹੋਵੇ, ਸਾਰਿਆਂ ਨੂੰ ਬਰਾਬਰ ਹੱਕ ਮਿਲਣੇ ਚਾਹੀਦੇ ਐ, ਇੱਥੇ ਵੱਡਾ ਛੋਟਾ ਹੈ ਹੀ ਕੋਈ ਨਹੀਂ। ਕਿਉਂ ਕੋਈ ਜੱਟ ਜੱਟ ਹੋਵੇ? ਕਿੱਤਿਆਂ ਦੇ ਆਧਾਰ ਤੇ ਤੁਸੀਂ ਜਾਤਾਂ ਪਾਤਾਂ ਕਿਵੇਂ ਵੰਡ ਲਈਆਂ? ਗੁਰੂ ਜੀ ਨੇ ਕਮਾਲ ਕੀਤੀ ਸੀ, ਪਰ ਦੁੱਖ ਦੀ ਗੱਲ ਇਹ ਹੈ ਵੀ ਇਹ ਗੱਲ ਸਾਡੇ ਨੁਕਤਾ ਸਮਝ ਵਿੱਚ ਨਹੀਂ ਆਉਂਦਾ, ਗੱਲ ਸਾਡੇ ਦਿਮਾਗ ਵਿੱਚ ਕਲਿੱਕ ਨਹੀਂ ਕਰਦੀ। ਐਸੀ ਰਾਜਨੀਤੀ ਹੋਵੇ ਜਿੱਥੇ ਜਾਤ ਨਾ ਵੇਖੀ ਜਾਵੇ, ਪਰਖੀ ਜਾਵੇ ਕਿਸੇ ਦੀ। ਇੱਥੇ ਤੇ ਸਾਰੇ ਹੀ, ਜੇ ਹੁਣ ਰਾਜਨੀਤੀ ਪਾਰਟੀਆਂ ਜਿੰਨੀਆਂ ਵੀ ਨੇ ਉਹਨਾਂ ਦੀ ਜੜ ਦੇ ਵਿੱਚ ਵਿਪਰ ਬੈਠਾ ਹੈ, ਤੇ ਜੇ ਉਹਦੀ ਜੜ ਦੇ ਵਿੱਚ ਗੁਰੂ ਨਾਨਕ ਦੀ ਸੋਚ ਕੰਮ ਕਰੇਗੀ। ਅਸੀਂ ਗੁਰੂ ਨਾਨਕ ਦੇ ਆਸ਼ਕ ਹਾਂ, ਅਸੀਂ ਮੰਨੂ ਦੇ ਜਾਂ ਗਾਂਧੀ ਦੇ ਆਸ਼ਕ ਨਹੀਂ। ਆਖੋ ਸਤਨਾਮ, ਅਸੀਂ ਗੁਰੂ ਨਾਨਕ ਨੂੰ ਮੰਨਦੇ ਹਾਂ, ਗੁਰੂ ਨਾਨਕ ਦੇ ਦਿੱਤੇ ਸਿਧਾਂਤ ਦੇ ਆਸ਼ਕ ਹਾਂ ਅਸੀਂ। ਗੁਰੂ ਗੋਬਿੰਦ ਸਿੰਘ ਦਾ ਸਿਧਾਂਤ ਸਾਨੂੰ ਪਿਆਰਾ ਲੱਗਦਾ ਹੈ, ਤੁਹਾਡੀਆਂ ਜੜ੍ਹਾਂ ਦੇ ਵਿੱਚ ਉਹੀ ਬੈਠੇ, ਕਰੀਏ ਕੀ? ਕਰੀਏ ਕੀ? ਹਾਂ ਇਹ ਗੱਲ ਠੀਕ ਹੈ ਵੀ ਬੰਦਾ ਇੱਕ ਸਰਕਾਰ ਤੋਂ ਤੰਗ ਆ ਜਾਂਦਾ ਹੈ, ਦੂਜੀ ਸਰਕਾਰ ਲੈ ਆਉਂਦਾ ਹੈ, ਜਦੋਂ ਦੂਜਿਆਂ ਤੋਂ ਤੰਗ ਆ ਜਾਂਦਾ ਬੰਦਾ ਤੀਜੀ ਲੈ ਆਉਂਦਾ ਹੈ, ਪਰ ਗੁਰੂ ਨਾਨਕ ਵਾਲੀ ਰਾਜਨੀਤੀ ਤੇ ਅਜੇ ਸ਼ੁਰੂ ਹੀ ਨਹੀਂ ਹੋਈ। ਆਖੋ ਸਤਨਾਮ,
ਸ੍ਰੀ ਵਾਹਿਗੁਰੂ।
ਨੰਗਾ ਚਿੱਟਾ ਜਿੱਥੇ ਸਿੱਖ ਨਾਲ ਤੁਰ ਪਵੇ ਵੀ ਚੱਲ ਮੈਂ ਤੇਰੇ ਨਾਲ ਤੁਰਦਾ, ਰਾਜਨੀਤਿਕ ਤੇ ਮੈਂ ਦੋਵੇਂ ਇਕੱਠੇ ਤੁਰੇ ਜਾਵਾਂਗੇ, ਇੱਦਾਂ ਇਕੱਠੇ ਇਕੱਠੇ ਤੁਰੇ ਜਾਵਾਂਗੇ ਗਲੀ 'ਚ, ਮੈਂ ਜਾਤਾਂ ਦਾ ਖੰਡਨ ਕਰੀ ਜਾਣਾ, ਉਹਨੇ ਜਾਤ ਪੁੱਛਣੀ। ਇਦਾਂ 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 ਹੱਥ ਮਿਲਾ ਕੇ ਕਿਹੜੀ ਬਰਾਦਰੀ ਦਾ ਭਾਈ ਅੱਛਾ ਤੁਹਾਡੇ ਵਾਲੇ ਨੂੰ ਤੇ ਫਿਰ ਅਸੀਂ ਵਧੀਆ ਮੰਤਰੀ ਬਣਾਵਾਂਗੇ ਤੁਹਾਡੇ ਵਾਲੇ ਨੂੰ ਵਧੀਆ ਮੰਤਰੀ ਬਣਾਵਾਂਗੇ ਜਿਹੜਾ ਤੁਹਾਡੀ ਬਰਾਦਰੀ ਉਹਨੂੰ ਵੋਟਾਂ ਪਾਇਓ ਤੇ ਮੈਂ ਕਹਿਣਾ ਜਾਤਾਂ ਛੱਡੋ ਮੈਂ ਕਿਉਂਕਿ ਮੈਂ ਗੁਰੂ ਦਾ ਸਿੱਖ ਹਾਂ ਮੈਂ ਕਿਹੜਾ ਕਿਸੇ ਪਾਰਟੀ ਦਾ ਬੰਦਾ ਮੈਂ ਕਹਿਣਾ ਜਾਤ ਪਾਤ ਛੱਡੋ ਸਿੰਘ ਬਣੋ ਤੂੰ ਜੱਟ ਪੂਣਾ ਛੱਡ ਦੇ ਤੂੰ ਮਜ਼ਬੀ ਪੂਣਾ ਛੱਡ ਦੇ ਆਪਾਂ ਗੁਰੂ ਦੇ ਸਿੰਘ ਖਾਲਸੇ ਆਪਾਂ ਭਰਾ ਭਰਾ ਹਾਂ ਤੇ ਸਾਡੀ ਸੋਚ ਕਦੇ ਵੀ ਨਹੀਂ ਮਿਲ ਸਕਦੀ ਪੀਰੀ ਤੇ ਮੀਰੀ ਕਿਵੇਂ ਮਿਲਣਗੀਆਂ ਜਿੱਦਣ ਮੀਰੀ ਵਾਲੇ ਪੀਰੀ ਵਾਲੀ ਗੱਲ ਕਰਨਗੇ ਉਦਣ ਗੱਲ ਕਰਾਂਗੇ ਆਖੋ
ਸਤਨਾਮ
ਉਦਣ ਗੱਲ ਬਣੇਗੀ ਵੀ ਆਹ ਆਹ ਕੰਮ ਬਣੇਗਾ ਕੋਈ ਅੱਗੇ ਮੇਰਾ ਖਿਆਲ ਗੱਲ ਕਲਿੱਕ ਕਰਨੀ ਸਭ ਕੋਈ ਹੀ ਹੋਣਾ ਜਿਹਦੇ ਗੱਲ ਸਮਝ ਚ ਨਹੀਂ ਆਈ ਆ ਹੀ ਗਈ ਮੇਰਾ ਖਿਆਲ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪਿਆਰਿਓ ਸਤਿਗੁਰੂ ਨੇ ਜੋ ਸਿਧਾਂਤ ਦਿੱਤਾ ਅਵਲ ਅੱਲਾ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਕੌਣ ਭਲੇ
ਇਤੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ ਇਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਹੋ ਰਹੀਏ ਭਾਈ ਭਾਈ ਬਣ ਕੇ ਓ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ
ਪੜੋ ਪੜੋ ਪੜੋ
ਓ ਪਿਤਾ ਦੇ ਪੁੱਤਰ ਅਸੀਂ ਸਾਰੇ ਹੀ ਰਹੀਏ ਭਾਈ ਭਾਈ ਬਣ ਕੇ ਓ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ
ਗੁਰੂ ਜੀ ਭਰਾ ਬਣਾਉਂਦੇ ਅੱਜ ਦੀ ਰਾਜਨੀਤੀ ਅੱਡ ਅੱਡ ਕਰਦੀ ਹੈ ਕਿ ਨਹੀਂ ਸਾਡੇ ਗੁਰੂ ਜੀ ਭਰਾ ਭਰਾ ਬਣਾਉਂਦੇ ਆ ਇਹ ਭਰਾ ਭਰਾ ਬਣ ਜਾਂਦੇ ਅਮਰੀਕਾ ਬਣ ਜਾਣਾ ਸੀ ਵਾ 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 ਰਹੀਏ ਭਾਈ ਭਾਈ ਵਾ 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 ਓਏ ਰਹੀਏ ਭਾਈ ਭਾਈ ਬਣ ਕੇ
ਵਾ 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 ਰਹੀਏ ਭਾਈ ਭਾਈ ਬਣ ਕੇ ਵਾ 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 ਰਹੀਏ ਭਾਈ ਭਾਈ ਵਾ 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 ਰਹੀਏ ਭਾਈ ਭਾਈ ਬਣ ਕੇ ਵਾ 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 ਰਹੀਏ ਭਾਈ ਭਾਈ ਬਣ ਕੇ
ਵਾ ਵਾ ਵਾ
ਜੀ ਰਹੀਏ ਭਾਈ ਭਾਈ ਵਾ 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 ਰਹੀਏ ਭਾਈ ਭਾਈ ਬਣ ਕੇ ਵਾ 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 ਰਹੀਏ ਭਾਈ ਭਾਈ ਬਣ ਕੇ ਵਾ 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 ਰਹੀਏ ਭਾਈ ਭਾਈ ਬਣ ਕੇ ਵਾ 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 ਰਹੀਏ ਭਾਈ ਭਾਈ ਬਣ ਕੇ ਵਾ 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 ਰਹੀਏ ਭਾਈ ਭਾਈ ਬਣ ਕੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਭਾਈ ਭਾਈ ਬਣ ਕੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ ਇੱਕੋ ਪਿਤਾ ਦੇ ਪੁੱਤਰ ਅਸੀਂ ਸਾਰੇ ਰਹੀਏ ਭਾਈ ਭਾਈ ਬਣ ਕੇ
ਇੱਕੋ ਪਿਤਾ ਦੇ ਪੁੱਤਰ ਬਣੀਏ ਭਰਾ ਭਰਾ ਬਣੀਏ ਗੁਰੂ ਤੇ ਸਤਿਗੁਰੂ ਜੀ ਦਾ ਸਿਧਾਂਤ ਸਾਨੂੰ ਭਰਾ ਭਰਾ ਬਣਾਉਂਦਾ ਹੈ ਗੁਰੂ ਨਾਨਕ ਸਾਹਿਬ ਨੇ ਵੀ ਭਰਾ ਭਰਾ ਬਣਾਉਣ ਦੀ ਕੋਸ਼ਿਸ਼ ਕੀਤੀ ਵਰਨ ਵੰਡ ਖਤਮ ਕਰੋ ਗੁਰੂ ਅੰਗਦ ਸਾਹਿਬ ਨੇ ਵੀ ਕਿਹਾ ਵਰਨ ਵੰਡ ਖਤਮ ਕਰੋ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅੰਮ੍ਰਿਤ ਛਕਾ ਕੇ ਕਿਹਾ ਵਰਨ ਵੰਡ ਖਤਮ ਕਰੋ ਜੇ ਤਰੱਕੀ ਚਾਹੁੰਦੇ ਹੋ ਤੇ ਭਰਾ ਭਰਾ ਬਣੋ ਆ ਛੋਟਾ ਵੱਡਾ ਜਿਹਾ ਕਰਨਾ ਬੰਦ ਕਰ ਦਿਓ ਆ ਛੋਟੀ ਜਾਤ ਦਾ ਫਲਾਣੀ ਜਾਤ ਦਾ ਇਦਾਂ ਨਹੀਂ ਜਾਤ ਕਾ ਗਰਭ ਨਾ ਕਰ ਮੂਰਖ ਕਾ ਵਾਰਾ ਇਸ ਗਰਭ ਤੇ ਚੱਲ ਹੈ ਬਹੁਤ ਬੇਕਾਰ ਆ ਨਾ ਕਿਤੇ ਮਾਨ ਕਰ ਛੱਡ ਤੂੰ ਇਹ ਸਾਰਾ ਕੁਛ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਸਿੱਖ ਆ ਹੈ ਸੱਚ ਜਦੋਂ ਸਮਝ ਆਉਣਾ ਹੈ ਆ ਸੱਚ ਜਦੋਂ ਸਮਝ ਆਇਆ ਦਿਮਾਗ ਚ ਆਈ ਗੱਲ ਇਹ ਸੱਚ ਜਦੋਂ ਸੁਰਤ ਵਿੱਚ ਟਿਕਿਆ ਇਹ ਇਹ ਜਦੋਂ ਉਹਨੂੰ ਅਸੀਂ ਪ੍ਰੈਕਟੀਕਲ ਕੀਤਾ ਆਪਾਂ ਭਰਾ ਭਰਾ ਬਣ ਜਾਈਏ ਉਦੋਂ ਬਾਅਦ ਇਹਨੂੰ ਲਾਗੂ ਕਰ ਲਈਏ ਫਿਰ ਵੇਖਿਓ ਸਾਰੀ ਜ਼ਿੰਦਗੀ ਉਹੀ ਮਿੱਠੀ ਮਿੱਠੀ ਹੋ ਜਾਣੀ ਹੈ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਸੱਚ ਹੈ ਮਿੱਠਾ ਨਾਮ ਮਿੱਠੇ ਦਾ ਮਤਲਬ ਹੈ ਸੱਚ ਮਿੱਠਾ ਹੈ ਆ ਸਿਧਾਂਤ ਮਿੱਠੇ ਹੈ ਸਾਰੇ ਹੀ ਸੌਖੇ ਹੋ ਜਾਣਗੇ ਸਾਰੇ ਹੀ ਜਦੋਂ ਅਸੀਂ ਸੱਚ ਸਾਨੂੰ ਮਿੱਠਾ ਕਰ ਦਿੰਦਾ ਜ਼ਿੰਦਗੀ ਬੜੀ ਮਿਠਾਸ ਭਰੀ ਹਰ ਕੰਮ ਹੀ ਮਿੱਠਾ ਮਿੱਠਾ ਮਤਲਬ ਵਧੀਆ ਵਧੀਆ ਰਸਦਾਇਕ ਲੱਗਦਾ ਰਸਦਾਇਕ ਜਦੋਂ ਬੰਦਾ ਸੱਚ ਨੂੰ ਸਮਝਦਾ ਹੈ ਤੇ ਸੱਚ ਤੇ ਚੱਲਦਾ ਹੈ ਨਾਮ ਮਿੱਠਾ ਕੋਈ ਮੂੰਹ ਮਿੱਠਾ ਨਹੀਂ ਹੁੰਦਾ ਨਾਮ ਦਾ ਮਤਲਬ ਹੈ ਸੱਚ ਰਿਐਲਿਟੀ ਹੈ ਜਿਹੜੀ ਅਸਲ ਸੱਚ ਹੈ ਉਹ ਸੱਚ ਜਦੋਂ ਸਾਡੀ ਜ਼ਿੰਦਗੀ 'ਚ ਆਉਣਾ ਹੈ ਤੇ ਮਿੱਠੀ ਹੋ ਜਾਏਗੀ ਜ਼ਿੰਦਗੀ ਸਾਰੀ ਲਾਈਫ ਹੀ ਬੜੀ ਆਨੰਦਦਾਇਕ ਮਿੱਠੀ ਮਤਲਬ ਰਸਦਾਇਕ ਆਨੰਦਦਾਇਕ ਸਾਰੇ ਕੰਮ ਹੀ ਬੜੇ ਚੰਗੇ ਚੰਗੇ ਲੱਗਣਗੇ ਹੋਰ ਇਦਾਂ ਨਹੀਂ ਵਾਹਿਗੁਰੂ 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 ਇਦਾਂ ਕੋਈ ਮਿੱਠਾ ਲੱਗੇਗਾ ਕੁਛ ਇਹ ਨਹੀਂ ਮਿੱਠਾ ਸਾਰੀ ਲਾਈਫ ਮਿੱਠੀ ਮਿੱਠੀ ਹੋ ਜਾਏਗੀ ਬੜੀ ਸੋਹਣੀ ਹੋ ਜਾਏਗੀ ਜ਼ਿੰਦਗੀ ਜੇ ਕਿਤੇ ਭਰਾ ਭਰਾ ਬਣ ਜਾਈਏ ਅਮਰੀਕਾ ਦੇ ਲੋਕ ਭਰਾ ਭਰਾ ਭਰਾਵਾਂ ਵਾਂਗੂ ਰਹਿੰਦੇ ਆ ਕੈਨੇਡਾ 'ਚ ਲੋਕ ਭਰਾ ਭਰਾ ਵਾਂਗੂ ਰਹਿੰਦੇ ਆ ਇੰਗਲੈਂਡ 'ਚ ਲੋਕ ਕੀ ਭਰਾਵਾਂ ਵਾਂਗੂ ਰਹਿੰਦੇ ਆ ਆ ਬੇੜਾ ਬੈਠਾ ਸਾਡੇ ਹੀ ਜਿਹੜੇ ਬੰਦਿਆਂ ਨੇ ਸ਼ੁਰੂ ਕੀਤਾ ਸੀ ਜਾਤਾਂ ਪਾਤਾਂ ਇਹ ਉੱਥੋਂ ਹੀ ਨੁਕਸਾਨ ਹੋਇਆ ਸਾਡਾ ਉੱਥੋਂ ਹੀ ਅੱਗੇ ਤੋਂ ਅੱਗੇ ਉਹੀ ਚੀਜ਼ਾਂ ਅੱਗੇ ਤੋਂ ਅੱਗੇ ਚੱਲੀ ਜਾਂਦੀਆਂ ਪਰ ਜੇ ਇਹ ਸਾਰਾ ਕੁਝ ਖਤਮ ਹੋ ਜਾਏ ਤੇ ਸਭ ਕੁਝ ਚੇਂਜ ਹੋ ਸਕਦਾ ਹੈ ਵੱਡੇ ਤੋਂ ਵੱਡੇ ਮੋਰਚੇ ਫਤਿਹ ਹੋ ਸਕਦੇ ਆ ਜੀ ਜਦੋਂ ਭਰਾ ਭਰਾ ਬਣ ਕੇ ਕੰਮ ਕਰੀਏ ਦੋ ਸਿੱਖਾਂ ਨੇ ਨਾ ਦੋ ਸਿੱਖਾਂ ਨੇ ਇਤਿਹਾਸ ਆਪਾਂ ਕਈ ਵਾਰੀ ਪੜ੍ਹਦੇ ਸੁਣਦੇ ਰਹੀਦਾ ਹੈ ਦੋ ਗੁਰੂ ਦੇ ਪਿਆਰੇ ਗੁਰਸਿੱਖਾਂ ਨੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਇਹਨਾਂ ਦੋਵਾਂ ਨੇ ਨਾ ਮਨ ਵੀ ਮਿਲਾ ਲਏ ਤੇ ਤਨ ਵੀ ਮਿਲਾ ਲਏ ਤੇ ਮਿਲਾਇਆ ਕਿਵੇਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਬਾਬਾ ਬੋਤਾ ਸਿੰਘ ਤੇ ਜੱਟ ਹੈ ਤੇ ਬਾਬਾ ਗਰਜਾ ਸਿੰਘ ਸੀ ਜਿਹੜਾ ਇਹ ਸੀ ਮਜ਼ਬੀ ਸਿੱਖ ਕੰਮ ਆਪਣੇ ਜੱਟ ਨੇ ਉਹ ਖੇਤਾਂ 'ਚ ਘਰ 'ਚ ਕੰਮ ਕਰਦਾ ਰੱਖਿਆ ਬੰਦਾ ਨਾਲ ਉਹ ਜਦੋਂ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਪਹਿਲਾਂ ਇਦਾਂ ਸੀ ਵੀ ਮੈਂ ਜੱਟ ਹਾਂ ਤੇ ਤੂੰ ਮਜ਼ਬੀ ਹੈ ਪਹਿਲਾਂ ਇਦਾਂ ਸੀ ਜਿੱਦਣ ਉਹ ਜ਼ਿਮੀਂਦਾਰ ਉਹ ਜੱਟ ਅੰਮ੍ਰਿਤ ਛਕਦਾ ਹੈ ਤੇ ਗਰਜਾ ਸਿੰਘ ਕਹਿੰਦਾ ਮੈਂ ਵੀ ਛਕਣਾ ਹੈ ਜਦੋਂ ਅੱਡ ਅੱਡ ਤੇ ਅੰਮ੍ਰਿਤ ਤਿਆਰ ਨਹੀਂ ਹੋਣਾ ਅੰਮ੍ਰਿਤ ਇੱਕੋ ਹੀ ਜਗ੍ਹਾ ਤਿਆਰ ਹੋਣਾ ਸੀ ਇੱਕ ਜਗ੍ਹਾ ਜਦੋਂ ਅੰਮ੍ਰਿਤ ਸੰਚਾਰ ਹੋਇਆ ਤੇ ਜਦੋਂ ਕਿਹਾ ਵੀ ਅੱਜ ਤੋਂ ਬਾਅਦ ਭਾਈ ਮਾਨਸ ਕੀ ਜਾਤ ਸਭੈ ਏਕੈ ਪਹਿਚਾਨ ਵੋ ਅੱਜ ਤੋਂ ਬਾਅਦ ਜਾਤ ਪਾਤ ਛੱਡੋ ਜਦੋਂ ਇਦਾਂ ਕਿਹਾ ਤੇ ਬਾਬਾ ਬੋਤਾ ਸਿੰਘ ਜਿਹੜਾ ਸੀ ਭਾਈ ਬੋਤਾ ਸਿੰਘ ਲੈ ਉਹਨੇ ਅੱਜ ਤੋਂ ਬਾਅਦ ਕਹਿੰਦਾ ਮੈਂ ਛੱਡੋ ਜੱਟ ਪੁਣਾ ਮੈਂ ਐਵੇਂ ਚੌੜਾ ਹੋਇਆ ਫਿਰਦਾ ਸੀ ਜੱਟ ਹੁੰਦੇ ਆ ਤੇ ਉਹਨੂੰ ਵੀ ਕਿਹਾ ਵੀ ਗਰਜਾ ਸਿੰਘ ਅੱਜ ਤੋਂ ਬਾਅਦ ਨਹੀਂ ਕਹਿਣਾ ਵੀ ਅਸੀਂ ਮਜ਼ਬੀ ਕੋਈ ਛੋਟੀ ਗੱਲ ਹੈ ਅੱਜ ਤੋਂ ਆਪਾਂ ਭਰਾ ਭਰਾ ਬਣਾ ਤੇ ਲੈ ਖੰਡੇ ਬਾਟੇ ਨੇ ਵੱਡਾ ਛੋਟਾ ਖਤਮ ਕਰਤਾ ਆਪਾਂ ਭਰਾ ਭਰਾ ਬਣ ਗਏ ਅੱਜ ਤੋਂ ਕਹਿੰਦਾ ਠੀਕ ਹੈ ਤੂੰ ਮੇਰੀ ਮਦਦ ਕਰਦਾ ਆਪਾਂ ਹੁਣ ਵੇਖੋ ਫਰਕ ਹੁੰਦਾ ਹੈ ਕਈ ਬੰਦੇ ਕੰਮ ਕਰਨਗੇ ਤੁਸੀਂ ਕਿਸੇ ਨੂੰ ਪੁੱਛੋਗੇ ਇਹ ਜੀ 10 ਸਾਲ ਤੋਂ ਨਾ ਆਪਣਾ ਨੌਕਰ ਹੈ ਇਦਾਂ ਗੱਲ ਕਰਦੇ ਕਈ ਮੂਰਖ 10 ਸਾਲ ਹੋ ਗਏ ਜੀ ਆਪਣਾ ਨੌਕਰ ਹੈ 10 ਸਾਲ ਦਾ ਆਪਾਂ ਕਈ ਬੰਦੇ ਇੰਨੇ ਸਿਆਣੇ ਵੇਖੇ ਆ ਕਹਿਣਗੇ ਜੀ 10 ਸਾਲ ਹੋ ਗਏ ਜੀ ਇਕੱਠੇ ਹੀ ਕੰਮ ਕਰਦੇ ਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਇੰਨਾ ਫਰਕ ਹੁੰਦਾ ਪੈਸੇ ਵੀ ਉਹਨੇ ਤਨਖਾਹ ਵੀ ਉਹਨੀ ਪਰ ਉਹ ਕੰਮ ਕਰਦਾ ਨਾ ਘਰ ਵਿੱਚ ਜਦੋਂ ਫਿਰ ਬੰਦਾ ਇਦਾਂ ਕਹਿੰਦਾ 10 ਸਾਲ ਹੋ ਗਏ ਇਕੱਠੇ ਕੰਮ ਕਰਦੇ ਆ ਬੜਾ ਫਰਕ ਹੈ ਇਹਦਾ ਇਹ ਕਹਿਣਾ ਵੀ ਮੇਰਾ ਇਹ ਨੌਕਰ ਹੈ ਤੇ ਕਿੱਥੇ ਕਹਿਣਾ ਵੀ ਇਕੱਠੇ ਹੀ ਕੰਮ ਕਰਦੇ ਆ ਇਹ ਮਾਣ ਦੇਣਾ ਲੈ ਵੀ ਕੰਮ ਤੇ ਆਪਾਂ ਇਕੱਠੇ ਹੀ ਕਰਦੇ ਸੀ ਇਕੱਠੇ ਹੀ ਕਰੀ ਚੱਲਾਂਗੇ ਭਰਾ ਭਰਾ ਤੇ ਬਣ ਗਏ ਇਕੱਠੇ ਬਹਿ ਕੇ ਬਾਣੀ ਪੜਿਆ ਕਰਾਂਗੇ ਉਹ ਜਿਹੜੇ ਭਾਂਡੇ ਜੇ ਬਾਹਰ ਪਏ ਸੀ ਕਹਿੰਦੇ ਕਰੋ ਇਕੱਠੇ ਜਦੋਂ ਇੱਕ ਬਾਟ ਗੁਰੂ ਦੇ ਬਾਟੇ 'ਚ ਜਦੋਂ ਇੱਕ ਜਗ੍ਹਾ ਅੰਮ੍ਰਿਤ ਛੱਕ ਸਕਦੇ ਆ ਤੇ ਮੇਰੀ ਰੋਟੀ ਅੱਡ 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 ਭਾਂਡਿਆਂ 'ਚ ਕਿਉਂ ਜਦੋਂ ਅੰਮ੍ਰਿਤ ਇੱਕ ਭਾਂਡੇ 'ਚ ਛਕਿਆ ਇਹੀ ਗੁਰਦੁਆਰੇ 'ਚੋਂ ਸਿੱਖਣਾ ਸੀ ਜੇ ਗੁਰਦੁਆਰੇ ਇੱਕ ਭਾਂਡੇ ਵਿੱਚ ਗੁਰੂ ਅੰਮ੍ਰਿਤ ਛਕਾ ਸਕਦਾ ਹੈ ਤੂੰ ਕਿੱਡਾ ਕੁ ਵੱਡਾ ਬਣ ਗਿਆ ਜਿਹੜਾ ਭਾਂਡੇ ਅੱਡ ਅੱਡ ਰੱਖੀ ਫਿਰਦਾ ਤੂੰ ਨਹੀਂ ਚਾਹ ਛਕਾ ਸਕਦਾ ਤੂੰ ਦੁੱਧ ਨਹੀਂ ਛਕਾ ਸਕਦਾ ਤੇਰਾ ਭਾਂਡਾ ਜ਼ਿਆਦਾ ਵਧੀਆ ਹੋ ਗਿਆ ਜੇ ਗੁਰੂ ਆਪਣੇ ਭਾਂਡੇ ਦੇ ਵਿੱਚ ਇੱਕ ਬਾਟੇ 'ਚ ਛਕਾ ਸਕਦਾ ਹੈ ਤੇ ਤੂੰ ਬਾਟੀਆਂ ਅੱਡ ਅੱਡ ਕਿਉਂ ਰੱਖੀ ਫਿਰਦਾ ਆਖੋ ਸਤਨਾਮ
ਸ੍ਰੀ ਵਾਹ
ਇੱਥੇ ਮਾਫ਼ ਕਰਨਾ ਪਾਗਲ ਜੇ ਕਈ ਬਾਬੇ ਤੁਰੇ ਫਿਰਦੇ ਇੱਦਾਂ ਦੇ ਕਮਲੇ ਜੇ ਬਾਬੇ ਹੈ ਜੀ ਕਈ ਪਹਿਲਾਂ ਜਾਤਾਂ ਪੁੱਛਣਗੇ ਫਿਰ ਅੰਦਰ ਵੜਨਗੇ ਬਰਾਦਰੀਆਂ ਪੁੱਛਦੇ ਉਹਨਾਂ ਦੇ ਡੇਰਿਆਂ 'ਚ ਭਾਂਡੇ ਅੱਡ ਅੱਡ ਲਾਏ ਹੈ ਲਿਖ ਕੇ ਲਾਇਆ ਹੈ ਆਹ ਮਜ਼ਬੀਆਂ ਦਾ ਲੰਗਰ ਹੈ ਬਾਕੀ ਇੱਧਰਲੇ ਪਾਸੇ ਬੈਠਿਓ ਆ ਦੂਜੇ ਇੱਧਰਲੇ ਪਾਸੇ ਬਹਿਣ ਇੱਧਰ ਰਮਦਾਸੀਏ ਬਹਿਣਗੇ ਅਲੱਗ ਅਲੱਗ ਵਾਏ ਆ ਸਾਰੇ ਇੰਨੇ ਪਾਗਲ ਵੀ ਬੰਦੇ ਹੈ ਇੱਥੇ ਤੇ ਕਹਿੰਦੇ ਆਪਣੇ ਆਪ ਨੂੰ ਬਾਬੇ ਹੈ ਕੱਖ ਨਹੀਂ ਪਤਾ ਕੱਖ ਨਹੀਂ ਪਤਾ ਪਖੰਡ ਦੇ ਝੂਠ ਦੇ ਸਿਰ ਤੇ ਗੱਪਾਂ ਦੇ ਸਿਰ ਤੇ ਦੁਕਾਨਾਂ ਚਲਾਈ ਜਾਂਦੇ ਆਪੋ ਆਪਣੀਆਂ ਕੱਖ ਨਹੀਂ ਗੁਰਮਤ ਦਾ ਊੜਾ ਏੜਾ ਵੀ ਨਹੀਂ ਆਉਂਦਾ ਜਾਤਾਂ ਪਾਤਾਂ ਕਿੱਥੇ ਰਹਿ ਗਈਆਂ ਜਦੋਂ ਗੁਰੂ ਦਾ ਬਾਟਾ ਇੱਕ ਹੈ ਗੁਰੂ ਸਾਹਿਬ ਨੇ ਇਦਾਂ ਬਾਟਾ ਮੂੰਹ ਨੂੰ ਲਾਤਾ ਤੂੰ ਬਾਟੀਆਂ ਵੱਖਰੀਆਂ ਚੱਕੀ ਫਿਰਦਾ ਹੈ ਇਹੀ ਗੁਰਦੁਆਰੇ ਤੋਂ ਸਿੱਖਣਾ ਸੀ ਜਦੋਂ ਗੁਰਦੁਆਰੇ ਕੋਈ ਜਾਤ ਨਹੀਂ ਪੁੱਛਦਾ ਤੇ ਸਿੱਖਾਂ ਦੇ ਘਰਾਂ 'ਚ ਕੋਈ ਕਿਉਂ ਪੁੱਛੇ ਜੇ ਜੋ ਗੁਰਦੁਆਰੇ ਦੀ ਮਰਿਆਦਾ ਉਹੀ ਸਿੱਖ ਦੇ ਘਰ ਦੀ ਮਰਿਆਦਾ ਜੋ ਗੁਰਦੁਆਰੇ ਦੇ ਅਸੂਲ ਉਹੀ ਸਿੱਖ ਦੇ ਘਰ ਦੇ ਅਸੂਲ ਹੁਣ ਸਾਡੇ ਹੈ ਕੀ ਹੈ ਗੁਰਦੁਆਰੇ ਦੇ ਅਸੂਲ ਕੁਝ ਹੋਰ ਨੇ ਸਾਡੇ ਘਰਾਂ ਦੇ ਅਸੂਲ ਤੇ ਹੋਰ ਨੇ ਇਹਨੂੰ ਕਹਿੰਦੇ ਨੇ ਮਨ ਮਤ ਇਹ ਕਹਿੰਦੇ ਨੇ ਮਨ ਮਤ ਗੁਰੂ ਦੀ ਮਤ ਉਦਣ ਸਾਡੇ ਘਰ 'ਚ ਮੰਨਾਂਗੇ ਜਿੱਦਣ ਗੁਰੂ ਜੀ ਦੇ ਅਸੂਲ ਸਾਡੇ ਘਰ 'ਚ ਆ ਜਾਣਗੇ ਜਿੱਦਣ ਸਮਝ ਜਾਵਾਂਗੇ ਆਪਾਂ ਉਦੋਂ ਉਹ ਕਹਿੰਦੇ ਉਹ ਗਰਜਾ ਜਿਹਾ ਭਾਂਡੇ ਕਿੱਥੇ ਨੇ ਤੇਰੇ ਕਹਿੰਦੇ ਉਹ ਪਏ ਨੇ ਕਹਿੰਦੇ ਅੱਜ ਤੇ ਅੰਮ੍ਰਿਤ ਛਕ ਲਿਆ ਲਿਆ ਇੱਥੇ ਇਕੱਠੀ ਰੋਟੀ ਖਾਇਆ ਕਰਾਂਗੇ ਇਕੱਠੇ ਖਾਇਆ ਕਰਾਂਗੇ ਰੋਟੀ ਬਹਿ ਇੱਥੇ ਮੇਰੇ ਕੋਲ ਆਪਾਂ ਪ੍ਰਸ਼ਾਦ ਛਕ ਲਈਏ ਲਿਆ ਵੀ ਘਰ ਵਾਲੀ ਨੂੰ ਕਿਹਾ ਕਰੇ ਮੈਨੂੰ ਵੀ ਪਾ ਦੇ ਇਹਨੂੰ ਵੀ ਪਾ ਦੇ ਨਾਲ ਬਰਾਬਰ ਬਹਿ ਕੇ ਖਾ ਕੋਈ ਫਰਕ ਨਹੀਂ ਇੱਥੇ ਗੱਲ ਜਿੱਦਣ ਖੜੇਗੀ ਗੱਲ ਬਣੇਗੀ ਤੁਹਾਡੀਆਂ ਬਾਹਾਂ ਬਣ ਜਾਣਗੇ ਲੋਕ ਠੀਕ ਹੈ ਧੋਖਾ ਕਰਨ ਵਾਲੇ ਵੀ ਜ਼ਿੰਦਗੀ 'ਚ ਮਿਲਦੇ ਐ ਪਰ ਬਾਹਾਂ ਬਣ ਜਾਣਗੇ ਇਦਾਂ ਜਦੋਂ ਪਿਆਰ ਪਵੇਗਾ ਇਦਾਂ ਗੱਲ ਅੱਗੇ ਤੁਰੇਗੀ ਗੱਲ ਬਣੇਗੀ ਕਹਿੰਦੇ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਲੈ ਹੁਣ ਮਜ਼ਬੀ ਮਜ਼ਬੀ ਨਾ ਰਹਿ ਗਿਆ ਜੱਟ ਜੱਟ ਨਾ ਰਹਿ ਗਿਆ ਦੋਵੇਂ ਬਣ ਗਏ ਸਿੰਘ ਖਾਲਸੇ ਦੋਵੇਂ ਜਣੇ ਭਰਾ ਅੰਮ੍ਰਿਤਸਰ ਸਾਹਿਬ ਕਹਿੰਦੇ ਚੱਲੀਏ ਚਲੋ ਦਰਸ਼ਨ ਮੇਲੇ ਕਰੀਏ ਗੁਰੂ ਦੇ ਪਿਆਰੇ ਕੁਝ ਆਏ ਹੋਣਗੇ ਰਲ ਮਿਲ ਕੇ ਸਤਸੰਗ ਕਰਾਂਗੇ ਉਡੀਕਦਾ ਹੀ ਰਹਿੰਦਾ ਸਿੱਖ ਤੇ ਸਦਾ ਹੀ ਚਾਹਵਾਨ ਰਹਿੰਦਾ ਕਿ ਕੋਈ ਵੀ ਸਮਾਂ ਆਵੇ ਕੋਈ ਆਣ ਮਲਾਵੇ ਮੇਰਾ ਪ੍ਰੀਤਮ ਪਿਆਰਾ ਹਉ ਤਿਸ ਪੈ ਆਪ ਵੇਚ ਉਹ ਤੇ ਤਰਸਦੇ ਰਹਿੰਦੇ ਆ ਜੀ ਕਦੋਂ ਸਮਾਂ ਮਿਲੇ ਪ੍ਰਭ ਮਿਲਵੇ ਕੋ ਪ੍ਰੀਤ ਮਨ ਲਾਗੀ ਪਾਏ ਲਗੋ ਮੋਹ ਕਰੋ ਬੇਨਤੀ ਕੋ ਸੰਤ ਮਿਲੇ ਵਡਭਾਗੀ ਕੋਈ ਮਿਲੇ ਕੋਈ ਰਾਹ ਦੱਸੇ ਮਨ ਅਰਪੋ ਧਨ ਰੱਖੋ ਆਗੇ ਮਨ ਕੀ ਮਤ ਮੋਹੇ ਸਗਲ ਤਿਆਗੀ ਮੈਂ ਆਪਣੀ ਮਨ ਦੀ ਮਤ ਛੱਡਾਂ ਮੈਨੂੰ ਕੋਈ ਗੁਰੂ ਦਾ ਪਿਆਰਾ ਮਿਲੇ ਤੇ ਕਹਿੰਦੇ ਆ ਜੀ ਜਦੋਂ ਇਹ ਦੋਵੇਂ ਜਣੇ ਦਰਬਾਰ ਸਾਹਿਬ ਦਰਸ਼ਨ ਕਰਨ ਜਾ ਰਹੇ ਐ ਮਨ ਵਿੱਚ ਸੋਚਦੇ ਆ ਵੀ ਚਲੋ ਦਰਸ਼ਨ ਕਰਕੇ ਆਈਏ ਕੋਈ ਗੁਰੂ ਦੇ ਪਿਆਰੇ ਮਿਲਣਗੇ ਰਲ ਮਿਲ ਕੇ ਬਹਿ ਕੇ ਸਤਸੰਗ ਕਰਾਂਗੇ ਬੜੇ ਸ਼ੌਂਕ ਨਾਲ ਬੜੀ ਰੀਝ ਨਾਲ ਬੜੇ ਜਜ਼ਬੇ ਨਾਲ ਕਾਹਲੀ ਕਾਹਲੀ ਦਰਬਾਰ ਸਾਹਿਬ ਵੱਲ ਜਾ ਰਹੇ ਐ ਤੇ ਤਰਨ ਤਾਰਨ ਦਾ ਏਰੀਆ ਪੱਟੀ ਦਾ ਏਰੀਆ ਇਦਾਂ ਇਸ ਏਰੀਏ ਦੇ ਵਿੱਚ ਜਦੋਂ ਇਹ ਇਸ਼ਨਾਨ ਕਰਕੇ ਸਤਸੰਗ ਕਰਕੇ ਵਾਪਸ ਮੁੜੇ ਤੇ ਕੁਝ ਨਾ ਸੰਗਤ ਇਦਾਂ ਲੰਘ ਰਹੀ ਹੈ ਤੇ ਉਹ ਸਮਾਂ ਬੜਾ ਭਿਆਨਕ ਸੀ ਲੁੱਕ ਛਿਪ ਕੇ ਜੰਗਲਾਂ ਵਿੱਚ ਰਹਿਣਾ ਪੈਂਦਾ ਸੀ ਬਹੁਤ ਭਿਆਨਕ ਸਮਾਂ ਸੀ ਬੜੇ ਭਿਆਨਕ ਤੋਂ ਭਿਆਨਕ ਸਮੇਂ ਸਿੰਘਾਂ ਤੇ ਆਉਂਦੇ ਰਹੇ ਆ ਭਾਈ ਅੱਜ ਤੇ ਬੜੀ ਮੌਜ ਲੱਗੀ ਪਈ ਹੈ ਹਰ ਬੰਦੇ ਦੀ ਗੱਲ ਦੁਨੀਆ ਵਿੱਚ ਪਹੁੰਚ ਰਹੀ ਹੈ ਇੱਥੇ ਬੋਲਦੇ ਆ ਸਾਰੀ ਦੁਨੀਆ ਸੁਣ ਰਹੀ ਹੈ ਇੱਥੇ ਕੋਈ ਹੈਪਨ ਹੋ ਜਾਏ ਆ ਪਿੰਡ ਵਿੱਚ ਪਤਾ ਬਾਅਦ ਚ ਲੱਗੇਗਾ ਸਾਰੀ ਅਮਰੀਕਾ ਚ ਪਤਾ ਪਹਿਲਾਂ ਲੱਗ ਜਾਂਦਾ ਹੈ ਕਿੰਨਾ ਸੌਖਾ ਹੋ ਗਿਆ ਕੰਮ ਕਿੰਨੀ ਵਿਆਖਿਆ ਕਰ ਦਿੱਤੀ ਧਰਮ ਦੀ ਸਾਇੰਸ ਨੇ ਆਖੋ ਸਤਨਾਮ ਸਾਇੰਸ ਨੇ ਧਰਮ ਦੀ ਕਿੰਨੀ ਸੋਹਣੀ ਵਿਆਖਿਆ ਕਰ ਦਿੱਤੀ ਬਾਕੀ ਧਰਮਾਂ ਦਾ ਤੇ ਪਤਾ ਨਹੀਂ ਜਿਹੜਾ ਧਰਮ ਸਾਨੂੰ ਗੁਰੂ ਜੀ ਨੇ ਮੰਨਣ ਨੂੰ ਦੱਸਿਆ ਹੈ ਪਰਮਾਤਮਾ ਦੇ ਨਿਯਮ ਪਰਮਾਤਮਾ ਦੇ ਧਰਮ ਮੰਨਣ ਨੂੰ ਜਿਹੜਾ ਗੁਰੂ ਨਾਨਕ ਨੇ ਦੱਸਿਆ ਹੈ ਸਾਇੰਸ ਗੁਰੂ ਨਾਨਕ ਦੇ ਦੱਸੇ ਹੋਏ ਧਰਮ ਦੀ ਵਿਆਖਿਆ ਕਰਦੀ ਹੈ ਵਧੀਆ ਤਰੀਕੇ ਨਾਲ ਸਾਨੂੰ ਸਮਝਾਉਂਦੀ ਹੈ ਸਾਇੰਸ ਹਰ ਚੀਜ਼ ਹੋਰ ਵੀ ਵਧੀਆ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ ਪਰਮਾਤਮਾ ਦੇ ਬਣਾਏ ਹੋਏ ਨਿਯਮਾਂ ਨੂੰ ਮੰਨਦਿਆਂ ਹੀ ਸਾਇੰਸਦਾਨਾਂ ਨੇ ਜਹਾਜ਼ ਬਣਾਏ ਨੇ ਪਰਮਾਤਮਾ ਦੇ ਨਿਯਮਾਂ ਨੂੰ ਸਮਝ ਕੇ ਹੀ ਸਾਇੰਸਦਾਨਾਂ ਨੇ ਆ ਗੱਡੀਆਂ ਬਣਾਈਆਂ ਨੇ, ਜੋ ਕੁਝ ਵੀ ਬਣ ਰਿਹਾ ਜਾਂ ਬਣੇਗਾ ਇਹ ਪਰਮਾਤਮਾ ਦੇ ਨਿਯਮਾਂ ਨੂੰ ਤੋੜ ਕੇ ਨਹੀਂ, ਇਹ ਰੱਬ ਦੇ ਸੱਚੇ ਧਰਮ ਨੂੰ ਸਮਝ ਕੇ ਹੀ ਬਣਾਇਆ ਜਾ ਸਕਦਾ ਹੈ। ਨਿਯਮਾਂ ਨੂੰ ਸਮਝਿਆ ਜਾਂਦਾ ਹੈ ਤੇ ਫਿਰ ਨਿਯਮਾਂ ਨੂੰ ਅੱਗੇ ਖੋਲ ਦਿੱਤਾ ਜਾਂਦਾ ਹੈ। ਸਾਇੰਸ ਧਰਮ ਦੀ ਵਿਆਖਿਆ ਕਰਦੀ ਹੈ ਪਰ ਸੱਚਾ ਧਰਮ ਜਿਹੜਾ ਰੱਬ ਦਾ ਹੈ, ਰੱਬ ਦੇ ਧਰਮ ਦੀ ਵਿਆਖਿਆ ਸਾਇੰਸ ਕਰਦੀ, ਪਰਮਾਤਮਾ ਦੇ ਨਿਯਮਾਂ ਨੂੰ ਖੋਲ ਖੋਲ ਕੇ ਦੱਸਦੀ ਹੈ ਸਾਇੰਸ। ਕੋਈ ਸਾਇੰਸ ਧਰਮ ਤੋਂ ਉਲਟ ਨਹੀਂ, ਰੱਬ ਦੇ ਬਣਾਏ ਹੋਏ ਧਰਮ ਨੂੰ ਸਾਇੰਸ ਖੋਲਦੀ ਹੈ, ਸਗੋਂ ਵਿਆਖਿਆ ਕਰਦੀ ਹੈ। ਇਹ ਦੋਵੇਂ ਭਰਾ ਹੁਣ ਵੇਖੋ, ਅੱਜ ਕੱਲ੍ਹ ਮੌਜ ਬੜੀ ਹੈ, ਉਦੋਂ ਸਮਾਂ ਬੜਾ ਭਿਆਨਕ ਸੀ, ਭਿਆਨਕ ਸਮਾਂ ਸੀ। ਇਹ ਦੋਵੇਂ ਜਣੇ ਨਾ ਜਦੋਂ ਵੇਖਿਆ ਵੀ ਉਹ ਕੋਈ ਲੋਕ ਤੁਰੇ ਆਉਂਦੇ ਆ ਵੀ ਵੇਖ ਨਾ ਲੈਣ ਕਿਤੇ ਸਾਨੂੰ, ਲੁੱਕ ਲੁੱਕ ਕੇ ਦਿਨ ਕੱਟਦੇ ਸੀ ਸਿੰਘ, ਉਦੋਂ ਲੁੱਕ ਲੁੱਕ ਕੇ ਦਿਨ ਕੱਟਦੇ ਸੀ। ਇਹਨਾਂ ਦੋਵਾਂ ਜਣਿਆਂ ਨੇ ਫਿਰ ਵੇਖਿਆ ਵੀ ਕਿਤੇ ਵੇਖ ਨਾ ਲੈਣ, ਮਨ ਚ ਇਦਾਂ ਆਉਂਦਾ, ਕਹਿੰਦੇ ਲੁੱਕ ਜਾਈਏ ਪਾਸੇ ਹੋ ਗਏ, ਝਾੜੀ ਓਲੇ ਲੁੱਕ ਗਏ ਤੇ ਇੱਕ ਵਿੱਚ ਜਿਹੜਾ ਜਥਾ ਲੰਘਣ ਵਾਲਾ ਉਹ ਕਹਿੰਦੇ ਉਹ ਵੇਖੋ ਸਿੰਘ, ਉਹ ਸਿੰਘ, ਉਹ ਸਿੰਘ, ਇੱਕ ਨੀ ਦੋ ਨੇ, ਦੋ ਨੇ ਸਿੰਘ, ਦੋ ਦਸਤਾਰਾਂ ਬੰਨੀਆਂ ਨੇ, ਦਾੜਾ ਰੱਖਿਆ, ਸਿੰਘ ਦੋ ਨੇ। ਉਹ ਕਹਿੰਦੇ ਵਿੱਚੋਂ ਇੱਕ ਕਹਿੰਦਾ ਵੀ ਸਿੰਘ ਨਹੀਂ ਹੋਣੇ ਓਏ, ਬਹੁ ਰੂਪੀਏ ਹੋਣਗੇ, ਸਿੰਘ ਨਹੀਂ ਹੋਣੇ, ਸਿੰਘ ਤੇ ਹੁੰਦੇ ਨੇ ਸ਼ੇਰ, ਇਹ ਤੇ ਗਿੱਦੜ ਨੇ। ਅਖੇ ਕਿਉਂ? ਕਹਿੰਦੇ ਡਰਦੇ ਨਹੀਂ ਹੁੰਦੇ ਸਿੰਘ, ਇਹ ਤੇ ਲੁਕਦੇ ਫਿਰਦੇ ਐ, ਇਹ ਲੁਕਦੇ ਫਿਰਦੇ ਐ ਸਿੰਘ, ਇਹ ਤੇ ਡਰੋਕਲ ਜੇ ਬੰਦੇ ਕੋਈ, ਇਹ ਤੇ ਗਿੱਦੜ ਐ, ਸ਼ੇਰ ਕਿੱਥੇ ਐ, ਐਦਾਂ ਕਿਹਾ। ਉਸੇ ਵੇਲੇ ਫਿਰ ਉਹ ਸੁਣ ਗਈ ਨਾ ਜਦੋਂ ਆਵਾਜ਼ ਵੀ ਗਿੱਦੜ ਨੇ ਸ਼ੇਰ, ਐਦਾਂ ਕਹਿ ਕੇ ਉਹ ਤੇ ਲੰਘ ਗਏ। ਇਹ ਦੋਵੇਂ ਜਣੇ ਇੱਕ ਦੂਜੇ ਵੱਲ ਵੇਖਣ ਵੀ ਕਹਿ ਕੀ ਗਏ ਵੀ ਤੇ ਗਿੱਦੜ ਨੇ। ਜਿੱਦਾਂ ਹੁਣ ਮੰਨ ਲਓ ਗੁਰਮੁਖੋ, ਇੱਕ ਗੱਲ ਤੁਹਾਨੂੰ ਮੈਂ ਹੋਰ ਵੀ ਦੱਸਦਾ ਇੱਥੇ ਇੱਕ ਮਿੰਟ ਲਈ, ਸਿਰਫ ਇਹੋ ਜਿਹੀ ਗੱਲ ਹੀ ਨਹੀਂ ਪਕੜੀ ਦੀ ਹੁੰਦੀ ਜਦੋਂ ਅਗਲਾ ਕਵੇ ਵੀ ਸੂਰਮੇ ਨੇ, ਬਹਾਦਰ ਬਹੁਤ ਹੈ, ਬਹਾਦਰਾਂ ਦੀ ਕੌਮ ਹੈ ਸਿੱਖ ਕੌਮ। ਇਹ ਵੀ ਚੇਤਾ ਰੱਖਿਓ ਵੀ ਗਿਆਨੀਆਂ ਦੀ, ਸਮਝਦਾਰਾਂ ਦੀ, ਸਿਆਣਿਆਂ ਦੀ ਕੌਮ ਹੈ। ਇਹ ਭਾਵੁਕ ਨਹੀਂ ਹੁੰਦੇ, ਇਹ ਜਜ਼ਬਾਤੀ ਨਹੀਂ ਹੁੰਦੇ, ਇਹ ਕਾਲੇ ਨਹੀਂ ਪੈਂਦੇ। ਇਹ ਗੱਲਾਂ ਵੀ ਨੋਟ ਕਰ ਲੈਣੀਆਂ ਚਾਹੀਦੀਆਂ ਨੇ ਸਾਡੇ ਸਿੱਖ ਨਾ ਜਦੋਂ ਐਂ ਜੇ ਕੋਈ ਸ਼ਾਬਾਸ਼ ਦੇ ਦੇ ਵੀ ਬੱਲੇ ਬੱਲੇ। ਆਪਾਂ ਕਈ ਵਾਰੀ ਕਿਸੇ ਤੋਂ ਕੰਮ ਲੈਣਾ ਹੋਵੇ ਨਾ, ਜਦੋਂ ਕਿਸੇ ਬੰਦੇ ਤੋਂ ਕੰਮ ਲੈਣਾ ਹੋਵੇ ਫਿਰ ਨਿਆਣੇ ਨੂੰ ਆਪਾਂ ਉਹ ਬੱਲੇ ਬੱਲੇ ਨਹੀਂ ਥੱਕਦਾ, ਇਹ ਨਹੀਂ ਥੱਕਦਾ, ਇਹ ਤੇ ਹੁਣੇ ਹੀ ਜਾਏਗਾ ਦੁਕਾਨ ਤੋਂ, ਲੈ ਵੇਖੀ ਠੰਡਾ ਲੈ ਕੇ ਆਉਂਦਾ ਮੇਰੇ ਲਈ, ਇਹ ਤਾਂ ਕਹਿੰਦੇ ਨਾ ਆਪਾਂ। ਨਿਆਣਾ ਫਿਰ ਫੁਕਰੀ ਜਾ ਜਾਂਦਾ, ਨਿਆਣਾ ਫਿਰ ਇਦਾਂ ਹੀ ਕਰਦਾ, ਆਪਾਂ ਥੋੜਾ ਜਿਹਾ ਪੰਪ ਜਿਹਾ ਮਾਰ ਦਿੰਦੇ ਹਾਂ ਤੇ ਨਿਆਣਾ ਫਿਰ ਭੱਜ ਲੈਂਦਾ ਵੀ ਆਪਾਂ ਵੀ ਇਦਾਂ ਹੀ ਕਰਦੇ ਰਹੇ ਨਿੱਕੇ ਹੁੰਦੇ। ਜਦੋਂ ਅਗਲਾ ਇਦਾਂ ਜੇ ਕਹਿ ਦਿੰਦਾ ਵੀ ਲੈ ਵੀ ਇਹ ਨਹੀਂ ਥੱਕਦਾ, ਬਈ ਵੇਖਿਓ ਬਈ ਹੁਣ ਵੇਖਿਓ ਬਈ, ਇਦਾਂ ਹੀ ਹੈ ਜੀ। ਬੜਿਆਂ ਨੇ ਸਾਨੂੰ ਇਦਾਂ ਕਹਿ ਕੇ ਓਏ ਸਿੱਖੋ, ਇਹ ਨਹੀਂ ਥੱਕਦੇ, ਓਏ ਇਹ ਨਹੀਂ ਪਰਵਾਹ ਕਰਦੇ, ਫਿਰ ਛਾਤੀਆਂ 'ਚ ਗੋਲੀਆਂ ਖਾਂਦੇ ਰਹਿ ਜਾਂਦੇ ਆ, ਅਗਲਾ ਦਿਮਾਗ ਵਰਤ ਕੇ ਕੁਰਸੀਆਂ 'ਤੇ ਬਹਿ ਜਾਂਦਾ। ਆਖੋ
ਸਤਨਾਮ,
ਆਹ ਪੁਆਇੰਟ ਨੋਟ ਕਰਿਓ, ਸਾਨੂੰ ਸਦਾ ਹੀ ਇਦਾਂ ਕਹਿੰਦੇ ਜਿਵੇਂ ਪਹਿਰੇਦਾਰ ਬਣਾਇਆ ਹੁੰਦਾ ਹੈ ਵੀ ਬੋਡੀ ਗਾਰਡ ਹੀ ਅਸੀਂ ਖੜਨ ਜੋਗੇ ਹਾਂ, ਬਸ ਪਹਿਰੇਦਾਰ ਬਣਾਇਆ ਇਦਾਂ ਲੱਗਦਾ ਹੈ। ਇਦਾਂ ਦੀਆਂ ਗੱਲਾਂ, ਇਤਿਹਾਸ ਵੀ ਇਦਾਂ ਦਾ ਬਣਿਆ ਤੇ ਸਾਨੂੰ ਵੀ ਸਮਝਾਇਆ ਹੀ ਸਿਰਫ ਇਹ ਗੱਲਾਂ ਗਈਆਂ ਨੇ, ਇਹ ਗੱਲਾਂ ਸਮਝਾਈਆਂ ਗਈਆਂ ਨੇ। ਇਸ ਨੁਕਤੇ ਨੂੰ ਜ਼ਿਆਦਾ ਖੋਲਿਆ, ਇਸ ਟੌਪਿਕ ਤੇ ਜ਼ਿਆਦਾ ਗੱਲ ਕੀਤੀ ਹੈ। ਸਿੱਖ ਕਿੰਨੇ ਸਮਝਦਾਰ ਹੋਏ ਆ, ਇਸ ਟੌਪਿਕ ਤੇ ਗੱਲ ਘੱਟ ਹੁੰਦੀ ਹੈ, ਇਸ ਟੌਪਿਕ ਤੇ ਘੱਟ ਗੱਲ ਹੁੰਦੀ ਹੈ, ਇਸ ਗੱਲ ਤੇ ਇਹਦੇ ਤੇ ਹੀ ਜ਼ਿਆਦਾ ਹੁੰਦੀ ਹੈ। ਇਸੇ ਕਰਕੇ ਆਪਣੇ ਸਭ ਤੋਂ ਵੱਧ ਜਦੋਂ ਵੀ ਕੋਈ ਜੰਗਾਂ ਲੱਗਣਗੀਆਂ ਸਿੱਖ ਸਭ ਤੋਂ ਅੱਗੇ ਹੋ ਕੇ ਲੜਨਗੇ, ਸਭ ਤੋਂ ਅੱਗੇ ਦੇਸ਼ ਭਗਤ ਬਣਨਗੇ, ਦੇਸ਼ ਦੀ ਰਾਖੀ ਕਰਨਗੇ। ਪਰ ਦੇਸ਼ ਨੇ ਸਾਡੇ ਪੰਜਾਬ ਦਿਆਂ, ਸਾਡੇ ਪੰਜਾਬੀਆਂ ਨੂੰ, ਸਾਡੇ ਨੌਜਵਾਨਾਂ ਨੂੰ ਦੇਸ਼ ਦਾ ਬੜਾ ਫਿਕਰ ਹੈ, ਪਰ ਦੇਸ਼ ਨੂੰ ਪੰਜਾਬੀਆਂ ਦਾ ਘੱਟ ਹੀ ਫਿਕਰ ਹੈ। ਇਹ ਕਹਿੰਦੇ ਦੇਸ਼ ਭਗਤੀ, ਦੇਸ਼ ਪਿਆਰ, ਦੇਸ਼ ਪਿਆਰ। ਮੈਂ ਕਹਿੰਦਾ ਦੇਸ਼ ਪਿਆਰ ਚਾਹੀਦਾ, ਇਹਦਾ ਅਰਥ ਇਹ ਨਹੀਂ ਵੀ ਦੇਸ਼ ਪਿਆਰ ਨਹੀਂ ਚਾਹੀਦਾ, ਦੇਸ਼ ਪਿਆਰ ਚਾਹੀਦਾ ਹੈ, ਪਰ ਸਿਰਫ ਸਾਨੂੰ ਇਦਾਂ ਦੀਆਂ ਗੱਲਾਂ ਕਰ ਕਰਕੇ ਹੀ ਬਸ ਵੀ ਇਹ ਤੇ ਬੜੇ ਸੂਰਮੇ ਨੇ ਜੀ, ਇਹ ਤੇ ਜੀ ਚੱਕ ਦਿੰਦੇ ਨੇ ਫੱਟੇ, ਫਿਰ ਆਪਣੇ ਵਾਲੇ ਫਿਰ ਤੁਹਾਨੂੰ ਪਤਾ ਹੀ ਹੈ ਇੰਨਾ ਕਹਿਦੇ ਸਹੀ ਕੋਈ, ਵੀ ਇਹ ਤੇ ਫੱਟੇ ਚੱਕ ਦਿੰਦੇ ਨੇ, ਵਾਹ ਆਪਾਂ ਤੇ ਝੰਡੇ ਚੁੱਕ ਕੇ ਉਦਣ ਹੀ ਨਾਰੇ ਲਾਉਣ ਲੱਗ ਜਾਂਦੇ ਵੀ ਚੱਲ ਯਾਰ ਹੁਣ ਦੇਖਾਂਗੇ। ਜੇ ਆਪਾਂ ਸਿਆਣੇ ਹੋਈ ਅਗਲਾ ਚੱਕ ਚੱਕ ਫੱਟੇ ਵੀ ਚੱਕ ਦੇਵਾਂਗੇ ਪਹਿਲਾਂ ਗੱਲ ਤੇ ਸੁਣ ਲਓ ਏਦਾਂ ਸਿਆਣੀ ਗੱਲ ਹੋਈ ਨਾ ਤੇ ਠੀਕ ਹੈ ਗੱਲ ਆਹ ਕੀ ਪੰਪ ਜੇ ਮਾਰੀ ਜਾਂਦਾ ਯਾਰ ਤੂੰ ਅਸੀਂ ਕੋਈ ਨਿਆਣੇ ਆ ਕੋਈ ਬੱਚੇ ਆ ਅਸੀਂ ਵੀ ਤੁਸੀਂ ਸਾਨੂੰ ਏਦਾਂ ਏਦਾਂ ਹੀ ਕਰੀ ਜਾਂਦੇ ਹੋ ਸਾਰੀ ਜ਼ਿੰਦਗੀ ਆਪਾਂ ਏਦਾਂ ਹੀ ਰਹਿਣਾ ਜਿਹੜਾ ਆ ਗਿਆ ਬਸ ਮਾੜਾ ਜਿਹਾ ਕੋਈ ਗਰਮ ਜਿਹਾ ਗੱਲ ਆਪਾਂ ਫਿਰ ਚੱਕ ਦਿਓ ਫੱਟੇ ਏਦਾਂ ਕਿਉਂ ਬਈ ਸਿਆਣੀ ਗੱਲ ਕਦੋਂ ਕਰਨੀ ਸਿੱਖਾਂਗੇ ਠੀਕ ਹੈ ਭਾਈ ਤੁਰਦੇ ਹਾਂ ਤੁਰਾਂਗੇ ਪਰ ਸਿਆਣਿਆਂ ਵਾਂਗੂ ਨਿਆਣਿਆਂ ਵਾਂਗੂ ਨਹੀਂ ਲੱਗਾਂਗੇ ਤੁਹਾਡੇ ਮਗਰ ਪਰ ਸਿਆਣਿਆਂ ਵਾਂਗੂ ਲਾਓ ਐਵੇਂ ਕਮਲਿਆਂ ਕਮਲੇ ਨਹੀਂ ਅਸੀਂ ਕੋਈ ਪਹਿਲਾਂ ਗੱਲਬਾਤ ਕਰੀਏ ਫਿਰ ਵੇਖਦੇ ਹਾਂ ਤੁਰਨਾ ਕਿ ਨਹੀਂ ਤੁਰਨਾ ਸਿਆਣਿਆਂ ਵਾਂਗੂ ਕਮਲਿਆਂ ਵਾਂਗੂ ਨਹੀਂ ਅੱਛਾ ਜੀ ਹੁਣ ਵੇਖਿਓ ਉਹ ਦੋਵੇਂ ਜਣੇ ਆ ਚੇਤਾ ਰੱਖਿਓ ਗੱਲ ਸਿਰਫ ਇਹ ਪੁਆਇੰਟ ਜਿਹੜੇ ਨੇ ਕੱਲੇ ਵੀ ਜਦੋਂ ਆਹ ਗੱਲ ਆਉਂਦੀ ਹੈ ਨਾ ਵੀ ਬਈ ਸਿੰਘਾਂ ਨੂੰ ਐ ਕਹਿਤਾ ਹੁਣ ਉਹ ਤੇ ਠੀਕ ਹੈ ਕਦੇ ਇਹ ਨੁਕਤਾ ਵੀ ਸਾਡੇ ਦਿਮਾਗ 'ਚ ਆ ਗਿਆ ਵੀ ਏਦਾਂ ਕਿਹਾ ਉਦੋਂ ਬੰਦਾ ਤਲਵਾਰ ਵੀ ਚੁੱਕ ਸਕਦਾ ਖੜ ਸਕਦਾ ਪਰ ਜਦੋਂ ਮੇਰੇ ਵਰਗਾ ਬੰਦਾ ਸਟੇਜ ਤੇ ਇੱਥੇ ਬਹਿ ਕੇ ਕਹਿੰਦਾ ਨਾ ਵੀ ਸਿਆਣੇ ਬਣੋ ਆਪਾਂ ਮੂਰਖਾਂ ਆਪਾਂ ਮੈਂ ਆਪਣੇ ਆਪ ਨੂੰ ਕਹਿੰਦਾ ਆਪਾਂ ਬਹੁਤ ਮੂਰਖ ਹਾਂ ਸਾਨੂੰ ਬੁੱਧੂ ਬਹੁਤ ਬਣਾਇਆ ਜਾਂਦਾ ਹੈ ਇਹ ਵੀ ਗੱਲ ਸਾਡੇ ਦਿਲ ਤੇ ਲੱਗਣੀ ਚਾਹੀਦੀ ਵੀ ਹੁਣ ਸਿਆਣੇ ਬਣਨਾ ਹੈ ਤਲਵਾਰ ਤੇ ਅਗਲਾ ਉਹਦੀ ਚੁੱਕ ਲੈਂਦਾ ਹੈ ਮਾੜਾ ਜਿਹਾ ਕਿਸੇ ਨੇ ਕਹਿ ਦਿੱਤਾ ਵੀ ਲੈ ਵੀ ਐਂ ਕਹਿ ਦਿੱਤਾ ਅਣਖ ਮੇਰੀ ਅਣਖ ਜਦੋਂ ਸਾਨੂੰ ਬੁੱਧੂ ਬਣਾਉਂਦਾ ਕੋਈ ਉਦੋਂ ਵੀ ਅਣਖ ਜਾਗਣੀ ਚਾਹੀਦੀ ਵੀ ਲੈ ਵੀ ਅੱਗੇ ਤੋਂ ਨਹੀਂ ਬੁੱਧੂ ਬਣਨਾ ਆਖੋ ਸਤਨਾਮ ਅੱਗੇ ਤੋਂ ਨਹੀਂ ਬੁੱਧੂ ਬਣਨਾ ਉਦੋਂ ਵੀ ਅਣਖ ਜਗਾਈ ਵੀ ਅੱਜ ਤੋਂ ਬਾਅਦ ਮਤ ਲਈਏ ਸਮਝੀਏ ਆ ਜਿਹੜੀ ਗਲਤੀ ਪਹਿਲਾਂ ਹੋਈ ਹੈ ਮੁੜ ਕੇ ਨਾ ਹੋਵੇ ਪਹਿਲਾਂ ਵਾਲੀਆਂ ਭੁੱਲਾਂ ਮੁੜ ਕੇ ਨਾ ਹੋਣ ਜ਼ਿੰਦਗੀ ਵਿੱਚ ਏਦਾਂ ਏਦਾਂ ਸੁਭਾਅ ਬਣਾਈਏ ਉਹ ਕਹਿੰਦੇ ਇਹ ਤੇ ਗਿੱਦੜ ਨੇ ਸ਼ੇਰ ਨਹੀਂ ਏਦਾਂ ਕਹਿ ਦਿੱਤਾ ਉਹ ਦੋਵੇਂ ਜਣੇ ਕਹਿੰਦੇ ਵੀ ਆਹ ਕੀ ਕਹਿ ਦਿੱਤਾ ਭਾਈ ਉਸ ਵੇਲੇ ਕਹਿੰਦੇ ਚਲੋ ਫਿਰ ਇਹ ਤੇ ਬੜੀ ਬੋਲੀ ਮਾਰੀ ਮਿਹਣਾ ਮਾਰਿਆ ਮਿਹਣਾ ਕੁਛ ਤੇ ਕਰੀਏ ਜੰਗਲਾਂ ਵਿੱਚ ਸਿੰਘ ਲੁਕ ਲੁਕ ਕੇ ਦਿਨ ਕੱਟਦੇ ਐ ਉਸ ਵੇਲੇ ਫਿਰ ਇਹਨਾਂ ਦੋਨਾਂ ਨੇ ਛੱਡ ਕੇ ਬਰਾਦਰੀਆਂ ਭਾਈ ਬੋਤਾ ਸਿੰਘ ਭਾਈ ਗਰਜਾ ਸਿੰਘ ਬਰਾਦਰੀਆਂ ਛੱਡੀਆਂ ਇੱਕ ਬਾਟੇ ਚੋਂ ਅੰਮ੍ਰਿਤ ਛਕਿਆ ਭਰਾ ਭਰਾ ਬਣੇ ਦੋਵੇਂ ਜਣੇ ਬਹਿ ਗਏ ਕਹਿੰਦੇ ਕਰੀਏ ਕੀ ਹੁਣ ਸੋਚਣ ਦੋਵੇਂ ਸੂਰਮੇ ਸੋਚਣ ਦੋਵੇਂ ਸੂਰਮੇ ਕੁਝ ਕਰ ਦੇਖ ਲਾਈਏ ਸੋਚਣ ਦੋਵੇਂ ਸੂਰਮੇ ਕੁਝ ਕਰ ਦੇਖ ਲਾਈਏ ਕੁਝ ਕਰ ਦੇਖ ਲਾਈਏ ਸੋਚਣ ਦੋਵੇਂ ਸੂਰਮੇ ਕੁਝ ਕਰ ਦੇਖ ਲਾਈਏ ਸੋਚਣ ਦੋਵੇਂ ਸੂਰਮੇ ਕੁਝ ਕਰ ਦੇਖ ਲਾਈਏ ਕਰ ਦੇਖ ਲਾਈਏ ਮੇਣਾ ਲੋਹਣ ਵਾਸਤੇ ਮੇਣਾ ਲੋਹਣ ਵਾਸਤੇ ਜਿੱਤ ਲਿਖੇ ਲਾਈਏ ਮੇਣਾ ਲੋਹਣ ਵਾਸਤੇ ਜਿੱਤ ਲਿਖੇ ਲਾਈਏ ਆਵਾ ਲਿਖੇ ਲਾਈਏ ਮੇਣਾ ਲੋਹਣ ਵਾਸਤੇ ਜਿੱਤ ਲਿਖੇ ਲਾਈਏ ਮੇਣਾ ਲੋਹਣ ਵਾਸਤੇ ਜਿੱਤ ਲਿਖੇ ਲਾਈਏ ਲਿਖੇ ਲਾਈਏ ਜੋਦੇ ਜਿਉਂਦੇ ਮਰਨ ਲਈ ਜੋਦੇ ਜਿਉਂਦੇ ਮਰਨ ਲਈ ਜੱਗ ਨੂੰ ਸਮਝਾਈਏ ਜੋਦੇ ਜਿਉਂਦੇ ਮਰਨ ਲਈ ਜੱਗ ਨੂੰ ਸਮਝਾਈਏ ਜੱਗ ਨੂੰ ਸਮਝਾਈਏ ਲਈ ਜਗ ਨੂੰ ਸਮਝਾਈਏ ਜੋਦੇ ਜਿਉਂਦੇ ਮਰਨ ਜਗ ਨੂੰ ਸਮਝਾਈਏ ਜਗ ਨੂੰ ਸਮਝਾਈਏ ਇਸ ਮਰਨੇ ਤੇ ਜ
जग डरे जिस मरने ते जग डरे ओह मौत बुलाइए जिस मरने ते जग डरे ओह मौत बुलाइए मौत बुलाइए जिस मरने ते जग डरे ओह मौत बुलाइए जिस मरने ते जग डरे ओह मौत बुलाइए
मौत बुलाइए
परवाने बनन दा समा आप जगाइए जा परवाने बनन दा जे परवाने बनन दा चाहे ते समा भी आप जगाइए जे पतंगा बनना दीवा जगा सड़ना है जी दे ते बहाना बना ते साडा मरना भी कारज हो जाए कम हो जाए लेखे लगे मरना जे दुनिया जाग पवे ते कोई माड़ा नहीं चा परवाने बनन दा शमा आप जगाइए चा परवाने बनन दा शमा आप जगाइए आप जगाइए
परवाने बनन दा शमा आप जगाइए चा परवाने बनन दा शमा आप जगाइए जगाइए
सोचण दोवे सूर में कुछ कर दिखलाइए करिए कुछ अपनी जिंदगी विच ता लाभ है जिस मरने ते जग डरे ओह मौत बुलाइए दोवें जने कहिंदे की करिए फिर कहिंदे कुछ ऐसा कर जाइए दुनिया नू पता लग जे सिख मरे नहीं सिख जिउंदे है दुनिया नू पता लग जाए असी गिदड़ नहीं असी छेर ही हुंदे आ इस तन नू रख के की करना तन नू रख के की करना
रख के की करना तन नू रख के की करना
तन नू रख के की करना तन नू रख के की करना
जेड़ा कम ना बुरा आवे
जेड़ा कम ना बुरा आवे इस तन नू रख के की करना तन नू रख के की
तन नू ना बुरा आवे तन नू रख के की करना
बोलो तनू रख के की दोवां जणिआं ने फैसला किया इस तन नू रख के की करना जे कम ना गुरा दे ए बड़ी माड़ी गल सी उस वेले अपनी होंद नू खतरा बन गया इदां दा मैसेज चलिया गया भी खत्म हो गए है फिर इन्हों ने ना जी मौत किवें आवे ओदी भी प्लैनिंग कीती भी मरना तो है ही है प्लैन कर लो कम तो आवे साडा मरना
ਆ ਜਿਹੜੇ ਬੰਬ ਬੰਨ ਕੇ ਬੇਅੰਤ ਸਿੰਘ ਦੇ ਕੋਲ ਚਲੇ ਗਏ ਅਗਲੇ ਇਹੀ ਸੋਚਦੇ ਸੀ ਯਾਰ ਕੰਮ ਤੇ ਆਵੇ ਮਰਨਾ ਆਖੋ ਸਤਨਾਮ
ਸ੍ਰੀ ਵਾਹ
ਸਿੰਘ ਵੀ ਕਿਉਂ ਕਹੀਏ ਜੀ ਸਿੰਘ ਵੀ ਕਿਉਂ ਕਹੀਏ ਅੱਜ ਤੁਹਾਨੂੰ ਪਤਾ ਹੀ ਹੈ ਜਿਹੜੀ ਖਾਲਸਾ ਭਾਸ਼ਾ ਵਰਤਦਾ ਹੈ ਇਹੋ ਜਿਹੇ ਬੰਦਿਆਂ ਲਈ ਬੇਅੰਤਾ ਬੁੱਚੜ ਇਹੀ ਵਰਤਦੇ ਇਹੀ ਵਰਤਦੇ ਪਤਾ ਹੀ ਨਹੀਂ ਕਿੰਨੇ ਕਿ ਨਿਹੱਥੇ ਸਿੰਘਾਂ ਨੂੰ ਉਸ ਵੇਲੇ ਦੇ ਆਫਿਸਰਾਂ ਨੂੰ ਉਹਨਾਂ ਨੇ ਫੀਤੀਆਂ ਲਵਾਉਣ ਵਾਰਿਆਂ ਨੇ ਪਤਾ ਨਹੀਂ ਕਿੰਨੇ ਕੁ ਸੈਂਕੜੇ ਨੌਜਵਾਨ ਇੱਕ ਇੱਕ ਨੇ ਖਤਮ ਕੀਤੇ ਫੀਤੀਆਂ ਲਵਾਉਣ ਵਾਰਿਆਂ ਨੇ ਇੱਥੇ ਫੀਤੀਆਂ ਲੱਗ ਗਈਆਂ ਅਜੇ ਵੀ ਲੱਗੀਆਂ ਨੇ ਕਈਆਂ ਦੇ ਫੀਤੀਆਂ ਲੱਗੀਆਂ ਨੇ ਉਦੋਂ ਦੀਆਂ ਸਨ 90 91 92 93 94 ਤੱਕ ਬੜਿਆਂ ਨੇ ਇੱਥੇ ਫੀਤੀਆਂ ਲਵਾਈਆਂ ਜਿੰਨੇ ਵੱਧ ਮਾਰਦਾ ਗਿਆ ਉਨੀਆਂ ਫੀਤੀਆਂ ਲੱਗਦੀਆਂ ਗਈਆਂ ਛੋਟੇ ਛੋਟੇ ਅਹੁਦਿਆਂ ਵਾਲੇ ਵੱਡੇ ਵੱਡੇ ਅਹੁਦਿਆਂ ਤੇ ਪਛਾਤ ਤੇ ਸਰਕਾਰਾਂ ਨੇ ਚੁਣ ਚੁਣ ਕੇ ਮਾਰੇ ਨੌਜਵਾਨ ਪੰਜਾਬ ਦੇ ਇਦਾਂ ਦੇ ਹਾਲਾਤ ਪੈਦਾ ਕਰ ਦਿੱਤੇ ਇਦਾਂ ਦਾ ਸਿਸਟਮ ਬਣਿਆ ਤੇ ਜੇ ਉਸ ਵੇਲੇ ਬਿਆੰਤੇ ਵਰਗੇ ਨਾ ਮਰਦੇ ਹੋ ਸਕਦਾ ਆਪਣੇ ਵਿੱਚੋਂ ਵੀ ਕੋਈ ਨਾ ਹੁੰਦਾ ਨੌਜਵਾਨ ਹੋਰ ਪਤਾ ਨਹੀਂ ਕਿੰਨੇ ਕੁ ਮਾਰਨੇ ਸੀ ਉਹਨਾਂ ਨੇ ਅਗਲਾ ਕਹਿੰਦਾ ਯਾਰ ਮਰਨਾ ਤੇ ਹੈ ਹੀ ਹੈ ਪਰ ਕੰਮ ਤੇ ਆਵੇ ਮੌਤ ਵੀ ਆਵੇ ਪਰ ਕੰਮ ਤੇ ਆ ਜਾਏ ਕਿਸੇ ਕੋਈ ਗੱਲ ਤੇ ਬਣੇ ਤੇ ਉਸ ਵੇਲੇ ਧਿਆਨ ਨਾਲ ਸੁਣਨਾ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮਹਾਨ ਬਖਸ਼ਿਸ਼ ਅੰਮ੍ਰਿਤ ਲਿਆ ਹੋਇਆ ਦੋਵੇਂ ਭਰਾ 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 ਆ ਦੋਵੇਂ ਭਰਾ ਭਰਾ ਬਣ ਗਏ ਆ ਜਾਤ ਪਾਤ ਖਤਮ ਕੀਤੀ ਹੋਈ ਹੈ ਇਹਨਾਂ ਦੋਵਾਂ ਜਣਿਆਂ ਨੇ ਫਿਰ ਇੱਕ ਵਾਰੀ ਪਤਾ ਤੇ ਲੱਗੇ ਵੀ ਹੈ ਨੇ ਅਜੇ ਖਤਮ ਨਹੀਂ ਹੋਏ ਮਰੇ ਨਹੀਂ ਫਿਰ ਇਹਨਾਂ ਦੋਨਾਂ ਜਣਿਆਂ ਨੇ ਜਾ ਕੇ ਲਾਹੌਰ ਨੂੰ ਜਾਣ ਵਾਲਾ ਰਸਤਾ ਬੰਦ ਕਰ ਲਿਆ ਸੀ ਦੋ ਜਣੇ ਸੀ ਜੀ ਸਿਰਫ ਦੋ ਜਣੇ ਸੀ ਕੰਡਾਂ ਜੋੜ ਲਈਆਂ ਮੋਢੇ ਨਾਲ ਮੋਢਾ ਲਾ ਲਿਆ ਦੋ ਭਰਾ ਮਿਲ ਗਏ ਜਦੋਂ ਮਿਲ ਗਏ ਦੋ ਜਣੇ ਜਾਤ ਪੁਣਾ ਛੱਡਿਆ ਜਿਹੜੀਆਂ ਮੈਂ ਬੇਨਤੀ ਕੀਤੀ ਸੀ ਨਾ ਵੀ ਬਰਾਦਰੀ ਜਾਤਾਂ ਦੀਆਂ ਪੂਛਾਂ ਲਾਈ ਫਿਰਦੇ ਜਿਹੜੀਆਂ ਸਭ ਛੱਡੀਆਂ ਦੋਵੇਂ ਜਣੇ ਫਿਰ ਉੱਥੇ ਭਰਾ ਭਰਾ ਬਣ ਕੇ ਤੇ ਖੜੇ ਹੋ ਗਏ ਸਫੈਦੇ ਦੋ ਚਾਰ ਵੱਢ ਕੇ ਜਿਹੜੇ ਆ ਜਿਵੇਂ ਵੱਢ ਕੇ ਦਰਖਤ ਕਹਿ ਲਓ ਦਰਖਤ ਵੱਢ ਕੇ ਬੈਰੀਗੇਟ ਬਣਾ ਲਏ ਬੈਰੀਗੇਟ ਬਣੇ ਹੁੰਦੇ ਨੇ ਰਾਹ ਰੋਕਣ ਵਾਲੇ ਬੈਰੀਗੇਟ ਬਣਾ ਲਏ ਮੇਨ ਰਾਹ ਜਾਂਦਾ ਜਿਹੜਾ ਲਾਹੌਰ ਨੂੰ ਨੂਰਦੀਨ ਦੀ ਸਰਾਂ ਦੇ ਕੋਲ ਉਸ ਵੇਲੇ ਦਾ ਵੱਡਾ ਰਾਹ ਜਿਹੜਾ ਲਾਹੌਰ ਨੂੰ ਜਾਂਦਾ ਉਸ ਰਾਹ ਦੇ ਉੱਤੇ ਏਦਾਂ ਬੈਰੀਗੇਟ ਬਣਾ ਕੇ ਖੜ ਗਏ ਤੇ ਜਿਹੜੇ ਵੀ ਲੋਕ ਆਉਂਦੇ ਨੇ ਕਹਿੰਦੇ ਭਾਈ ਲੈ ਜੀ ਲੰਘਾ ਕੇ ਗੱਡਾ ਖੱਚਰਾਂ ਤੇ ਲੋਕ ਸਮਾਨ ਢੋਂਦੇ ਸੀ ਖੱਚਰਾਂ ਤੇ ਗਧਿਆਂ ਤੇ ਲੋਕ ਇਦਾਂ ਹੀ ਪੁਰਾਣੇ ਸਮਿਆਂ 'ਚ ਇਦਾਂ ਹੀ ਸਮਾਨ ਢੋਂਦੇ ਸੀ ਕਹਿੰਦੀ ਲੈ ਕਹਿੰਦੇ ਲੈ ਜੀ ਲੰਘ ਜਾ ਪਰ ਸਾਡਾ ਟੈਕਸ ਦੇ ਕੇ ਜਾਣਾ ਪੈਣਾ ਚੁੰਗੀ ਲੱਗਣੀ ਹੈ ਕਹਿੰਦੇ ਤੁਸੀਂ ਚੁੰਗੀ ਕਾਹਦੀ ਲੈਂਦੇ ਹੋ ਕਹਿੰਦੇ ਤੁਹਾਨੂੰ ਪਤਾ ਨਹੀਂ ਕਹਿੰਦੇ ਕੀ ਕਹਿੰਦੇ ਖਾਲਸੇ ਦਾ ਰਾਜ ਹੋ ਗਿਆ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਵੇਖੋ ਜਦੋਂ ਕੰਨ ਖੋਲਣੇ ਹੋਣ ਜਦੋਂ ਸਰਕਾਰ ਤੱਕ ਆਵਾਜ਼ ਪਹੁੰਚਾਉਣੀ ਹੋਵੇ ਹਲੂਣਾ ਦੇਣਾ ਹੋਵੇ ਜਦੋਂ ਆਪਣੇ ਖੂਨ ਨੂੰ ਜਾਗ ਬਣਾਉਣਾ ਹੋਵੇ ਜਾਗ ਤੇ ਥੋੜਾ ਜਿਹਾ ਹੀ ਬਹੁਤ ਹੁੰਦਾ ਹੈ 10 ਕਿਲੋ ਦੁੱਧ ਨੂੰ ਜਾਗ ਲਾਉਣ ਵਾਸਤੇ ਕਿੰਨਾ ਕੁ ਜਾਗ ਚਾਹੀਦਾ ਲੱਸੀ ਕਿੰਨੀ ਕੁ ਚਾਹੀਦੀ ਹੈ ਜਾਗ ਤੇ ਥੋੜਾ ਜਿਹਾ ਹੀ ਬਹੁਤ ਹੁੰਦਾ ਹੈ ਸਾਰੀ ਕੌਮ ਠੰਡੀ ਹੋਈ ਪਈ ਸੀ ਠੰਡੇ ਖੂਨ ਨੂੰ ਜਾਗ ਲਾਉਣ ਲਈ ਇੱਕ ਹੀ ਬਥੇਰਾ ਹੁੰਦਾ ਹੈ ਪਰ ਉਹਦਾ ਮਰਨਾ ਕਾਰਜ ਬਣੇ ਉਹਦੀ ਮੌਤ ਜਿਹੜੀ ਹੈ ਕਾਰਜ ਬਣ ਗਿਆ ਉਹ ਸਮਾਂ ਇਦਾਂ ਦਾ ਸੀ ਫਿਰ ਹਾਲਾਤਾਂ ਨੇ ਇਦਾਂ ਦੇ ਬਣਾਤਾ ਉਸ ਹਾਲਾਤ ਦੇ ਵਿੱਚ ਉਹ ਅਣਖ ਸੀ ਨਾ ਅਣਖ ਦੀ ਗੱਲ ਸੀ ਉਸ ਵੇਲੇ ਫਿਰ ਕਾਰਜ ਕੀਤਾ ਬਸ ਜਦੋਂ ਮੈਂ ਤੁਹਾਨੂੰ ਬੇਨਤੀ ਕਰਦਾ ਨਾ ਵੀ ਸਾਡਾ ਆਹ ਜਿਹੜਾ ਸਾਡੀ ਪਿਕਚਰ ਹੈ ਨਾ ਸਾਡੀ ਸਿੱਖਾਂ ਦੀ ਵੀ ਇਹ ਜੀ ਤਲਵਾਰਾਂ ਵਾਲੇ ਹੈ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਵੀ ਇਦਾਂ ਦੀ ਪਿਕਚਰ ਬਣਾਓ ਇਹ ਬੜੇ ਸੋਹਣੇ ਵਿਚਾਰਾਂ ਵਾਲੇ ਹੈ ਇਹ ਖਤਮ ਹੋਣੀ ਚਾਹੀਦੀ ਹੈ ਇਹ ਪਿਕਚਰ ਜਿਹੜੀ ਸਿਰਫ ਇੱਕੋ ਹੀ ਚੀਜ਼ ਸਾਡੇ ਸਾਹਮਣੇ ਹੈ ਵੀ ਤਲਵਾਰਾਂ ਵਾਲੇ ਹੈ ਜੀ ਇਹ ਤਲਵਾਰਾਂ ਵਾਲੇ ਹੈ ਜੀ ਡਾਂਗ ਤੋਂ ਕੰਮ ਲੈਂਦੇ ਹੈ ਜੀ ਇਹ ਡਾਂਗ ਸੋਟੇ ਵਾਲੇ ਹੈ ਜੀ ਇਹ ਵੀ ਸਾਡੀ ਪਿਕਚਰ ਲੋਕਾਂ 'ਚ ਜਾਣੀ ਚਾਹੀਦੀ ਸੀ ਵੀ ਤਲਵਾਰ ਵਾਲੇ ਵੀ ਹੈ ਪਰ ਜੇ ਗੱਲ ਕਰੋਗੇ ਤੇ ਸੋਹਣੀ ਵਿਚਾਰ ਵਾਲੇ ਵੀ ਹੈ ਪਰ ਇੱਥੇ ਅਸੀਂ ਬਹੁਤ ਨੁਕਸਾਨ ਖਾਧਾ ਹੈ। ਅੱਜ ਵੀ ਅਸੀਂ ਪਹਿਲਾਂ ਵੀ ਗੱਲਾਂ ਵਿੱਚ ਆ ਜਾਂਦੇ ਸੀ, ਅੱਜ ਵੀ ਗੱਲਾਂ 'ਚ ਆ ਰਹੇ ਹਾਂ। ਅਸੀਂ ਵਿਚਾਰ ਵਾਲਾ ਪਾਸਾ ਸਾਡਾ ਬਹੁਤ ਡਾਊਨ ਹੈ ਪਿਆਰਿਓ, ਇਸ ਪਾਸਿਓਂ ਅਸੀਂ ਬਹੁਤ ਡਾਊਨ ਆ, ਬੜੇ ਥੱਲੇ ਆ ਜੀ, ਬੜੇ ਉੱਪਰ ਜਾਣਾ ਪੈਣਾ ਹੈ। ਬੈਰੀਗੇਟ ਲਾ ਦਿੱਤੇ, ਕਹਿੰਦੇ ਤੁਹਾਨੂੰ ਪਤਾ ਨਹੀਂ ਖਾਲਸੇ ਦਾ ਰਾਜ ਹੋ ਗਿਆ, ਕਹਿੰਦੇ ਦੋਵੇਂ ਜਣੇ, ਇਹਨਾਂ ਨੂੰ ਪਤਾ ਵੀ ਮਰਨਾ ਹੈ, ਅੱਜ ਮਰ ਜਾਵਾਂਗੇ ਸ਼ਾਮ ਤੱਕ, ਕੱਲ ਨੂੰ ਮਰ ਜਾਵਾਂਗੇ, ਪਰਸੋਂ ਤੱਕ ਮਰ ਜਾਵਾਂਗੇ, ਪਰ ਮਰਨਾ ਹੈ। ਇੱਕ ਵਾਰੀ ਮੈਸੇਜ ਜ਼ਰੂਰ ਇਲਾਕੇ 'ਚ ਦੁਨੀਆ 'ਚ ਜਾਏਗਾ ਵੀ ਸਿੱਖ ਇੱਦਾਂ ਦੇ ਵੀ ਹੁੰਦੇ ਆ, ਜੇ ਦੋ ਵੀ ਰਲ ਜਾਣ ਤੇ ਰਾਜ ਲੈ ਆਉਂਦੇ ਆ, ਜੇ ਦੋ ਵੀ ਮੋਢੇ ਨਾਲ ਮੋਢਾ ਜੋੜ ਲੈਣ ਨਾ, ਇਹ ਦੋ ਵਿੱਚ ਵੀ ਬੜੀ ਵੱਡੀ ਪਾਵਰ ਹੈ। ਇਹ ਸਮਝਾਉਣ ਲਈ, ਇਹ ਇਸ਼ਾਰਾ ਕਰਨ ਲਈ, ਇਹ ਮੈਸੇਜ ਦੇਣ ਲਈ ਇਹਨਾਂ ਦੋਵਾਂ ਜਣਿਆਂ ਨੇ ਬਸ ਫਿਰ ਉੱਥੇ ਏਦਾਂ ਮੋਢੇ ਨਾਲ ਮੋਢਾ ਜੋੜ ਲਿਆ। ਇਸ ਤਨ ਨੂੰ ਰੱਖ ਕੇ ਕੀ ਕਰਨਾ ਜੇ ਕੰਮ ਨਾ ਗੁਰਾਂ ਦੇ ਆ। ਇਹ ਦੋਵੇਂ ਜਣਿਆਂ ਨੇ ਫਿਰ ਜਿਹੜਾ ਵੀ ਲੰਘਦਾ ਹੈ, ਬੈਰੀਗੇਟ ਲੱਗਿਆ ਹੋਇਆ ਹੈ, ਹਰੇਕ ਬੰਦਾ ਟੈਕਸ ਦੇ ਕੇ ਲੰਘਦਾ ਹੈ, ਟੈਕਸ ਦੇ ਕੇ ਲੰਘਦਾ ਹੈ ਜੀ। ਇੱਕ ਲੰਘਿਆ, ਦੋ ਲੰਘੇ, ਚਾਰ ਲੰਘੇ, ਇਹ ਵੇਖਿਆ ਵੀ ਸਾਰਾ ਦਿਨ ਲੰਘ ਗਿਆ, ਅਜੇ ਤੱਕ ਸਰਕਾਰ ਨੇ ਬੰਦੇ ਨਹੀਂ ਭੇਜੇ, ਸਾਨੂੰ ਤੇ ਮਾਰ ਦੇਣਾ ਸੀ ਹੁਣ ਤੱਕ। ਇਦਾਂ ਹੋ ਸਕਦਾ ਜੀ? ਜਿਵੇਂ ਹੁਣ ਮੰਨ ਲਓ ਆ ਰੋਡ ਜਿਹਾ ਲੰਘਦਾ ਇੱਥੇ ਨੇੜੇ, ਇਸ ਰੋਡ ਦੇ ਉੱਤੇ ਆਪਾਂ ਆਪਣਾ ਹੀ ਬੈਰੀਗੇਟ ਲਾ ਲਈਏ ਤੇ ਲੋਕਾਂ ਨੂੰ ਕੋਈ ਪੈਸੇ ਦਿਓ, ਰਾਜ ਹੋ ਗਿਆ, ਸੌਖਾ ਕਿਤੇ? 15 ਮਿੰਟਾਂ 'ਚ ਪੁਲਿਸ ਆ ਜਾਏਗੀ, ਫੜ ਕੇ ਲੈ ਜਾਣਗੇ, ਤੂੰ ਕਿਹੜਾ ਲਾ ਲਿਆ ਇੱਥੇ ਰਾਜ, ਤੇ ਇੱਦਾਂ ਕਿਵੇਂ ਹੋ ਗਿਆ? ਇੱਦਾਂ ਹੀ ਸੀ ਉਹਨਾਂ ਵੇਲਿਆਂ 'ਚ, ਉਹਨਾਂ ਨੇ ਬੈਰੀਗੇਟ ਲਾਏ ਸੀ, ਬਾਬਾ ਬੋਤਾ ਸਿੰਘ, ਬਾਬਾ ਗਰਜਾ ਸਿੰਘ, ਉਹਨਾਂ ਨੇ ਇੱਦਾਂ ਬੈਰੀਗੇਟ ਲਾ ਲਿਆ। ਕਹਿੰਦਾ ਵੀ ਜਿਹੜਾ ਲੰਘਦਾ ਟੈਕਸ ਦੇ ਕੇ ਲੰਘੋ, ਉਹਨਾਂ ਨੂੰ ਕੋਈ ਪੈਸੇ ਦੀ ਭੁੱਖ ਨਹੀਂ, ਮਾਇਆ ਨਹੀਂ ਇਕੱਠੀ ਕਰਨੀ ਚਾਹੁੰਦੇ, ਪੈਸੇ ਇਕੱਠੇ ਕਰੀਏ, ਪੈਸੇ ਇਕੱਠੇ ਕਰਨ ਦੀ ਭੁੱਖ ਨਹੀਂ, ਮੈਸੇਜ ਕਨਵੇ ਕਰਨਾ ਹੈ ਬਸ, ਗੱਲ ਮੈਸੇਜ ਪਹੁੰਚਾਉਣ ਤੱਕ ਦੀ ਹੈ, ਗੱਲ ਉਹਨਾਂ ਦੇ ਕੰਨ ਤੱਕ ਆਵਾਜ਼ ਪਹੁੰਚੇ, ਜ਼ਕਰੀਆ ਖਾਨ ਦੇ ਕੰਨਾਂ ਤੱਕ ਜਾਵੇ ਵੀ ਅਸੀਂ ਹੈ, ਆ ਜੇ ਮਰੇ ਨਹੀਂ, ਅਸੀਂ ਹੈ ਆ, ਤੇ ਐਡੇ ਨਿਡਾਰਾਂ ਵੀ ਤੇਰੇ ਰਾਜ ਵਿੱਚ ਵੀ ਬੈਰੀਗੇਟ ਆਪਣਾ ਲਾ ਸਕਦੇ ਹਾਂ, ਕਮਜ਼ੋਰ ਨਹੀਂ ਅਸੀਂ, ਰਾਜ ਤੇਰਾ, ਆਪਣਾ ਬੈਰੀਗੇਟ ਲਾ ਸਕਦੇ ਹਾਂ, ਸਾਡੇ 'ਚ ਜ਼ੁਰਤ ਨਹੀਂ ਮਰੀ, ਅਸੀਂ ਮਰਨ ਲਈ ਸਾਹਮਣੇ ਖੜ ਸਕਦੇ ਹਾਂ, ਤੇਰੇ ਲਈ ਸਾਹਮਣੇ ਖੜ ਸਕਦੇ ਹਾਂ ਅਸੀਂ। ਬਸ ਫਿਰ ਇੱਦਾਂ ਹੀ ਹੋਇਆ, ਕਹਿੰਦੇ ਇੱਕ ਦਿਨ ਲੰਘਿਆ, ਦੋ ਦਿਨ ਲੰਘੇ, ਜਦੋਂ ਨਾ ਹੀ ਕੋਈ ਆਇਆ, ਫਿਰ ਬਾਬਾ ਬੋਤਾ ਸਿੰਘ ਨੇ ਚਿੱਠੀ ਲਿਖੀ, ਜ਼ਕਰੀਆ ਖਾਨ ਦਾ ਮਜ਼ਾਕ ਉਡਾਇਆ, ਸੂਬੇਦਾਰ ਸੀ, ਸੂਬਾ ਮਤਲਬ ਉਸ ਵੇਲੇ ਦਾ ਚੀਫ ਮਿਨਿਸਟਰ, ਸੂਬਾ ਮਤਲਬ ਉਸ ਵੇਲੇ ਦਾ ਮੁੱਖ ਮੰਤਰੀ, ਤੇ ਕੀ ਲਿਖਿਆ ਬਾਬਾ ਬੋਤਾ ਸਿੰਘ ਨੇ ਲਿਖਿਆ, ਮੈਂ ਹਾਂ ਸਿੰਘ ਬੋਤਾ, ਰਾਹ 'ਚ ਖਲੋਤਾ, ਹੱਥ ਵਿੱਚ ਸੋਟਾ ਮੋਟਾ, ਲਵਾਂ ਜਗਾਤ ਖਲੋਤਾ, ਆਨਾ ਗੱਡਾ ਪੈਸਾ ਖੋਤਾ, ਜੇ ਗੱਡੇ ਵਾਲਾ ਲੰਘਦਾ ਉਹ ਤੋਂ ਆਨਾ ਲੈਂਦਾ, ਜੇ ਕੋਈ ਖੱਚਰ ਤੇ ਸਮਾਨ ਖੋਤੇ ਤੇ ਲੈ ਕੇ ਲੰਘਦਾ ਉਹ ਤੋਂ ਇੱਕ ਪੈਸਾ ਲੈਂਦਾ, ਮੈਂ ਹਾਂ ਸਿੰਘ ਬੋਤਾ, ਰਾਹ 'ਚ ਖਲੋਤਾ, ਹੱਥ ਵਿੱਚ ਸੋਟਾ ਮੋਟਾ, ਲਵਾਂ ਜਗਾਤ ਖਲੋਤਾ, ਆਨਾ ਗੱਡਾ ਪੈਸਾ ਖੋਤਾ, ਓਏ ਤੁਝ ਤੇ ਰਾਜ ਨਹੀਂ ਹੋਤਾ, ਤੂੰ ਹੈ ਨਲਾਇਕ ਖੋਤਾ, ਤੂੰ ਜਾਵੇਂਗਾ ਦਰਗਹਿ ਰੋਤਾ, ਆਖੀ ਭਾਬੀ ਖਾਨੋ ਨੂੰ ਤੇਰਾ ਦੇਵਰ ਹੈ ਸਿੰਘ ਬੋਤਾ। ਏਦਾਂ ਚਿੱਠੀ, ਹੁਣ ਇਹਦੇ 'ਚ ਮਜ਼ਾਕ ਹੈ, ਬੜਾ ਵੱਡਾ ਮਜ਼ਾਕ ਉਡਾਇਆ, ਵੰਗਾਰਿਆ, ਜਦੋਂ ਇਦਾਂ ਦਾ ਮਜ਼ਾਕ ਹੋਇਆ, ਇਦਾਂ ਦੀ ਗੱਲ ਹੋਈ, ਉਦੋਂ ਤੇ ਇੱਕਦਮ ਜਦੋਂ ਪਹੁੰਚੀ ਖਬਰ, ਜਦੋਂ ਖਬਰ ਪਹੁੰਚੀ ਉਤੇ ਹੈਰਾਨ ਹੋ ਗਿਆ ਵੀ ਆਹ ਕੀ ਆ ਗਈ ਚਿੱਠੀ, ਕਹਿੰਦੇ ਹੈ ਕੌਣ ਨੇ, ਕਹਿੰਦੇ ਦੋ ਹੀ ਨੇ, ਫਿਰ ਤੁਹਾਨੂੰ ਪਤਾ ਹੀ ਹੈ ਵੀ ਇਹਨਾਂ ਨੇ ਕੀ ਕਰਨਾ ਸੀ, ਇਹਨਾਂ ਨੇ ਕਿਹੜਾ ਹਾਰ ਪਾਉਣੇ ਸੀ ਗਲਾਂ 'ਚ, ਫਿਰ 100 ਬੰਦਾ ਭੇਜਿਆ, ਕਹਿੰਦਾ ਖਤਮ ਕਰ ਦਿਓ, 100 ਬੰਦਾ, ਪਹਿਲਾਂ ਕਿਹਾ ਸੀ ਫੜ ਕੇ ਲੈ ਕੇ ਆਇਓ ਜਿਉਂਦੇ, ਫਿਰ ਵਿੱਚੋਂ ਇਹਦੇ ਸਿਪਾਹੀ ਕਹਿੰਦੇ ਜੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਕਿੰਨੇ ਕਿਸ ਤਰੀਕੇ ਸਿਰ ਲੜਦੇ ਆ, ਕਿਵੇਂ ਜਿਉਂਦੇ, ਕਹਿੰਦੇ ਨਹੀਂ ਆਉਣਗੇ, ਫਿਰ ਮਾਰ ਦਿਓ, ਖਤਮ ਕਰ ਦਿਓ, ਬਸ ਫਿਰ ਆਗਿਆ ਲੈ ਕੇ, ਪਰਮਿਸ਼ਨ ਲੈ ਕੇ ਫਿਰ ਗਏ, ਆਗਿਆ ਤਾਂ ਉੱਤੋਂ ਹੀ ਮਿਲਦੀ ਹੈ ਭਾਵੇਂ ਕੋਈ ਹੋਵੇ, ਜੇ ਪੁਲਿਸ ਆਫੀਸਰ ਕਿਤੇ ਗੋਲੀ ਚਲਾਉਂਦੇ ਆ ਨਾ ਬਹੁਤੇ ਜਗ੍ਹਾ ਜਿੱਥੇ, ਤੇ ਫਿਰ ਉੱਪਰ ਫੋਨ ਕਰਦੇ ਆ, ਹਾਂਜੀ ਦੱਸੋ ਜੀ ਚਲਾਈਏ ਕਿ ਨਾ ਚਲਾਈਏ, ਇੱਥੇ ਗੋਲੀ ਚੱਲੇ ਕਿ ਨਾ ਚੱਲੇ, ਪਰਮਿਸ਼ਨਾਂ ਤੇ ਉੱਤੋਂ ਹੀ ਆਉਂਦੀਆਂ ਨੇ, ਉੱਤੋਂ ਹੀ ਆਗਿਆ ਮਿਲਦੀ ਹੈ, ਕਰ ਦਿਓ ਕੰਮ, ਹੁਣ ਉਹ ਭੇਜੇ ਹੀ ਇਸ ਤਰੀਕੇ ਸਿਰ, ਇਹ ਦੋਵੇਂ ਜਦੋਂ ਗਏ ਵੱਡੇ ਵੱਡੇ ਸੋਟੇ ਹੀ ਸੀ ਹੱਥਾਂ ਵਿੱਚ, ਸਿਪਾਹੀ ਆਏ ਪਹਿਲਾਂ ਕੱਲਾ ਕੱਲਾ ਭੇਜ ਕੇ ਵੇਖਿਆ, ਫਿਰ ਦੋ ਦੋ ਵੀ ਆਏ, ਫਿਰ ਚਾਰ ਚਾਰ ਵੀ ਆਏ, ਕੋਈ ਨਹੀਂ ਨੇੜੇ ਲੱਗਣ ਦਿੱਤਾ, ਜਦੋਂ 10-10 ਨੇ ਵੀ ਆ ਕੇ ਮੁਕਾਬਲਾ ਕੀਤਾ ਇਹ ਦੋਵਾਂ ਦਾ ਮੁਕਾਬਲਾ ਨਹੀਂ ਕਰ ਸਕੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹੇ ਮਰਨਾ ਵੀ ਇਹਨਾਂ ਦਾ ਇੱਕ ਕਾਰਜ ਬਣ ਗਿਆ ਜਿਵੇਂ ਆਪਾਂ ਨਹੀਂ ਕਹਿੰਦੇ ਹੁੰਦੇ ਵੀ ਚੱਲ ਜਾ ਰਹੇ ਕਾਹ ਕੰਮ ਨਿਬੇੜ ਲਓ ਇਹ ਕਾਹ ਕਾਰਜ ਹੈ ਹੁਣ ਇਹ ਵੀ ਨਿਬੇੜ ਲਓ ਮਸਤ ਜਿਹਾ ਬੰਦਾ ਕਹਿੰਦਾ ਆਹ ਕਾਰਜ ਆ ਵੀ ਨਿਬੇੜ ਲਓ ਗੁਰੂ ਜੀ ਦੇ ਨਾਮ ਵਿੱਚ ਰੰਗਿਆ ਸੱਚੇ ਗਿਆਨ ਦੀ ਇੰਨੀ ਮਸਤੀ ਚੜੀ ਹੈ ਕਹਿੰਦੇ ਆਹ ਯਾਰ ਮਰਨ ਵਾਲਾ ਕਾਰਜ ਲੈ ਹੁਣ ਇਹ ਵੀ ਨਿਬੇੜ ਲਓ ਆਖੋ ਸਤਨਾਮ ਏਦਾਂ ਜੇ ਇਹ ਕੋਈ ਖਾਸ ਗੱਲ ਨਹੀਂ ਬਾਕੀ ਦੇ ਕਾਰਜਾਂ ਵਰਗਾ ਇਹ ਵੀ ਇੱਕ ਕਾਰਜ ਹੈ ਜਿਵੇਂ ਬਾਕੀ ਦੇ ਕਾਰਜ ਨੇ ਇਹ ਵੀ ਇੱਕ ਕਾਰਜ ਹੈ ਮੋਹੇ ਮਰਨੇ ਕਾ ਚਾਓ ਮਰੋ ਤਾਂ ਹਰ ਕੇ ਦੁਆਰ ਮਤ ਹਰ ਪੁੱਛੇ
ਕੌਣ ਹੈ
ਕੌਣ ਹੈ ਪਰਾ ਹਮਾਰੇ ਆਹ ਵੀ ਨਿਬੇੜ ਲਈਏ ਬਈ ਏਦਾਂ ਹੀ ਹੁੰਦਾ ਆਹ ਵੀ ਨਿਬੇੜ ਲਈਏ ਸਮਝ ਆ ਗਈ ਨਾ ਬਦੇਹ ਹੋ ਜਾਂਦਾ ਜਦੋਂ ਦੇਹ ਨਹੀਂ ਦਿਸਦੀ ਵਿੱਚ ਵਰਤਨ ਵਾਲਾ ਦਿਸਦਾ ਹੈ ਦੇਹ ਨਹੀਂ ਦਿਸਦੀ ਵਰਤਨ ਵਾਲਾ ਅਣਖ ਹੈ ਸਾਡੀ ਅਣਖ ਕਿੱਥੇ ਹੈ ਸਾਡੀ ਅਣਖ ਕਿੱਥੇ ਹੈ ਸਾਡਾ ਤੇ ਛਿੱਤਰ ਖਾਣ ਵਾਲਾ ਸਿਸਟਮ ਹੈ ਖਾਈ ਤੁਰੇ ਜਾਂਦੇ ਕਿੰਨੇ ਸਾਲਾਂ ਤੋਂ ਸਾਡਾ ਹਾਲ ਤੇ ਹੈ ਇੱਕ ਰਾਜਾ ਕਹਿੰਦਾ ਮੇਰੀ ਤੇ ਮੇਰੀ ਜਨਤਾ ਦੀ ਤੇ ਕਹਿੰਦਾ ਅਣਖ ਮਰ ਗਈ ਸਾਰੇ ਰਾਜਾ ਕਹਿੰਦਾ ਉਹਨੂੰ ਕਹਿੰਦੇ ਵੀ ਇੰਨੀ ਕਿੰਨੀ ਅਣਖ ਮਰ ਗਈ ਕਹਿੰਦਾ ਇਹ ਤੇ ਅਣਖ ਨੇੜੇ ਤੇੜੇ ਵੀ ਨਹੀਂ ਇਹਨਾਂ ਦੇ ਅਣਖ ਅਗੇ ਕਿਵੇਂ ਕਹਿੰਦੇ ਤੁਸੀਂ ਜੋ ਮਰਜ਼ੀ ਕਹੀ ਜਾਓ ਜੋਨੇ ਮਰਜ਼ੀ ਟੈਕਸ ਲਾਈ ਜਾਓ ਇਹ ਨਹੀਂ ਬੋਲਦੇ ਇਹ ਤੇ ਮੇਰੀਆਂ ਭੇਡਾਂ ਬਣ ਗਈਆਂ ਭੇਡਾਂ ਇੱਕ ਵੀ ਨਹੀਂ ਕਹਿੰਦਾ ਜਿਹੜਾ ਬੰਦਾ ਆਵਾਜ਼ ਉਠਾ ਸਕੇ ਗਲਤ ਨੂੰ ਗਲਤ ਕਹਿ ਸਕੇ ਇਹਨਾਂ 'ਚ ਇੱਕ ਬੰਦਾ ਨਹੀਂ ਭੇਡਾਂ ਨੇ ਮੇਰੀਆਂ ਭੇਡਾਂ ਨੇ ਭੇਡਾਂ ਮੇਰੀਆਂ ਇਦਾਂ ਕਹਿੰਦਾ ਬੰਦਾ ਭੇਡਾਂ ਨੇ ਜਿੱਧਰ ਲਾਵਾਂ ਲੱਗ ਜਾਣਾ ਇਹਨਾਂ ਨੇ ਵਿੱਚ ਇੱਕ ਬੰਦਾ ਕਹਿੰਦਾ ਇਦਾਂ ਕਿਵੇਂ ਕੋਈ ਤੇ ਅਣਖੀ ਹੋਏਗਾ ਹੀ ਕਹਿੰਦਾ ਤੈਨੂੰ ਅਣਖ ਵਿਖਾਈਏ ਇਹਨਾਂ ਦੀ ਸੁਣਿਓ ਆ ਧਿਆਨ ਨਾਲ ਸੁਣਿਓ ਕਹਿੰਦੇ ਤੈਨੂੰ ਅਣਖ ਵਿਖਾਈਏ ਆਖੇ ਕਿਵੇਂ ਉਹਨੇ ਕੀ ਕੀਤਾ ਜੀ ਇੱਕ ਰਾਹ ਜਾਂਦਾ ਹੈ ਉਸ ਰਾਹ ਦੇ ਉੱਤੇ ਮੈਂ ਉਹ ਕਹਿੰਦਾ ਇਹਨਾਂ ਦੀ ਅਣਖ ਮਰ ਚੁੱਕੀ ਹੈ ਇੱਕ ਵੀ ਬੰਦਾ ਨਹੀਂ ਇਹਨਾਂ 'ਚ ਬੋਲਣ ਵਾਲਾ ਉਹ ਕਹਿੰਦਾ ਕਿਵੇਂ ਪਤਾ ਲੱਗੇ ਉਹਦੇ 'ਚੋਂ ਫਿਰ ਉਹਨੇ ਕੀ ਕੀਤਾ ਇੱਕ ਨਾ ਰਾਹ ਦੇ ਉੱਤੇ ਟੈਕਸ ਲਾ ਦਿੱਤਾ ਟੈਕਸ ਲਾ ਦਿੱਤਾ ਟੈਕਸ ਕਿਵੇਂ ਲਾਇਆ ਪੈਸੇ ਲੱਗੇ ਲੈਣ ਜਿਵੇਂ ਅੱਜ ਦੀ ਭਾਸ਼ਾ 'ਚ ਗੱਲ ਕਰ ਲਈਏ ਅੱਜ ਦੀ ਭਾਸ਼ਾ 'ਚ ਵੀ ਜਿਵੇਂ ਇੱਕ ਗੱਡੀ ਲੰਘਦੀ ਹੈ 10 ਰੁਪਈਏ ਉਹਨੇ 10 ਰੁਪਈਏ ਕਰਤੇ ਵੀ 10 ਰੁਪਈਏ ਲੱਗਣਗੇ ਫੇਰ ਲੰਘੋਗੇ ਉਹ ਜਿਹੜਾ ਬੰਦਾ ਗੱਡੀ ਲਿਆਵੇ ਭਾਸ਼ਾ ਅੱਜ ਦੀ ਵਰਤ ਲਈ ਮੈਂ ਗੱਡੀਆਂ ਲੱਗ ਪਿਆ ਕਹਿਣ ਉਹ ਗੱਡੀ ਲਿਆਵੇ 10 ਰੁਪਈਏ 10-10 ਰੁਪਈਏ ਲੋਕੀ ਦੇ ਹੀ ਜਾਣ 10-10 ਲਾ ਦਿੱਤੇ ਉਦੋਂ ਬਾਅਦ ਉਹਨੇ ਵੇਖਿਆ ਵੀ ਇੱਕ ਬੰਦੇ ਨੇ ਇਹ ਨਹੀਂ ਕਿਹਾ ਵੀ ਕਿਉਂ 10-10 ਕਹਿੰਦੇ ਉਦੋਂ ਬਾਅਦ ਫਿਰ ਉਹਨੇ ਕਿਹਾ ਵੀ ਵੇਖਿਆ ਕੋਈ ਨਹੀਂ ਬੋਲਿਆ 50-50 ਕਰਤੇ ਜਦੋਂ 50-50 ਕਰਤੇ ਕਮਾਲ ਦੀ ਗੱਲ ਹੈ ਫਿਰ ਵੀ ਕੋਈ ਨਾ ਬੋਲਿਆ ਕਹਿੰਦੇ 100-100 ਕਰ ਦਿਓ 100-100 ਕਰਤਾ ਫਿਰ ਵੀ ਕੋਈ ਨਾ ਬੋਲਿਆ ਕਹਿੰਦੇ 500-500 ਕਰ ਦਿਓ ਲੋਕੀ ਚੁੱਪ ਕਰਕੇ 500-500 ਵੀ ਦੇਈ ਜਾਣ ਹੁਣ ਇਹੀ ਕਰਨ ਕੀ 500-500 ਵੀ ਆ ਗਿਆ ਤੇ 500-500 ਵੀ ਦੇਈ ਜਾਣ ਜਦੋਂ 500-500 ਕੀਤਾ ਫਿਰ ਕਹਿੰਦੇ 1000-1000 ਕਰ ਦਿਓ ਜਦੋਂ 1000 ਕੀਤਾ ਫਿਰ ਰੌਲਾ ਪੈ ਗਿਆ ਬਗਾਵਤ ਹੋ ਗਈ ਆ ਕੇ ਰਾਜੇ ਦੇ ਬੂਹੇ ਅੱਗੇ ਲੱਗ ਪਏ ਕਰਨ ਮੁਰਦਾਬਾਦ ਲੱਗ ਪਏ ਕਰਨ ਕਹਿੰਦੇ ਜੀ ਅਸੀਂ ਤੇ ਗੱਲ ਕਰਨ ਆਏ ਆ ਰਾਜਾ ਬੜਾ ਖੁਸ਼ ਹੋਇਆ ਕਹਿੰਦੇ ਇੰਨੇ ਬੰਦੇ ਆਏ ਐ ਅਣਖ ਜਾਗ ਪਈ ਇਹਦਾ ਮਤਲਬ ਇਹ ਵੀ ਬਾਗੀ ਸੁਰ ਤੇ ਮਾੜੀ ਮੋਟੀ ਗੱਲ ਪੁੱਛ ਸਕਦੇ ਆ ਵੀ ਆਹ ਕਿਉਂ ਇੰਨੇ ਕਿਉਂ ਲਈ ਜਾਂਦਾ ਹੈ ਜਦੋਂ ਸਾਰੇ ਆਏ ਉਹ ਕਹਿੰਦੇ ਬਾਹਰ ਜਾ ਕੇ ਖੜਾ ਹੋਇਆ ਕਹਿੰਦਾ ਹਾਂ ਬਈ ਦੱਸੋ ਕਹਿੰਦੇ ਜੀ ਸਾਨੂੰ ਗਿਲਾ ਸ਼ਿਕਾਇਤ ਕਰਨ ਆਇਆ ਕਹਿੰਦੇ ਕੀ ਵੀ ਪੈਸੇ ਜ਼ਿਆਦਾ ਲਾਤੇ ਟੈਕਸ ਜ਼ਿਆਦਾ ਹੈ ਨਹੀਂ ਨਹੀਂ ਕਹਿੰਦੇ ਟੈਕਸ ਜ਼ਿਆਦਾ ਨਹੀਂ ਮਾਫ ਕਰਨਾ ਮੈਂ ਗੱਲ ਥੋੜੀ ਜੀ ਦਿਮਾਗ 'ਚੋਂ ਮੇਰੇ ਨਿਕਲ ਗਈ ਇੱਕ ਗੱਲ ਹੋਰ ਸੁਣਿਓ ਜਦੋਂ ਕਹਿੰਦੇ 100 ਰੁਪਈਆ ਲਾਇਆ 100 ਰੁਪਈਆ ਲਾਇਆ ਉਹ ਬਗਾਵਤ ਨਾ ਕਰਨ ਉਹ ਕਹਿੰਦਾ ਐਂ ਕਰੋ ਇਹਨਾਂ ਨੂੰ ਨਾ 10-10 ਜੁੱਤੀਆਂ ਵੀ ਮਾਰਨੀਆਂ ਨੇ ਨਾਲ ਜਿਹੜਾ ਵੀ ਲੰਘੇ 100 ਰੁਪਈਆ ਵੀ ਲੈਣਾ 10 ਜੁੱਤੀਆਂ ਵੀ ਮਾਰਨੀਆਂ ਨੇ 10 ਜੁੱਤੀਆਂ ਮਾਰਿਆ ਕਰਨ ਉਹ ਚੁੱਪ ਕਰਕੇ ਖਾ ਲਿਆ ਕਰਨ ਕਹਿੰਦੇ ਬੋਲਦੇ ਹੀ ਨਹੀਂ ਫਿਰ ਕਹਿੰਦੇ ਇਦਾਂ ਕਰੋ ਵੀ ਇਹਨਾਂ ਨੂੰ ਜੁੱਤੀਆਂ 50-50 ਕਰ ਦਿਓ ਜਦੋਂ 50-50 ਜੁੱਤੀਆਂ ਇੱਕ ਇੱਕ ਦੇ ਮਾਰਨੀਆਂ ਕੀਤੀ ਨਾਲੇ ਪੈਸੇ ਨਾਲੇ ਜੁੱਤੀਆਂ ਫਿਰ ਰੌਲਾ ਪੈ ਗਿਆ ਉਹ ਜਾ ਕੇ ਰੌਲਾ ਪਿਆ ਕਹਿੰਦੇ ਬਸ ਦੁਖੀ ਹੋ ਤੁਸੀਂ ਕਹਿੰਦੇ ਜੀ ਬਹੁਤ ਦੁਖੀ ਆ ਕਿਹੜੀ ਗੱਲੋਂ ਵੀ ਜ਼ਿਆਦਾ ਟੈਕਸ ਲਾ ਦਿੱਤਾ ਜੁੱਤੀਆਂ ਜ਼ਿਆਦਾ ਪੈਂਦੀਆਂ ਨੇ ਉਹ ਕਹਿੰਦੇ ਨਹੀਂ ਜੁੱਤੀਆਂ ਖਾਣ ਨੂੰ ਤਿਆਰ ਆ ਇਸ ਗੱਲੋਂ ਦੁਖੀ ਆ ਵੀ ਟਾਈਮ ਬਹੁਤਾ ਲੱਗਦਾ ਜੁੱਤੀਆਂ ਮਾਰਨ ਵਾਲੇ ਬੰਦੇ ਜ਼ਿਆਦਾ ਖਲਾਰੋ ਕਹਿੰਦੇ ਜੁੱਤੀਆਂ ਖਾਣ ਨੂੰ ਤਿਆਰ ਆ ਬੰਦੇ ਘੱਟ ਨੇ ਆਹ ਅਣਖ ਜਾਗੀ ਹੈ ਲਵੇ ਆਹ ਅਣਖ ਜਾਗੀ ਸਾਡੇ ਚ ਅਣਖ ਇਦਾਂ ਦੀ ਜਾਗਦੀ ਹੈ ਖਾਣੀਆਂ ਸੀ ਜੁੱਤੀਆਂ ਹੀ ਹੁੰਦੀਆਂ ਜੁੱਤੀਆਂ ਨੇ ਉਹਨਾਂ ਦੇ ਤੋਂ ਖਾ ਲਓ ਉਹਦੇ ਦੂਜੇ ਤੋਂ ਖਾ ਲਓ ਦੂਜੇ ਨਹੀਂ ਤੇ ਤੀਜੇ ਤੋਂ ਖਾ ਲਓ ਖਾਣੀਆਂ ਜੁੱਤੀਆਂ ਹੀ ਨੇ ਅਸੀਂ ਕਦੇ ਉੱਥੇ ਨਹੀਂ ਬਹਿੰਦੇ ਵੀ ਆਹ ਕੁਰਸੀ ਤੇ ਭਾ ਬਰਾਬਰ ਬਹਿ ਕੇ ਗੱਲ ਕਰਾਂਗੇ ਅਸੀਂ ਛੜਕਾਂ ਤੇ ਧਰਨੇ ਲਾਉਣ ਵਾਲੀਆਂ ਆਖੋ ਸਤਨਾਮ
ਸ੍ਰੀ ਵਾਹਿਗੁਰੂ
ਧਰਨਾ ਇੱਥੇ ਨਹੀਂ ਲਾਉਣਾ ਦੂਜੇ ਅੱਗੇ ਲਾ ਲਾਂਗੇ ਦੂਜੇ ਦੀ ਕੋਠੀ ਅੱਗੇ ਲਾਉਣਾ ਤੀਜੀ ਅੱਗੇ ਲਾ ਲਾਂਗੇ ਪਰ ਇਦਾਂ ਦੇ ਕਦੇ ਨਹੀਂ ਅਸੀਂ ਬਣ ਬਣੇ ਵੀ ਕੁਰਸੀ ਤੇ ਬਹਿ ਕੇ ਬਰਾਬਰ ਗੱਲ ਕਰੀਏ ਵੀ ਹੁਣ ਗੱਲ ਕਰ ਇਦਾਂ ਦੇ ਨਹੀਂ ਬਣੇ ਅਜੇ ਤੱਕ ਬਰਾਬਰ ਬਹਿ ਕੇ ਗੱਲ ਕਰ ਸਕੀਏ ਇਦਾਂ ਦੇ ਨਹੀਂ ਬਣੇ ਇੰਨੀ ਇਦਾਂ ਦੀ ਅਣਖ ਜਾਗਦੀ ਹੈ ਜੀ ਸਾਡੀ ਇਦਾਂ ਦੀ ਹੁਣ ਵੇਖਿਓ ਇਹ ਦੋਵਾਂ ਜਣਿਆਂ ਨੇ ਡਟ ਕੇ ਮੁਕਾਬਲਾ ਕੀਤਾ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜਾਤ ਪਾਤ ਛੱਡ ਕੇ ਜਦੋਂ ਭਰਾ ਭਰਾ ਬਣ ਕੇ ਦੋਵੇਂ ਜਣੇ ਲੜੇ ਨਾ ਇਹ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਕਰਕੇ ਭਰਾ ਭਰਾ ਬੰਨ ਕਰਕੇ ਜਾਤਾਂ ਛੱਡਣ ਕਰਕੇ ਇਹ ਦੋਵਾਂ ਜਣਿਆਂ ਨੇ ਕਹਿੰਦੇ ਦੋ ਦਿਨਾਂ ਲਈ ਸਾਰੇ ਇਲਾਕੇ 'ਚ ਗੱਲ ਹੋ ਗਈ ਸੀ ਕਹਿੰਦੇ ਯਾਰ ਖਾਲਸੇ ਦਾ ਹੀ ਰਾਜ ਹੋ ਗਿਆ ਆਖੋ ਸਤਨਾਮ ਜੇ ਦੋ ਰਲ ਜਾਣ ਤੇ ਕੀ ਕੁਛ ਨਹੀਂ ਕਰ ਸਕਦੇ ਆਪਾਂ ਤੇ ਬੜੇ ਹਾਂ ਪਰ ਇਕੱਠੇ ਹੋਈਏ ਛੱਡਦੀ ਆ ਸ਼ਡਿਊਲ ਕਾਸਟ ਆ ਫਲਾਣੀ ਕਾਸਟ ਛੱਡੋ ਕੋਈ ਜਾਤਾਂ ਪਾਤਾਂ ਨਹੀਂ ਭਰਾ ਬਣੋ ਜਿੱਦਣ ਸਾਰਿਆਂ ਨੂੰ ਉੱਚੇ ਕਰੋਗੇ ਬਰਾਬਰ ਕਰੋਗੇ ਤਾਂ ਗੱਲ ਬਣੇਗੀ ਐਸੀ ਰਾਜਨੀਤੀ ਬਣੇ ਜਿੱਥੇ ਗਰੀਬੀ ਤੇ ਆਧਾਰ ਦੇ ਉੱਤੇ ਮਦਦ ਕੀਤੀ ਜਾਵੇ ਬੰਦਾ ਗਰੀਬ ਹੈ ਉਹਦੀ ਹੈਲਪ ਕਰੋ ਇਸ ਕਰਕੇ ਨਹੀਂ ਉਹ ਛੋਟੀ ਜਾਤ ਦਾ ਹੈ ਸਾਰੀ ਜ਼ਿੰਦਗੀ ਅਗਲਾ ਆਪਣੀ ਜਾਤ ਸਾਂਭ ਕੇ ਰੱਖੇ ਅਗਲਾ ਲੋਕਾਂ ਤੋਂ ਸੁਣਦਾ ਹੈ ਮਜ਼ਬੀ ਹੈ ਜੀ ਇਹ ਰਮਦਾਸੀ ਹੈ ਜੀ ਇਹ ਛੋਟੀ ਜਾਤ ਦਾ ਹੈ ਐਦਾਂ ਲੋਕਾਂ ਤੋਂ ਸੁਣਦਾ ਹੈ ਤੇ ਸਰਕਾਰਾਂ ਤੋਂ ਵੀ ਸੁਣੇ ਸਰਕਾਰਾਂ ਕਿਉਂ ਸੁਣਦੀਆਂ ਨੇ ਸਰਕਾਰਾਂ ਕਿਉਂ ਕਹਿੰਦੀਆਂ ਨੇ ਤੂੰ ਮਜ਼ਬੀ ਪੂਣਾ ਲੈ ਕੇ ਆ ਸਾਹਮਣੇ ਸਰਕਾਰ ਕਵੇ ਜਿਹੜਾ ਵੀ ਲੋੜਵੰਦ ਹੈ ਗਰੀਬ ਹੈ ਉਹਦੀ ਹੈਲਪ ਕਰਾਂਗੇ ਇੱਥੇ ਜਾਤਾਂ ਦੀ ਨਾਂ ਨਹੀਂ ਜਾਤਾਂ ਜੂਤਾਂ ਛੱਡ ਦਿਓ ਆਖੋ ਸਤਨਾਮ ਇਹ ਰਾਜਨੀਤੀ ਅਮਰੀਕਾ ਕੈਨੇਡਾ 'ਚ ਹੈ ਐਸੀ ਰਾਜਨੀਤੀ ਹੈ ਅਮਰੀਕਾ ਕੈਨੇਡਾ ਵਿੱਚ ਤਾਂ ਤਰੱਕੀਆਂ ਨੇ ਉਹਨਾਂ ਦੇਸ਼ਾਂ ਵਿੱਚ ਇਹ ਸਾਰੀ ਦੀ ਸਾਰੀ ਰਾਜਨੀਤੀ ਇਹਦੀ ਜਿਹਦੀ ਜੜ ਫੁੱਲੋਂਗੇ ਥੱਲੇ ਮੰਨੂ ਬੈਠਾ ਦਿਸੇਗਾ ਤੁਹਾਨੂੰ ਸਾਰੀ ਰਾਜਨੀਤੀ ਦੀ ਜੜ ਵਿੱਚ ਮੰਨੂ ਬੈਠਾ ਹੈ ਇਹ ਜਾਤਾਂ ਪਾਤਾਂ ਜਿੰਨਾ ਚਿਰ ਖਤਮ ਨਹੀਂ ਹੁੰਦੀਆਂ ਉਹਨਾਂ ਚਿਰ ਅਸੀਂ ਭਰਾ ਭਰਾ ਨਹੀਂ ਬਣ ਸਕਦੇ ਉਹਨਾਂ ਚਿਰ ਕੋਈ ਤਰੱਕੀ ਨਹੀਂ ਹੋ ਸਕਦੀ ਇਸ ਕਰਕੇ ਸਾਰੇ ਆਪਾਂ ਭਰਾ ਭਰਾ ਬਣੀਏ ਕੱਲ ਇੱਥੇ ਵੀ ਅੰਮ੍ਰਿਤ ਸੰਚਾਰ ਹੋਣਾ ਹੈ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਹੈ ਜਿਹੜੇ ਵੀਰਾਂ ਨੇ ਜਿਹੜੀਆਂ ਭੈਣਾਂ ਨੇ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਭਾਈ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਵੈਸੇ ਤੇ ਟੋਹਾਣੇ ਵਿੱਚ ਦੀਵਾਨ ਮੈਨੂੰ ਖੁਸ਼ੀ ਬੜੀ ਹੋਈ ਬੜੇ ਪਿਆਰ ਨਾਲ ਵੱਡੀ ਗਿਣਤੀ ਵਿੱਚ ਸੁਣਨ ਆਏ ਹੋ ਪਰ ਇਹ ਮੈਨੂੰ ਜ਼ਰੂਰ ਹੈ ਵੀ ਰਾਤ ਦੀਵਾਨ ਰਾਤ ਦੇ ਹੋਣੇ ਚਾਹੀਦੇ ਦਿਨ ਦੇ ਨਹੀਂ ਰਾਤ ਦੇ ਦੀਵਾਨਾਂ ਵਿੱਚ ਬੇਫਿਕਰੀ ਹੁੰਦੀ ਹੈ ਭਾਵੇਂ 12 ਵਜ ਜਾਣ ਦੀਵਾਨ ਆਰਾਮ ਨਾਲ ਬੈਠੇ ਰਹੀਦਾ ਦਿਨ ਦੇ ਦੀਵਾਨ ਵਿੱਚ ਹੁਣ ਇਦਾਂ ਹੈ ਵੀ ਇੱਥੇ ਕਈ ਬੰਦੇ ਇਦਾਂ ਦੇ ਨੇ ਜਿਨ੍ਹਾਂ ਦੇ ਮਨ ਚ ਆਈ ਜਾਂਦਾ ਯਾਰ ਮੱਝਾਂ ਭੁੱਖੀਆਂ ਖੜੀਆਂ ਨੇ ਕੱਖ ਨਹੀਂ ਪਾਉਣੇ ਜਾ ਕੇ ਤੇ ਬੀਬੀਆਂ ਨੂੰ ਵੀ ਫਿਕਰ ਹੁੰਦਾ ਵੀ ਰੋਟੀ ਬਣਾਉਣੀ ਹੈ ਸਬਜ਼ੀ ਕਿੱਥੋਂ ਅਜੇ ਘਰ ਵਾਲਾ ਕਹੇਗਾ ਪੁੱਛਣਾਵਾਂ ਤੈਨੂੰ ਦੀਵਾਨ ਮੈਂ ਤੂੰ ਵੱਡੀ ਬਾਬਿਆਂ ਦੇ ਦੀਵਾਨ ਸੁਣਦੀ ਫਿਰਦੀ ਮੈਂ ਇੱਥੇ ਭੁੱਖਾ ਬੈਠਾ ਇਦਾਂ ਚੱਲਦਾ ਹੈ ਨਾ ਮਨ 'ਚ ਵੀ ਵੱਡੀ ਬਾਬੀ ਬਣੀ ਫਿਰਦੀ ਹੁੰਦੇ ਨਾ ਇੱਦਾਂ ਵੀ ਬਾਬਿਆਂ ਦੀ ਚੇਲੀ ਇੱਦਾਂ ਕਹਿ ਦਿੰਦੇ ਨੇ ਜੀ ਕਈ ਮੈਨੂੰ ਪਤਾ ਹੀ ਆ ਸੀ ਮੈਂ ਆਪਣੇ ਮਾਂ ਨਾਲ ਦੀਵਾਨ ਸੁਣਨ ਜਾਂਦਾ ਰਿਹਾ ਸਾਨੂੰ ਪਤਾ ਹੀ ਹੈ ਘਰ ਆ ਕੇ ਕਿਹੜੀ ਕੁੱਤੇ ਖਾਣੀ ਬਣਦੀ ਸੀ ਪਤਾ ਹੀ ਹੈ ਵੇਖਿਆ ਹੋਇਆ ਸਾਰਾ ਕੁਝ ਇਹਦੇ ਤੋਂ ਲੰਘਿਆ ਮੈਂ ਮੈਨੂੰ ਪਤਾ ਹੈ ਵੀ ਘਰ ਆਉਂਦਿਆਂ ਨੂੰ ਕੀ ਬਣੇਗਾ ਫਿਰ ਚੁੱਕੋ ਟੋਕਰਾ ਚੁੱਕੋ ਫਿਰ ਮੱਝਾਂ ਸੰਨੀ ਕਰੋ ਤੇ ਆਹ ਕਰੋ ਬੜਾ ਕੁਝ ਕਰਨਾ ਪੈਂਦਾ ਤਾਂ ਕਰਕੇ ਭਾਈ ਦਿਨ ਦੇ ਦੀਵਾਨ ਵਿੱਚ ਇਹ ਫਿਕਰ ਲੱਗਿਆ ਰਹਿੰਦਾ ਰਾਤ ਨੂੰ ਚਲੋ 8 ਵਜੇ ਬਹਿ ਜਾਓ 11 ਵਜ ਜਾਣ 3 ਘੰਟੇ ਕੋਈ ਫਰਕ ਨਹੀਂ ਪੈਂਦਾ ਬਾਕੀ ਰਾਤ ਦੇ ਦੀਵਾਨ 'ਚ ਤਕਾ ਜ਼ਿਆਦਾ ਹੁੰਦਾ ਤਕਾ ਤੇ ਆਪ ਹੀ ਰਹਿਣਾ ਆਲੇ ਦੁਆਲੇ ਦਿਸਦਾ ਹੀ ਕੱਖ ਨਹੀਂ ਹਨੇਰੇ ਕਰਕੇ ਫਾਇਦਾ ਹੀ ਫਾਇਦਾ ਹੈ ਇਹ ਚਾਨਣ ਇੱਕ ਦੂਜੇ ਦੇ ਮੂੰਹ ਦਿਸੀ ਜਾਂਦੇ ਨੇ ਵੀ ਆਹ ਕਿਵੇਂ ਬੈਠਾ ਹੈ ਉਹ ਕਿਵੇਂ ਉਹ ਹਨੇਰੇ 'ਚ ਦਿਸਦਾ ਹੀ ਕੱਖ ਨਹੀਂ ਆਪਣੇ ਆਪ ਦੀ ਪਤਾ ਲੱਗਦਾ ਵੀ ਬਸ ਬੈਠੇ ਹਾਂ ਕਿਤੇ ਦਿਨ ਦਾ ਦੀਵਾਨ ਰਾਤ ਦਾ ਦੀਵਾਨ ਥੋੜ੍ਹਾ ਵਧੀਆ ਲੱਗਦਾ ਅਤੇ ਇਸ ਕਰਕੇ ਮੈਂ ਕਹਾਂਗਾ ਟੋਹਾਣੇ ਵਾਲਿਆਂ ਨੂੰ ਵੀ ਜੇ ਅੱਗੇ ਤੋਂ ਤੁਸੀਂ ਦੀਵਾਨ ਕਰਾਓ ਤੇ ਰਾਤ ਦੇ ਕੋਈ ਕੋਸ਼ਿਸ਼ ਕਰੋ ਪਹਿਰੇ ਪੂਰੇ ਵੱਡੇ ਲਾ ਲਓ ਸਰਕਾਰ ਨੂੰ ਕਹਿ ਕੇ ਪੁਲਿਸ ਪੁਲਿਸ ਲਵਾ ਲਿਆ ਕਰੋ ਆਲੇ ਦੁਆਲੇ ਜੇ ਖਤਰਾ ਹੁੰਦਾ ਵੀ ਹਨੇਰੇ 'ਚ ਕਾਹਦਾ ਡਰ ਹੈ ਵੀ ਜੇ ਮਾੜਾ ਮੋਟਾ ਪ੍ਰਸ਼ਾਸਨ ਲਵਾ ਲਿਆ ਕਰੋ ਜ਼ਿਆਦਾ ਪਰ ਰਾਤ ਦਾ ਦੀਵਾਨ ਹੋਵੇ ਫਿਰ ਬੇਫਿਕਰੀ ਹੁੰਦੀ ਹੈ ਔਰ ਆਨੰਦ ਵੀ ਜ਼ਿਆਦਾ ਮੈਨੂੰ ਵੀ ਚੰਗਾ ਲੱਗਦਾ ਹੈ ਰਾਤ ਦਾ ਦੀਵਾਨ ਸੌਖਾ ਹੋ ਜਾਂਦਾ ਹੈ ਸੋ ਗੁਰੂ ਸਾਹਿਬ ਮਿਹਰ ਕਰਨ ਤੁਹਾਡੇ ਇੱਥੇ ਅਨਾਜ ਮੰਡੀ ਬਹੁਤ ਸੋਹਣੀ ਮੈਂ ਆ ਜਿਹੜੀ ਵੇਖੀ ਹੈ ਲੰਘ ਕੇ ਆਇਆ ਕੱਲ ਵੀ ਮੈਂ ਵੇਖਿਆ ਤੇ ਅੱਜ ਵੀ ਵੇਖਿਆ ਮੈਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਬੈਠਾ ਮੈਨੂੰ ਨਹੀਂ ਪਤਾ ਵੀ ਕਿੰਨੇ ਬਣਵਾਈ ਹੈ ਜਾਂ ਕੀ ਹੈ ਪਰ ਇਹ ਗੱਲ ਕਮਾਲ ਦੀ ਹੈ ਵੀ ਕਿੰਨੀ ਸੋਹਣੀ ਅਨਾਜ ਮੰਡੀ ਬਣੀ ਹੋਈ ਏਦਾਂ ਦੀਆਂ ਅਨਾਜ ਮੰਡੀਆਂ ਵੇਖੋ ਏਦਾਂ ਦੀਆਂ ਜਗ੍ਹਾ ਜਗ੍ਹਾ ਤੇ ਜਿਹੜਾ ਕੰਮ ਕਰਦੇ ਚੱਜ ਤਰ੍ਹਾਂ ਕੀਤਾ ਜਾਵੇ ਹੁਣ ਪਤਾ ਨਹੀਂ ਵੀ ਇਹਦੇ 'ਚ ਕੱਚੀ ਪੱਕੀ ਕਿੰਨੀ ਕਿ ਤੇ ਸੜਕਾਂ ਚੱਲਣਗੀਆਂ ਤੇ ਪਤਾ ਲੱਗਣਾ ਹੋਰ ਸਾਲ ਠਹਿਰ ਕੇ ਵੀ ਟੋਏ ਪੈ ਜਾਣ ਕਿਤੇ ਮੁੜ ਕੇ ਆਉਂਦੇ ਸਾਲ ਨੂੰ ਦੁਕਾਨ ਲਾਉਣ ਆਈਏ ਗੱਡੀ ਫਸੀ ਹੋਵੇ ਵੀ ਆਹ ਵੇਖ ਲਓ ਸੜਕ ਮੰਡੀ ਵਾਲਿਆਂ ਦੀ ਇਹ ਤਾਂ ਪਤਾ ਨਹੀਂ ਮਟੀਰੀਅਲ ਇਹਨਾਂ ਨੇ ਕਿੱਦਾਂ ਦਾ ਪਾਇਆ ਤੇ ਬਾਅਦ 'ਚ ਪਤਾ ਲੱਗਣਾ ਪਰ ਅੱਜ ਦੀ ਘੜੀ 'ਚ ਸੋਹਣੀ ਬਹੁਤ ਲੱਗਦੀ ਬੜੀ ਵੱਡੀ ਸਾਰੀ ਮੰਡੀ ਵੇਖ ਕੇ ਅੱਜ ਦੀ ਘੜੀ 'ਚ ਸੋਹਣੀ ਹੈ ਕੱਲ੍ਹ ਦਾ ਪਤਾ ਕੋਈ ਨਹੀਂ ਕਿਉਂਕਿ ਕੰਮ ਇੱਦਾਂ ਦੇ ਹੁੰਦੇ ਨੇ ਸਰਕਾਰ ਦਾ ਵਿੱਚ ਬੱਗਾਂ ਹੀ ਪਤਾ ਲੱਗੇਗਾ ਸਾਲ ਲੰਘ ਜਾਣ ਦਿਓ ਫਿਰ ਵੇਖ ਲਿਓ ਵੀ ਠੀਕ ਹੈ ਕਿ ਇਹ ਵੀ ਤਜਰਬਾ ਹੀ ਹੈ ਇੱਦਾਂ ਹੀ ਬਣਦਾ ਕੰਮ ਫਿਰੋ ਪਰ ਹੈ ਬਹੁਤ ਵਧੀਆ ਇਹਦੇ 'ਚ ਕੋਈ ਸ਼ੱਕ ਨਹੀਂ ਇੱਦਾਂ ਹੋਵੇ ਨਾ ਕਿੰਨਾ ਖੁੱਲ੍ਹਾ ਖੁੱਲ੍ਹਾ ਥਾਂ ਹੈ ਉਹ ਕਿੱਥੇ ਗੱਡੀਆਂ ਖੜਦੀਆਂ ਇੱਕ ਪਾਸੇ ਲੰਗਰ ਚੱਲ ਰਿਹਾ ਕਿਧਰੇ ਪੰਡਾਲ ਕਿੰਨਾ ਸੋਹਣਾ ਮਾਹੌਲ ਬਣਿਆ ਹੋਇਆ ਕਿੰਨਾ ਵਧੀਆ ਕਿੰਨਾ ਵਧੀਆ ਲੱਗਦਾ ਪੱਕਾ ਪੱਕਾ ਸਾਰਾ ਸੋ ਆਪ ਸਾਰਿਆਂ ਨੂੰ ਬੇਨਤੀ ਹੈ ਵੀ ਜਗ੍ਹਾ ਤੁਹਾਡੇ ਕੋਲ ਬਹੁਤ ਸੋਹਣੀ ਹੈ ਰਾਤ ਦੇ ਪ੍ਰੋਗਰਾਮ ਕਰਾਇਆ ਕਰੋ ਬਾਕੀ ਅੰਮ੍ਰਿਤ ਜਿਨ੍ਹਾਂ ਨੇ ਛਕਣਾ ਹੈ ਤਿਆਰੀ ਕਰੋ ਪੰਡਾਲ ਦੇ ਨਾਲ ਇੱਥੇ ਹੀ ਅਨਾਜ ਮੰਡੀ ਦੇ ਨੇੜੇ ਹੀ ਇਹ ਅਨਾਜ ਮੰਡੀ ਦੇ ਵਿੱਚ ਹੀ ਪੰਡਾਲ ਲੱਗੇਗਾ ਕੱਲ੍ਹ ਨੂੰ ਇੱਥੇ ਹੀ ਅੰਮ੍ਰਿਤ ਸੰਚਾਰ ਹੋਏਗਾ ਜਿਨ੍ਹਾਂ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਹੈ ਮੇਰੇ ਵੀਰ ਭਰਾ ਭੈਣਾਂ ਮਾਤਾਵਾਂ ਆਓ ਆਪਾਂ ਬਾਣੀ ਪੜ੍ਹਦੀ ਸ਼ੁਰੂ ਕਰੀਏ ਲੜ ਲੱਗੀਏ ਗੁਰੂ ਸਾਹਿਬ ਦੇ ਦਾਖਲੇ ਲੈ ਲਈਏ ਦਾਖਲੇ ਤੋਂ ਬਾਅਦ ਹੀ ਪੜ੍ਹਾਈ ਸ਼ੁਰੂ ਹੁੰਦੀ ਹੈ ਪਹਿਲਾਂ ਦਾਖਲਾ ਲਈਏ ਮੇਰੇ ਵੀਰੋ ਭਾਈਓ ਦਾੜੀਆਂ ਕੇਸ ਰੱਖੋ ਮੇਰੇ ਰੁਮਾਲਾਂ ਵਾਲੇ ਜਿੰਨੇ ਵੀਰ ਨੇ ਉਹ ਦਸਤਾਰਾਂ ਬੰਨ ਕੇ ਆਇਆ ਕਰੋ ਦਸਤਾਰਾਂ ਵਾਲੇ ਮੇਰੇ ਵੀਰ ਭਰਾ ਸਾਰੇ ਪੌਲ ਲਓ ਖੰਡੇ ਦੀ ਕੰਡੇ ਦੀ ਪੌਲ ਪ੍ਰਾਪਤ ਕਰਕੇ ਬਾਣੀ ਪੜ੍ਹਨੀ ਸ਼ੁਰੂ ਕਰੋ ਬਾਣੀ ਪੜ੍ਹਨ ਨਾਲ ਅਣਖ ਆਉਂਦੀ ਹੈ ਬਾਣੀ ਪੜ੍ਹਨ ਨਾਲ ਜ਼ਮੀਰ ਜਾਗਦੀ ਹੈ ਬਾਣੀ ਪੜ੍ਹਨ ਨਾਲ ਜਿਉਣ ਦਾ ਚੱਜ ਆਉਂਦਾ ਹੈ ਤੇ ਹਰ ਪੱਖ ਤੋਂ ਸੁਚੇਤ ਹੋਵੋ ਹਥਿਆਰਾਂ ਨਹੀਂ ਇਕੱਲੇ ਵਿਚਾਰਾਂ ਵਾਲੇ ਪੱਖ ਤੋਂ ਵੀ ਸਿਆਣੇ ਬਣ ਜਾਓ ਬਸ ਸਿਆਣੇ ਇੰਨੇ ਸਿਆਣੇ ਬਣ ਜਾਓ ਵੀ ਕੋਈ ਸਾਨੂੰ ਬੁੱਧੂ ਨਾ ਬਣਾ ਸਕੇ ਇੰਨੇ ਸਿਆਣੇ ਬਣ ਜਾਓ ਨਾ ਕੋਈ ਨਕਲੀ ਬਾਬਾ ਬੁੱਧੂ ਬਣਾ ਸਕੇ ਤੇ ਨਾ ਕੋਈ ਰਾਜਨੀਤਿਕ ਬੁੱਧੂ ਬਣਾ ਸਕੇ ਸਿਆਣੇ ਬਣੋ ਇਹਨਾਂ ਦੋਵਾਂ ਨੇ ਬੜਾ ਦੁਨੀਆ ਨੂੰ ਲੁੱਟਿਆ ਇਹ ਦੋ ਬੰਦੇ ਨੇ ਜਿਹੜੇ ਬੜੇ ਸ਼ਰਾਰਤੀ ਨੇ ਇਹ ਦੋ ਬੰਦੇ ਨਹੀਂ ਚਾਹੁੰਦੇ ਦੁਨੀਆ ਸਿਆਣੀ ਹੋਵੇ ਕਿਉਂਕਿ ਬਾਬਿਆਂ ਨੂੰ ਨੋਟ ਚਾਹੀਦੇ ਨੇ ਤੇ ਲੀਡਰਾਂ ਨੂੰ ਬੋਲੋ ਲੀਡਰਾਂ ਨੂੰ ਵੋਟ ਚਾਹੀਦੇ ਨੇ ਬੁੱਧੂ ਹੀ ਚਾਹੁੰਦੇ ਨੇ ਵੀ ਬੁੱਧੂ ਬਣੇ ਰਹਿਣ ਆ ਸਾਡੇ ਪੰਜਾਬ ਵਿੱਚ ਐਂ ਮੈਂ ਵੇਖਦਾ ਪਿੰਡਾਂ 'ਚ ਲੰਘ ਕੇ ਆਉਂਦਾ ਨਾ ਮੈਂ ਤੇ ਐਂ ਬੈਠੇ ਉਹਨੇ ਲਲਚਾਈਆਂ ਅੱਖਾਂ ਵਾਲੇ ਸਾਡੇ ਆ ਪਿੰਡਾਂ ਦੇ ਵਿੱਚ ਕਈ ਬਸ ਐਂ ਵੇਖੀ ਜਾਂਦੇ ਨੇ ਵੀ ਹੁਣ ਵੀ ਕੋਈ ਬੋਤਲ ਆਈ ਹੁਣ ਵੀ ਕੋਈ ਕੋਈ ਭੁੱਕੀ ਦੇ ਦੋ ਚਮਚੇ ਦੇ ਜਾਏ ਇੱਦਾਂ ਹੀ ਬੈਠੇ ਰਹਿੰਦੇ ਨੇ ਜੀ ਸਾਰਾ ਸਾਰਾ ਬਸ ਵੇਟ ਕਰਦੇ ਰਹਿੰਦੇ ਨੇ ਕੋਈ ਨਾ ਕੋਈ ਸ਼ਾਮ ਨੂੰ ਆ ਜਾਂਦਾ ਕਈਆਂ ਨੇ ਪਰਚੀਆਂ ਸਾਹਮਣੇ ਦੇ ਪੈਸੇ ਚੋਣ ਕਮਿਸ਼ਨ ਦਾ ਚੱਲ ਰਿਹਾ ਨਾ ਰੌਲਾ ਸਾਹਮਣੇ ਪੈਸੇ ਨਹੀਂ ਦਿੰਦੇ ਕਈਆਂ ਨੇ ਪਰਚੀਆਂ ਦਿੱਤੀਆਂ ਹੋਈਆਂ ਨੇ ਬਸ ਉਹ ਪਰਚੀ ਸਰਪੰਚ ਦੇ ਦਿੰਦਾ ਹੈ ਉਹ ਪਰਚੀ ਲੈ ਕੇ ਠੇਕੇ ਤੇ ਜਾ ਵੜਦੇ ਨੇ ਪਰਚੀ ਵਿਖਾਓ ਬੋਤਲ ਲੈ ਆਓ ਤੇ ਬੜਾ ਸੋਹਣਾ ਕੰਮ ਇੱਦਾਂ ਚੱਲ ਰਿਹਾ ਜੀ ਪੀਣ ਵਾਲੇ ਬੜੇ ਖੁਸ਼ ਹੈ ਅਮਲੀਆਂ ਨੂੰ ਨਜ਼ਾਰੇ ਬਣੇ ਪਏ ਪੰਜਾਬ 'ਚ ਪੰਜਾਬ 'ਚ ਤੁਸੀਂ ਵੀ ਪੰਜਾਬ 'ਚ ਹੀ ਅੱਧੇ ਤੇ ਜ਼ਿਆਦਾ ਤੇ ਪੰਜਾਬ ਦੇ ਹੀ ਹੋ ਤੁਸੀਂ ਹਰਿਆਣੇ ਵਾਲੇ ਤੇ ਘੱਟ ਹੀ ਹੋ ਪੰਜਾਬ ਦੇ ਬਹੁਤੇ ਹੋ ਤੁਹਾਨੂੰ ਪਤਾ ਹੀ ਹੈ ਪਿੰਡਾਂ 'ਚ ਕੀ ਕੁਝ ਚੱਲ ਰਿਹਾ ਕਿਵੇਂ ਜਿੰਦਾਬਾਦ ਮੁਰਦਾਬਾਦ ਹੋ ਰਹੀ ਹੈ ਬੜੇ ਆ ਰਹੇ ਨੇ ਜਿਹੜੇ ਉਹ ਪੁੱਛਦੇ ਨੇ ਆ ਕੇ ਉਹ ਮਿੱਠੂ ਚੂਰੀ ਖਾਣੀ ਹੈ ਖਵਾਉਂਦਾ ਖਵਾਉਂਦਾ ਕੋਈ ਨਹੀਂ ਸਾਡੇ ਉੱਥੇ ਤੋਤੇ ਰੱਖਿਆ ਮੈਂ ਹੱਸਦਾ ਹੁੰਦਾ ਵੀ ਜਿਹੜਾ ਉਹਨੂੰ ਉਹਦੇ ਕੋਲ ਜਾਂਦਾ ਨਾ ਉਹ ਮਿੱਠੂ ਚੂਰੀ ਖਾਣੀ ਹੈ ਤੇ ਮੈਂ ਹੱਸਦਾ ਹੁੰਦਾ ਵੀ ਇਹਨੂੰ ਯਾਰ ਕਦੇ ਪਾ ਵੀ ਦਿਆ ਕਰੋ ਜਿਹੜਾ ਮਿੱਠੂ ਕੋਲ ਜਾਂਦਾ ਚੂਰੀ ਖਾਣੀ ਹੈ ਪਾਈ ਕਦੇ ਵੀ ਨਹੀਂ ਤੇ ਸਾਰੇ ਲੀਡਰ ਅੱਜ ਕੱਲ੍ਹ ਤੁਰੇ ਫਿਰਦੇ ਪੰਜਾਬ ਵਿੱਚ ਚੂਰੀ ਚੂਰੀ ਲੈ ਕੇ ਵੀ ਚੂਰੀ ਖਾਣੀ ਹੈ ਚੂਰੀ ਕਹਿੰਦੇ ਹੀ ਪੁੱਛਦੇ ਹੀ ਫਿਰਦੇ ਆ ਖਵਾਇਆ ਤੇ ਪਤਾ ਲੱਗਣਾ ਵੀ ਖਵਾਉਂਦੇ ਆ ਕਿ ਨਹੀਂ ਖਵਾਉਂਦੇ ਇਹ ਤੇ ਹੁਣ ਸਮਾਂ ਹੀ ਦੱਸੇਗਾ ਸੋ ਇਸ ਕਰਕੇ ਪਿਆਰਿਓ ਸੋ ਸਿਆਣੇ ਬਣੀਏ ਬਸ ਸਾਨੂੰ ਕੋਈ ਬੁੱਧੂ ਨਾ ਬਣਾ ਸਕੇ ਇਹ ਨੁਕਤਾ ਸਮਝੋ ਵੀ ਕੋਈ ਬਾਬਾ ਬੁੱਧੂ ਨਾ ਬਣਾ ਸਕੇ ਕੋਈ ਰਾਜਨੀਤਿਕ ਬੁੱਧੂ ਨਾ ਬਣਾ ਸਕੇ ਸਿਆਣੇ ਬਣ ਜਾਓ ਸਿਆਣੇ ਅਕਲ ਵਾਲੇ ਤੇ ਅਕਲ ਆ ਸਿਆਣਪ ਦੇ ਮਾਲਕ ਸਾਡੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜਿਹੜੇ ਸਾਨੂੰ ਬੜਾ ਕੁਝ ਸਿਖਾਉਂਦੇ ਆ ਜਿਉਣਾ ਸਿਖਾਉਂਦੇ ਆ ਜੀ ਖਾਣਾ ਸਿਖਾਉਂਦੇ ਆ ਵੇਖਣਾ ਕੀ ਹੈ ਸੁਣਨਾ ਕੀ ਹੈ ਬੋਲਣਾ ਕੀ ਹੈ ਕਿੱਦਾਂ ਦੀ ਤੇਰੀ ਲਾਈਫ ਹੋਣੀ ਚਾਹੀਦੀ ਹੈ ਮਾਤਾ ਪਿਤਾ ਦਾ ਸਤਿਕਾਰ ਕਿਵੇਂ ਕਰਨਾ ਹੈ ਘਰ ਵਾਲੀ ਨਾਲ ਪਿਆਰ ਬੱਚਿਆਂ ਦੀ ਪਰਵਰਿਸ਼ ਦਿਨ ਰਾਤ ਮਿਹਨਤ ਕਿਵੇਂ ਕਰਨੀ ਹੈ ਉੱਦਮ ਕਿਵੇਂ ਕਰਨਾ ਸਾਰਾ ਕੁਝ ਗੁਰੂ ਗ੍ਰੰਥ ਸਾਹਿਬ ਸਿਖਾਉਂਦੇ ਆ ਇਸ ਕਰਕੇ ਇਸ ਸੱਚ ਨੂੰ ਸਮਝੋਗੇ ਤੇ ਤੁਹਾਡੀ ਸਾਰੀ ਜ਼ਿੰਦਗੀ ਵੀ ਮਿੱਠੀ ਮਿੱਠੀ ਹੋ ਜਾਣੀ ਹੈ। ਫਰੀਦਾ ਛੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਥੁੱਦ। ਰੱਬ ਮਤਲਬ ਨਾਮ, ਨਾਮ ਮਤਲਬ ਸੱਚ, ਤੇ ਸੱਚ ਨੂੰ ਜ਼ਿੰਦਗੀ 'ਚ ਲਾਗੂ ਕਰੋ, ਪ੍ਰੈਕਟੀਕਲ ਕਰਕੇ ਵੇਖੋ, ਸੱਚ ਨੂੰ ਸਮਝ ਕੇ ਅਪਣਾ ਕੇ ਵੇਖੋ, ਤੇਰੀ ਸਾਰੀ ਜ਼ਿੰਦਗੀ ਮਿੱਠੀ ਮਿੱਠੀ ਰਸਦਾਇਕ ਹੋ ਜਾਏ। ਗੱਜ ਕੇ ਆਨੰਦ ਸਾਹਿਬ 'ਚ ਬੋਲੋ, ਕੋਈ ਰਸਨਾ ਵਾਂਝੀ ਨਾ ਰਵੇ, ਗੁਰੂ ਜੀ ਜਾਣਗੇ ਫਿਰ ਚੱਲਦੇ ਹਾਂ। ਪੰਜ ਮਿੰਟ ਨਾਲ ਕੋਈ ਫਰਕ ਨਹੀਂ ਪੈਂਦਾ, ਗੁਰੂ ਜੀ ਜਾਂਦੇ ਆ ਫਿਰ ਆਪਾਂ ਚੱਲਦੇ ਹਾਂ। ਭਾਈ ਕੱਲ੍ਹ ਦਾ ਦੀਵਾਨ ਲਾਸਟ ਰਹਿ ਗਿਆ, ਕਿਰਪਾ ਕਰਿਓ ਵੇਲੇ ਨਾਲ ਆਇਓ। ਬਈ ਅੱਜ ਲੇਟ ਸੀ ਸੰਗਤ, ਕੱਲ੍ਹ ਨਹੀਂ ਲੇਟ ਹੋਣਾ, ਪੌਣੇ ਦੋ ਤੋਂ ਪਹਿਲਾਂ ਪਹਿਲਾਂ ਕਿਰਪਾ ਕਰਕੇ ਲੇਟ ਨਾ ਕਰਿਓ। 10 ਵਜੇ ਜਿਨ੍ਹਾਂ ਨੇ ਅੰਮ੍ਰਿਤ ਛਕਣਾ ਭਾਈ ਕੇਸੀ ਇਸ਼ਨਾਨ ਕਰ ਲਿਓ, ਸਾਫ਼ ਵਸਤਰ ਪਾ ਕੇ 10 ਵਜੇ ਮੰਡੀ ਦੇ ਵਿੱਚ ਪਹੁੰਚ ਜਾਇਓ। ਜਿਨ੍ਹਾਂ ਨੇ ਅੰਮ੍ਰਿਤ ਛਕਣਾ, ਪੰਜ ਪਿਆਰੇ ਆ ਜਾਣਗੇ ਵੇਲੇ ਨਾਲ, ਭੈਣਾਂ ਵੀਰ ਭਰਾ 10, 10:30 ਵਜੇ ਜ਼ਰੂਰ ਕਿਰਪਾ ਕਰਕੇ ਆ ਜਾਇਓ ਜੀ। ਰਾਮਕਲੀ ਮਹੱਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਟੇਕ ਲਓ ਬਈ, ਰਾਹ ਵਿੱਚ ਜਿਹੜੇ ਆ ਨਾ ਵਾਰੀ ਵਾਰੀ ਮੱਥਾ ਟੇਕ ਲਓ, ਬਾਕੀ ਸੰਗਤ ਸਜੀ ਰਵੇ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਤਾਰਿਆ, ਪਾਇਆ ਸਹਿਜ ਸੇਤੀ ਮਨ ਵਧੀਆ ਵਾਦਾਈਆਂ, ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾ ਵੜਿਆਈਆਂ, ਸ਼ਬਦੋ ਤੰਗਾ ਹੋ ਹਰੇ ਕੇਰਾ ਮਨ ਜਿਨੀ ਵਸਾਇਆ, ਰਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਤਾਰਿਆ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਸਭ ਸਾਰਨਾ, ਅੰਗੀ ਪਾਣੋ ਕਰੇ ਤੇਰਾ ਕਾਰਜ ਸਭ ਸਵਾਰਨਾ, ਸਭ ਮੰਗਲਾਂ ਸਮਰੱਥ ਸਵਾਮੀ ਤੋਂ ਕਿਉਂ ਮਨ ਹੁਣ ਸਾਰੇ, ਅਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ, ਆਜੇ ਸਾਹਿਬਾ ਕਿਆ ਨਹੀਂ ਹਰ ਤੇਰੇ, ਸਭ ਕਿਛ ਹੈ ਜਿਸ ਦੇ ਸੋ ਪਾਏ, ਸਦਾ ਸਿਮਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਰੇ, ਐ ਨਾਮ ਸੱਚੇ ਸਾਹਿਬ ਕਿਆ ਨਹੀਂ ਹਰ ਤੇਰੇ, ਸਾਚਾ ਨਾਮ ਮੇਰਾ ਆਧਾਰੋ ਸਤ ਨਾਮ ਮੇਰਾ ਆਧਾਰ, ਮੇਰਾ ਜਨ ਤੁਮਾ ਸਭ ਗਵਾਇਆ, ਕਰ ਸ਼ਾਂਤ ਸੁਖ ਬਣਿਆ ਵਸਿਆ ਜਿਨੀ ਪੰਜ ਦੂਤ ਤੁਧ ਵਸ ਕੀਤੇ ਕਾਲ ਤੰਗ ਤੁਮਾਰਿਆ, ਪਰਮ ਮਾਇਆ ਤੁਧ ਦਿਨ ਕਉ ਸੇ ਨਾਮ ਹਰ ਕੈ ਲਾਗੇ, ਨਾਨਕ ਸਹਿ ਸੁਖ ਹੋਆ ਉਪਕਾਰਿਆ ਹਦਵਾਜੇ, ਮੰਗਤ ਭਾਗੀ ਹੋ ਸਗਲ ਮਨੋਰ ਤੂਰੇ, ਮਾਰ ਬ੍ਰਹਮ ਨ ਪਾਇਆ ਉਤਰੇ ਸਗਲ ਕਸੂਰੇ, ਦੁਖ ਰੋਗ ਸੰਤਾਪ ਉਤਰੇ ਨੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ ਗੁਰਦੇ ਜਾਣੀ, ਸੁਣਦੇ ਸੁਣੀ ਕਹਿੰਦੇ ਪਵਿੱਤਰ ਰਹਿਆ ਪਰਪੂਰੇ, ਬਿਨਵੰਤ ਨਾਨਕੁਰ ਚਰਨ ਲਾਗੇ ਵਾਜੇ ਅਨਹੰਤ, ਪਵਣ ਗੁਰੂ ਪਾਣੀ ਪਿਤਾ ਮਾਤਾ ਵਰਤ ਮਹਾਈ ਗਾਇਆ, ਕਰਮੀ ਆਪਣੀ ਇੰਨੀ ਨਾਮ ਤੇ ਆਇਆ, ਨਾਨਕ ਦੇ ਮੁਖੀ ਉਜਲੇ ਇੰਨੀ ਨਾਮ ਤੇ ਆਇਆ, ਨਾਨਕ ਦੇ ਮੁਖੀ ਉਜਲੇ ਸੁਣੀ ਬੇਨਤੀ। ਇੱਕ ਬੇਨਤੀ ਕਰਨੀ ਹੈ ਸੰਗਤ ਦੇ ਵਿੱਚ, ਕੱਲ ਕਈਆਂ ਦੇ ਮੋਬਾਈਲ ਤੇ ਪਰਸ ਚੋਰੀ ਹੋਏ, ਜਿਹੜੇ ਮੱਥਾ ਟੇਕ ਰਹੇ ਹੋ, ਜਿਹੜੇ ਮੱਥਾ ਟੇਕ ਰਹੇ ਹੋ, ਭੀੜ ਵਿੱਚ ਚੇਤਾ ਰੱਖਿਓ, ਜਦੋਂ ਸਮਾਪਤੀ ਹੋਣੀ ਹੈ ਹਰੇਕ ਆਪਣਾ ਫੋਨ ਸਾਂਭ ਲਿਓ। ਕੱਲ ਫੋਨ ਭਾਈ ਸਤਿਗੁਰ ਸਿੰਘ ਜੀ ਦਾ ਫੋਨ ਵੀ ਕੱਢਿਆ ਗਿਆ, ਨਾਲੇ ਵੇਖੋ ਸਟੇਜ ਤੇ ਬੈਠੇ ਆ, ਇਹ ਪਤਾ ਹੀ ਨਹੀਂ ਕਿਹਦਾ ਫੋਨ ਕੱਢਿਆ ਜਾਣਾ। ਇਹ ਚੇਤਾ ਰੱਖਿਓ ਵਿੱਚ ਸ਼ਰਾਰਤੀ ਬੰਦੇ ਆਏ ਹੈ, ਵੇਚੀ ਬੈਠੇ ਹੈ, जिन्ने बैठे हो ना जिन्हें जेडे मोबाइल चोर बैठे है चेता रखियो बड़ांगा बहुत चढ़ना जी अज कोई चुकया जिन्हें बैठे विच कोई चैनिया कट्टन वाला जा कोई फोन जे फड़िया गया तो फस जाएगा भाई अज मैं दस दिता सारिया पहले ही जे कोई बिच बीबी भैन जा कोई बंदा बैठा ना सुन लवे ते फोन ध्यान च रखियो अपने जेबां च ते हाथ रखियो चेता रखियो
जिनी नाम ते जिनी नाम ते गए सचत धार जिनी नाम ते आया सचत धार नानक ते मुखी उजले एती सुति नाल नानक ते मुखी उजले एती सुति नाल वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह वाहिगुरु जी का खालसा वाहिगुरु जी की फतेह
वाहिगुरु जी सो कहो टल गुर सेविए एहनिस सहज सुभाए दर्शन परसे गुरु के जन्म मरण दुख जाए वाहिगुरु जी बैराड़ी महला चौथा हर जन राम नाम गुण गावे जे कोई निंद करे हर जन की अपना गुण ना गवावे हर जन राम नाम गुण गावे जे कोई निंद करे हर जन की अपना गुण ना गवावे रहा जो किछ करे सो आपे स्वामी हर आपे कार कमावे हर आपे ही मत देवे स्वामी हर आपे बोल बुलावे हर आपे पंच तत्व विस्तारा विच धातु पंच आप पावे जन नानक सतगुर मिले आपे हर आपे झगर चुकावे हर आपे पंच तत्व विस्थारा विच धातु पंच आप पावे जन नानक सतगुर मिले आपे हर आपे जगर चुकावे वाहे गुरु जी का खालसा वाहे गुरु जी की फतेह।